ਪੰਜਾਬੀ ਪੋਡਕਾਸਟ 'ਤੇ ਤੁਹਾਡਾ ਸਵਾਗਤ ਹੈ। ਮੈਂ ਪਰਮੀਤ ਸਿੰਘ ਬਿੱਦੂਵਾਲੀ। ਤੁਸੀਂ ਜਿਹੜੇ ਪਿੰਡ ਦੇ ਵਿੱਚ ਰਹਿ ਰਹੇ ਹੋ, ਹਮੇਸ਼ਾ ਉਸਦੇ ਰੀਤੀ ਰਿਵਾਜਾਂ ਦੇ ਅਨੁਸਾਰ ਹੋ, ਨਹੀਂ ਤਾਂ ਤੁਸੀਂ ਸਾਰੇ ਪਿੰਡ ਤੋਂ ਵੱਖਰੇ ਲੱਗੋਗੇ ਜਾਂ ਫਿਰ ਹਮੇਸ਼ਾ ਨੋਟੇਬਲ ਰਹੋਗੇ। ਰਤਨ ਜੀ, ਕੀ ਹਾਲ ਚਾਲ ਨੇ?
ਵਧੀਆ ਜੀ, ਠੀਕ ਠਾਕ, ਚੜ੍ਹਦੀ ਕਲਾ।
ਸਿਆਸਤ ਰੰਗ ਦਿਖਾ ਰਹੀ ਆ।
ਹਾਂਜੀ,
ਉਹ ਰੰਗ ਪੰਜਾਬ 'ਚ ਵੀ ਨੇ, ਉਹ ਦਿੱਲੀ 'ਚ ਵੀ ਨੇ, ਪਰ ਇਹ ਰੰਗ ਪੂਰਾ ਰੰਗ ਤਾਂ ਬਣੂਗਾ ਜੇ ਦਿੱਲੀ ਵਾਲੇ ਰੰਗ ਅਤੇ ਪੰਜਾਬ ਰੰਗ ਰਲ ਜਾਣਗੇ।
ਰੰਗ ਇਕੱਲੇ ਟਿਕਟਾਂ ਲੈਣ ਲਈ ਜਾਂ ਰੰਗ ਇਕੱਲੇ ਲੋਕ ਸਭਾ ਚੋਣਾਂ ਲਈ ਹੈ ਪੰਜਾਬ ਦੀ ਸਿਆਸਤ ਦੇ। ਇੱਥੇ ਕਿਸੇ ਨੂੰ ਕੋਈ ਮਰ ਜੇ, ਕੋਈ ਹੋਰ ਹੋ ਜੇ, ਉਹਦਾ ਕੋਈ ਫਿਕਰ ਨਹੀਂ ਸਾਰੀਆਂ ਪਾਰਟੀਆਂ ਨੂੰ।
ਬਿਲਕੁਲ,
ਇੱਕ ਲਾਈਨ 'ਤੇ ਅੱਜ ਉਹਦੇ 'ਤੇ ਆਪਾਂ ਕਾਫੀ ਗੱਲਾਂ ਕਰਾਂਗੇ ਖੋਲ੍ਹ ਕੇ।
ਸ਼ੁਰੂਆਤ ਫਿਰ ਦਿੜਬੇ ਤੋਂ ਹੋ ਜੇ।
ਹਾਂ, ਦਿੜਬੇ ਤੋਂ ਹੀ ਕਰਕੇ ਸ਼ੁਰੂਆਤ।
ਦਿੜਬਾ ਹਲਕਾ ਜਿੱਥੋਂ ਦੇ MLA ਨੇ ਹਰਪਾਲ ਸਿੰਘ ਚੀਮਾ
ਜੀ,
ਵਿੱਤ ਮੰਤਰੀ ਵੀ ਨੇ ਅਤੇ ਨਾਲ ਐਕਸਾਈਜ਼ ਮਿਨਿਸਟਰ ਵੀ ਨੇ
ਜੀ।
ਉਹਨਾਂ ਦੇ ਹਲਕੇ ਦੇ ਵਿੱਚ 8 ਮੌਤਾਂ ਹੋ ਗਈਆਂ ਜ਼ਹਿਰੀਲੀ ਸ਼ਰਾਬ ਦੇ ਕਾਰਨ।
ਹਾਂ, ਕੱਲ੍ਹ 4 ਸੀਗੀਆਂ।
ਕੱਲ੍ਹ 4 ਸੀ ਜੀ, ਅਤੇ ਉਸ ਤੋਂ ਬਾਅਦ ਸ਼ਾਮ ਤੱਕ ਮੈਂ ਗੱਲ ਹੋਈ ਸੀ ਉੱਥੇ ਇੱਕ ਪੱਤਰਕਾਰ ਦੇ ਨਾਲ, ਉਦੋਂ 5 ਹੋ ਗਈਆਂ ਸੀ ਤਕਰੀਬਨ, ਮੇਰੀ ਗੱਲ ਹੋਈ ਸੀ 8 ਵਜੇ ਦੇ ਆਸ ਪਾਸ
ਜੀ।
ਅਤੇ ਹੁਣ ਜਿਹੜੀਆਂ 6 ਮੌਤਾਂ ਤਾਂ ਹੋ ਗਈਆਂ ਦਿੜਬੇ ਪਿੰਡ, ਦਿੜਬੇ ਦੇ ਉਸ ਗੁਜਰਾਂ ਪਿੰਡ ਦੇ ਵਿੱਚ, ਦਿੜਬਾ ਹਲਕਾ ਗੁਜਰਾਂ ਪਿੰਡ ਦੇ ਵਿੱਚ 6 ਮੌਤਾਂ ਹੋ ਗਈਆਂ, ਇਹ ਨਾਲ ਪਿੰਡ ਹੈਗਾ ਟੰਡੋਲੀ, 2 ਉੱਥੇ ਹੋ ਗਈਆਂ।
ਹਾਂਜੀ,
ਕੁੱਲ 8 ਮੌਤਾਂ ਹੋ ਗਈਆਂ 24 ਘੰਟੇ ਬੀਤ ਕੇ ਇਸ ਪੂਰੇ ਕਾਂਡ ਨੂੰ ਲੈ ਕੇ। ਪਰ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਚੁੱਪ। ਹੁਣ DC ਸਾਹਿਬ ਨੇ ਉੱਥੋਂ ਇੱਕ ਕਮੇਟੀ ਤਾਂ ਬਣਾ ਤੀ ਅਤੇ ਗ੍ਰਿਫਤਾਰੀਆਂ ਵੀ ਹੋ ਗਈਆਂ, ਅਤੇ ਜਿਹੜੀ ਕਮੇਟੀ ਬਣਾਈ ਗਈ ਆ ਉਹਨੇ 72 ਘੰਟਿਆਂ ਦੇ ਵਿੱਚ ਰਿਪੋਰਟ ਦੇਣੀ ਆ ਕਿ ਇਹ ਮੌਤਾਂ ਕਿਉਂ ਹੋਈਆਂ ਜਾਂ ਕੀ ਕਾਰਨ ਆ। ਪਰ ਜੋ ਹੁਣ ਤੱਕ ਖਬਰਾਂ ਸਾਹਮਣੇ ਆਈਆਂ ਕਿ ਪਿੰਡ ਦੇ ਵਿੱਚ ਹੀ 1 ਦਰਜਨ ਤੋਂ ਵੱਧ ਲੋਕ ਇਹ ਜ਼ਹਿਰੀਲੀ ਸ਼ਰਾਬ ਬਣਾ ਕੇ ਵੇਚ ਰਹੇ ਸੀ, 70 ਰੁਪਏ ਦੀ ਇੱਕ ਬੋਤਲ ਵੇਚ ਰਹੇ ਸੀ। ਜੋ ਸਰਕਾਰੀ ਠੇਕਾ ਹੈ ਉਹ ਕਹਿੰਦੇ ਪਿੰਡ ਤੋਂ ਬਾਹਰ ਆ, ਅਤੇ ਲਗਾਤਾਰ ਕਾਫੀ ਸਮੇਂ ਤੋਂ ਪਿੰਡ ਦੇ ਵਿੱਚ 1 ਦਰਜਨ ਯਾਨੀ ਕਿ 12 ਤੋਂ ਵੱਧ ਬੰਦੇ ਸ਼ਰਾਬ ਬਣਾ ਕੇ ਵੇਚ ਰਹੇ ਸੀ। ਕਿ ਇਹ ਸ਼ਰਾਬ ਵਾਕਈ ਗੁਜਰਾਂ ਪਿੰਡ ਵਿੱਚ ਬਣ ਰਹੀ ਸੀ ਜਾਂ ਕਿਤੇ ਬਾਹਰੋਂ ਆ ਰਹੀ ਸੀ, ਤਾਂ ਇਹਦੇ ਲਈ ਤਾਂ ਹੁਣ ਸਵਾਲ ਪੰਜਾਬ ਸਰਕਾਰ ਦੇ ਉੱਪਰ ਹੀ ਖੜੇ ਹੋਣਗੇ, ਹਲਕੇ ਦੇ MLA ਉੱਪਰ ਖੜੇ ਹੋਣਗੇ।
ਐਕਸਾਈਜ਼ ਜਿਹੜੇ ਮੰਤਰੀ ਨੇ ਉਹਨਾਂ ਦਾ ਬਿਆਨ ਆਇਆ ਕੋਈ?
ਨਾ ਜੀ, ਸਰਕਾਰ ਦਾ ਕੋਈ ਬਿਆਨ ਨਹੀਂ ਆਇਆ ਜੀ।
ਟਿਕਣਾ ਯਾਦ ਹੂਤਰੇ ਵੀ ਪਹਿਲਾਂ ਪਿਛਲੀ ਸਰਕਾਰਾਂ ਦੇ ਵਿੱਚ ਮੌਤਾਂ ਹੋਈਆਂ ਸੀ।
August 2020 ਦੇ ਵਿੱਚ ਕੈਪਟਨ ਸਰਕਾਰ ਦੇ ਵੇਲੇ ਤਕਰੀਬਨ 100 ਤੋਂ ਵੱਧ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿਚਕਾਰ ਜ਼ਹਿਰੀਲੀ ਸ਼ਰਾਬ ਦੇ ਕਾਰਨ ਮੌਤਾਂ ਹੋ
ਗਈਆਂ। ਵੱਡਾ ਮੁੱਦਾ ਚੱਲਿਆ ਜਦੋਂ ਆਮ ਆਦਮੀ ਪਾਰਟੀ ਨੇ ਮੁੱਦਾ ਇਹ ਪੂਰਾ
ਉਠਾਇਆ ਸੀ, ਅਤੇ ਇਹਨਾਂ ਨੇ ਕੈਪਟਨ ਸਾਹਿਬ ਦਾ, ਉਸ ਸਮੇਂ ਦੇ ਮੁੱਖ ਮੰਤਰੀ ਦਾ ਇਹ ਘਰ ਦੀ ਜੋ ਘਰਾਓ ਵੀ ਕੀਤਾ ਸੀ, ਤਾਂ ਉਦੋਂ ਮਾਨਸਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਇਹਨਾਂ ਦੇ ਖੱਬੇ ਹੱਥ ਬੈਠੇ ਹੋਏ ਸੀ ਹੁਣ ਦੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਅਤੇ ਮਗਰਲੇ ਪਾਸੇ ਸੱਜੇ ਹੱਥ ਖੜ੍ਹੇ ਹੋਏ ਸੀ ਹੁਣ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ। ਤਾਂ ਤੁਹਾਨੂੰ ਮੈਂ ਸੁਣਾ ਦਿੰਦਾ, ਐਵੇਂ ਐਨ ਆਖਣ ਕਿ ਬਈ
ਚੇਤੇ ਕਰ ਲਈਏ ਆਪਾਂ,
ਹਾਂ ਕੀ ਚੇਤੇ ਕਰ ਲਈਏ ਬਈ, ਕਿਤੇ ਆਖਣ ਐਵੇਂ ਗੱਪ ਮਾਰੀ ਜਾਂਦੇ ਆ। ਮਾਨ ਸਾਹਿਬ ਤਾਂ ਕੁਛ ਬੋਲੇ ਨਹੀਂ ਸੀ ਅਜਿਹਾ,
ਇਹ ਸੁਣ ਲਓ।
ਹਾਂ,
ਫਿਰ ਉਨਕੇ ਰੋਜ਼ਗਾਰ ਕੇ ਪ੍ਰਬੰਧ ਕਰੋ, ਕਿਉਂਕਿ ਕਮਾਊ ਥੇ ਸਭੀ ਜੋ ਮੋਸਟਲੀ ਫੈਮਿਲੀਜ਼ ਕੇ ਵੋ ਅਕੇਲੇ ਹੀ ਕਮਾਊ ਥੇ ਵੋ ਚਲੇ ਗਏ, ਉਨਕੇ ਬੱਚੋਂ ਕੀ ਪੜ੍ਹਾਈ ਕਾ ਜ਼ਿੰਮਾ ਸਰਕਾਰ ਲੇ। ਔਰ ਕੈਪਟਨ ਸਾਹਿਬ ਬਾਹਰ ਆ ਕੇ ਕੁਛ ਬੋਲੇ ਤੋ ਸਹੀ, ਉਹ ਮੈਨੇ ਇੱਕ ਦੋ ਤਿੰਨ ਗਾਓਂ ਮੈਂ ਪੁੱਛਾ ਕਿ ਸਰਕਾਰ ਸੇ ਕੋਈ ਆਇਆ ਆਦਮੀ, ਉਹ ਕਹਿੰਦੇ ਸਰਕਾਰ ਕੀ ਬਾਤ ਕਰ ਰਹੇ ਹੋ, ਹਮਾਰੇ ਗਾਓਂ ਕਾ ਸਰਪੰਚ ਨਹੀਂ ਆਇਆ ਹਮਾਰੇ ਸੰਸਕਾਰ ਪੇ।
ਇਹ ਮਾਨ ਸਾਹਿਬ ਦਾ ਪੁਰਾਣਾ ਪਿਆ।
ਚਲੋ, ਅਸੀਂ ਉਮੀਦ ਕਰਦੇ ਹਾਂ ਵੀ ਮਾਨ ਸਾਹਿਬ ਕੁਛ ਬੋਲਣਗੇ ਤਾਂ ਸਹੀ।
ਹਾਂ,
ਵੈਸੇ ਮਾਨ ਸਾਹਿਬ ਅੱਜ ਕੱਲ੍ਹ ਗਾਣੇ ਗੁਣੇ ਗਾ ਰਹੇ ਨੇ।
ਹਾਂ,
ਅਤੇ
ਮਤਲਬ ਇਹ ਵੀ ਸ਼ਰਮਨਾਕ ਗੱਲ ਆ ਕਿ ਕੱਲ੍ਹ ਦੁਪਹਿਰ ਤੋਂ ਪਹਿਲਾਂ ਖਬਰ ਆ ਗਈ ਸੀ ਕਿ 5 ਦੇ ਨੇੜੇ ਮੌਤਾਂ ਹੋ ਚੁੱਕੀਆਂ ਜੀ, ਤਕਰੀਬਨ 1 ਦਰਜਨ ਜਿਹੜੇ ਵਿਅਕਤੀ ਨੇ ਉਹ ਦਾਖਲ ਨੇ ਸੰਗਰੂਰ ਦੇ ਵਿੱਚ, ਅਤੇ 4 ਦਾਖਲ ਸੀ ਕੱਲ੍ਹ ਸ਼ਾਮ ਤੱਕ ਜੋ ਪਟਿਆਲੇ। ਤਾਂ ਉਦੋਂ ਮਾਨ ਸਾਹਿਬ ਗੱਡੀ ਦੀ ਅਗਲੀ ਸੀਟ 'ਤੇ ਕੰਡਕਟਰ ਸਾਈਡ ਬੈਠ ਕੇ ਗੀਤ ਗਾ ਰਹੇ ਆ।
ਉਹ ਪਤਾ ਨਹੀਂ ਵਾਇਰਲ ਹੋਇਆ ਗਾ, ਪਤਾ ਨਹੀਂ ਗਾਇਆ ਤਾਂ ਕਦੋਂ ਆ।
ਹਾਂ,
ਸੁਖਵਿੰਦਰ ਜੀ ਦੇ ਨਾਲ
ਪਰ ਵਾਇਰਲ ਕੱਲ੍ਹ ਹੋ ਰਿਹਾ ਸੀ ਉਹ।
ਹਾਂ,
ਤੇ ਦੂਸਰੇ ਪਾਸੇ ਤੁਹਾਡੇ ਹੀ ਜ਼ਿਲ੍ਹੇ ਵਿੱਚ ਮਾਨ ਸਾਹਿਬ ਇਹ ਕੁਛ ਹੋ ਰਿਹਾ, ਇਹ ਵੀ ਸਵਾਲ ਆ ਨਾ ਕਿ ਤੁਹਾਡੇ ਐਕਸਾਈਜ਼ ਮੰਤਰੀ ਦਾ ਤਾਂ ਹਲਕਾ ਆ ਗਿਆ ਤੇ ਤੁਹਾਡਾ ਜ਼ਿਲ੍ਹਾ ਆ ਗਿਆ ਉਹ ਸੀ ਐਮ ਸਾਹਿਬ ਦਾ, ਤੇ ਉੱਥੇ ਇੱਕ ਨੀ ਜੀ ਤਿੰਨ ਮਨਿਸਟਰ ਬੈਠੇ ਆ ਨਾਲ ਮੁੱਖ ਮੰਤਰੀ ਬੈਠਾ, ਸੰਗਰੂਰ ਦੇ ਆਸੇ ਪਾਸੇ ਤਿੰਨ ਤਾਂ ਮੰਤਰੀ ਹੋ ਗਏ, ਹਰਪਾਲ ਸਿੰਘ ਚੀਮਾ ਜੀ ਹੋ ਗਏ, ਅਮਨ ਅਰੋੜਾ ਜੀ ਹੋ ਗਏ, ਮੀਤ ਹੇਅਰ ਜੀ ਹੋ ਗਏ, ਤੇ ਚੌਥੇ ਮੁੱਖ ਮੰਤਰੀ ਸਾਹਿਬ ਹੋ ਗਏ, ਤੇ ਤੁਹਾਡਾ ਫਿਰ ਵੀ ਕੋਈ ਜਵਾਬ ਜੱਪਾ ਨੀ ਹਜੇ ਤੱਕ, ਤੇ ਤੁਸੀਂ ਹਜੇ ਤੱਕ ਗਏ ਵੀ ਨੀ। ਮਤਲਬ ਬੁੱਧਵਾਰ ਨੂੰ ਇਹ ਮੰਗਲਵਾਰ ਦੀ ਰਾਤ ਸਭ ਕੁਛ ਹੁੰਦਾ ਹੈ, ਬੁੱਧਵਾਰ ਦਿਨ ਟੱਪ ਗਿਆ, ਅੱਜ ਮੰਗਲਵਾਰ, ਅੱਜ ਵੀਰਵਾਰ ਹੋ ਗਿਆ, ਤੇ ਵੀਰਵਾਰ 10 ਵਜੇ ਤੱਕ ਤੁਸੀਂ ਚੁੱਪ। ਤਾਂ ਹੁਣ ਦੱਸੋ ਮਾਨ ਸਾਹਿਬ, ਇਹ 302 ਵਾਲਾ ਪਰਚਾ ਕਿਤੇ ਹੋਣਾ ਚਾਹੀਦਾ? ਹੁਣ ਤੁਹਾਡੀ ਸਰਕਾਰ ਆ, ਤੁਸੀਂ ਉਹਨਾਂ ਦੇ ਪਰਿਵਾਰ ਰੁਜ਼ਗਾਰ ਦਾ ਪ੍ਰਬੰਧ ਕਰੋਗੇ, ਉਹਨੇ ਬੱਚੇ ਸਿੱਖਿਆ ਦਾ ਪ੍ਰਬੰਧ ਕਰੋਗੇ?
ਇੱਕ ਇਹ ਵੀ ਦੇਖ ਵੀ ਵਿਰੋਧੀ ਧਿਰਾਂ ਵੀ ਚੁੱਪ ਆ,
ਉਹਨਾਂ ਲਈ ਉਦੋਂ ਹੀ ਸ਼ਰਮਨਾਕ ਗੱਲ ਹੈ।
ਉਹ ਉਸ ਹਿਸਾਬ ਦੇ ਨਾਲ ਕਿਸੇ ਨੇ ਕੋਈ ਲਿਖਤਾ ਤਾ ਹੋਊ, ਟਵੀਟ ਕਰਤਾ, ਬੋਲਤਾ।
ਮੈਂ ਸੁਣਿਆ ਸ਼ਾਇਦ ਪ੍ਰਤਾਪ ਸਿੰਘ ਬਾਜਵਾ ਨੇ ਇਕੱਲਾ ਜ਼ਿਕਰ ਕੀਤਾ, ਕੱਲ੍ਹ ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ ਵਿੱਚ ਮਹਿਜ਼ ਕੁਝ ਜ਼ਿਕਰ ਕੀਤਾ ਇਹਦਾ।
ਉਹਦੇ 'ਚ ਵੀ ਮੇਨ ਗੱਲ ਤਾਂ ਇਹੀ ਸੀ ਵੋਟਾਂ ਦੀ ਤਰੀਕ ਬਦਲੀ ਜਾਵੇ।
ਹਾਂ, ਪਰ ਇਸ ਨੂੰ ਲੈ ਕੇ ਕੋਈ ਖਾਸ ਉੱਡਾ ਹੀ ਨਹੀਂ ਸੀ,
ਜਿਵੇਂ ਐਡੀਆਂ ਯਾਰ ਮੌਤਾਂ ਹੋ ਗਈਆਂ, ਕੋਈ ਗੱਲਬਾਤ ਨਹੀਂ।
ਪਿੰਡ ਵਾਲਿਆਂ ਦੇ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਰੋਡ ਵੀ ਜਾਮ ਕੀਤਾ ਗਿਆ ਸੀ।
ਹੁਣ ਦੇਖਣ ਵਾਲਾ ਇਹ ਹੋਊ ਵੀ 302 ਦਾ ਪਰਚਾ ਉਹਨਾਂ ਨੂੰ ਰੋਜ਼ਗਾਰ, ਕਿਉਂਕਿ ਉਹ ਕੰਮ ਕਰਨ ਵਾਲੇ ਹੋਣਗੇ
ਜੀ, ਜਮਾਂ ਗਰੀਬ ਵਿਚਾਰੇ ਪਰਿਵਾਰ ਨੇ, ਉਹ ਦਿਹਾੜੀਦਾਰ ਬੰਦੇ ਨੇ। ਪਰ ਇਦੂ ਸ਼ਰਮਨਾਕ ਗੱਲ ਇੱਕ ਹੋਰ ਵੀ ਆ, ਕੱਲ੍ਹ ਪੰਜਾਬ ਦਾ ਇੱਕ ਬਹੁਤ ਵੱਡਾ ਚੈਨਲ ਆ, ਉਸਦਾ ਟਾਈਟਲ ਕਿਸੇ ਵੀਡੀਓ ਦਾ, ਪਹਿਲਾਂ ਪੀਤੀ ਸੀ ਸ਼ਰਾਬ, ਹੁਣ ਦੇਖੋ ਲੱਗ ਰਹੀਆਂ ਮੋਟੀਆਂ ਸੂਈਆਂ। ਮਤਲਬ ਜਿਹੜੇ ਤੁਸੀਂ ਹੋ, ਤੁਹਾਡੇ ਚੋਂ ਕਿੰਨੇ ਕੁ ਲੋਕ ਸ਼ਰਾਬ ਨਹੀਂ ਪੀਂਦੇ
ਹੋਣਗੇ? ਚੈਨਲ ਵਾਲਿਆਂ ਦੀ ਗੱਲ ਤਾਂ ਅੱਜ ਆਪਾਂ ਚੰਗੀ ਤਰ੍ਹਾਂ ਕਰਾਂਗੇ।
ਹਾਂ, ਕਿ ਸ਼ਰਾਬ ਪੀਣਾ ਮਾੜਾ ਨਹੀਂ, ਪਰ ਤੁਸੀਂ ਸਰਕਾਰ 'ਤੇ ਸਵਾਲ ਨਹੀਂ ਉਠਾ ਰਹੇ ਕਿ ਉੱਥੇ ਇਹ ਕੰਮ ਚੱਲ ਕੇ ਰਿਹਾ ਸੀ। ਤੁਸੀਂ ਦੂਜੇ ਪਾਸੇ ਜਿਨ੍ਹਾਂ ਨੇ ਸ਼ਰਾਬ ਪੀਤ ਨੂੰ ਕਿਹਾ, ਵੇਖੋ ਜਿਹਨੇ ਮੋਟੀਆਂ ਸੂਈਆਂ ਲੱਗ ਰਹੀਆਂ। ਮੈਂ ਕਿਹਾ ਵਾਹ ਯਾਰ,
ਪੰਜਾਬ ਦਾ ਇਹ ਜਿਹੜਾ ਸੋ ਕਾਲਡ ਮੀਡੀਆ ਹੈਗਾ ਇਹ,
ਹਾਂ
ਇਹ ਉਹੀ ਆ ਗੋਦੀ ਮੀਡੀਆ 2.0 ਹੀ ਆ ਇਹ ਆ ਅਸਲ 2.0। ਇਹਨਾਂ ਨੇ ਉਹਨਾਂ ਵਾਲੀਆਂ ਹੱਦਾਂ ਵੀ ਪਾਰ ਕਰ ਦਿੱਤੀਆਂ। ਇਹਦੀ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਦੇ ਹਾਂ
ਜੀ।
2 ਮਿੰਟ ਦੀ ਉਹ ਵੀਡੀਓ ਪਾਉਂਦੇ ਨੇ ਬਲਕੌਰ ਸਿੰਘ ਸਿੱਧੂ,
ਬਿਲਕੁਲ
ਉਹ ਲਾਈਵ ਚਲਾਤੀ ਸਾਰੇ ਚੈਨਲਾਂ 'ਤੇ, ਅੱਧੇ ਘੰਟੇ ਬਾਅਦ ਵੀਡੀਓ ਕੀ ਪਤਾ ਹੀ ਨਹੀਂ ਵੀ ਵੀਡੀਓ ਕੋਈ ਹੈਗੀ ਵੀ ਸੀ।
ਹਾਂ,
ਤੇ ਉਹੀ ਚੈਨਲ ਸਿੱਧੂ ਮੂਸੇਵਾਲੇ ਦੇ ਕੁੱਤੇ ਦਿਖਾ ਰਹੇ ਆ, ਉਹੀ ਚੈਨਲ ਸਿੱਧੂ ਮੂਸੇਵਾਲੇ ਦੇ ਟਰੈਕਟਰ ਦਿਖਾ ਰਹੇ ਆ। ਪਹਿਲਾਂ ਸਿੱਧੂ ਵਾਲੇ ਦੀ ਮੌਤ ਵੇਚੀ, ਠੀਕ ਹੈ, ਫਿਰ ਸਿੱਧੂ ਵਾਲੇ ਸਿੱਧੂ ਮੂਸੇਵਾਲੇ ਦੇ ਇਹਨਾਂ ਨੇ ਘਰ ਦੇ ਸੰਦ ਉਹਦੇ ਉਹਨਾਂ ਦੇ ਜਾਨਵਰ ਉਹ ਵੇਚੇ, ਠੀਕ ਹੈ ਜੀ। ਫਿਰ ਹੁਣ ਸਿੱਧੂ ਮੂਸੇਵਾਲੇ ਦਾ ਜਦੋਂ ਭਰਾ ਦਾ ਜਨਮ ਹੋਇਆ, ਹੁਣ ਫਿਰ ਸਾਰਾ ਕੁਛ ਇਹਨਾਂ ਨੇ ਵੇਚਿਆ, ਠੀਕ ਹੈ। ਅਤੇ ਜਿੱਦਣ ਗੱਲ ਨਾਲ ਖੜਨ ਦੀ ਆਈ, ਉੱਦਣ ਇਹਨਾਂ ਦੇ ਵਿੱਚੋਂ ਕੋਈ ਚੈਨਲ ਨਹੀਂ ਖੜਾ, ਸਭ ਭੱਜ ਗਏ। ਤੇ ਫਿਰ ਪ੍ਰੋਪੋਗੰਡਾ ਇਹ ਚਲਾਇਆ ਗਿਆ ਵੀ ਆਹ ਲੈਟਰ ਆ ਗਈ ਜੀ, ਇਹ ਆਏ ਆ ਜੀ, ਆਏ ਆ, ਠੀਕ ਆ, ਲੈਟਰ ਆਈ ਆ। ਅੱਜ ਦੀ ਖਬਰ ਕੀ ਆ ਵੀ
ਇਹ ਸਿਹਤ ਅਧਿਕਾਰੀ ਉਹਨਾਂ ਨੂੰ
ਨੋਟਿਸ ਜਾਰੀ ਕਰਿਆ ਵੀ ਮੁੱਖ ਮੰਤਰੀ ਨੂੰ ਸੂਚਿਤ ਨਹੀਂ ਕੀਤਾ ਗਿਆ, ਪਰ ਇਹਨਾਂ ਦਾ ਆਈਟੀ ਵਿੰਗ ਚਲਾ ਰਿਹਾ ਵੀ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਵੇ ਉਦੋਂ ਮੁੱਖ ਮੰਤਰੀ ਦਾ, ਤੁਹਾਨੂੰ ਮੈਂ ਪੜ੍ਹ ਕੇ ਸੁਣਾ ਦਿੰਦਾ ਵੀ ਮੁੱਖ ਮੰਤਰੀ ਨੂੰ ਕੁਛ ਨਹੀਂ ਪੁੱਛਿਆ ਜਾਂਦਾ, ਠੀਕ ਹੈ। ਇਹ ਇਹਨਾਂ ਦਾ ਆਈਟੀ ਵਿੰਗ ਚਲਾ ਰਿਹਾ ਹੈਗਾ। ਅਤੇ ਇੱਕ ਗੱਲ ਹੋਰ ਆ, ਜਦੋਂ ਸਕਿਉਰਿਟੀ ਲੀਕ ਵਾਲਾ ਮਾਮਲਾ ਸੀ ਉਦੋਂ ਕੀ ਮੁੱਖ ਮੰਤਰੀ ਨੂੰ ਪੁੱਛਿਆ ਗਿਆ ਸੀ? ਜੇ ਪੁੱਛਿਆ ਗਿਆ ਸੀ ਫਿਰ ਇਹਦਾ ਮਤਲਬ ਮੁੱਖ ਮੰਤਰੀ ਜ਼ਿੰਮੇਵਾਰ ਆ। ਜੇ ਨਹੀਂ ਪੁੱਛਿਆ ਗਿਆ ਸੀ ਤਾਂ ਉਹਨਾਂ ਅਫਸਰਾਂ 'ਤੇ ਕਿਉਂ ਨਹੀਂ ਕਾਰਵਾਈ ਕੀਤੀ?
ਬਿਲਕੁਲ,
ਜਦੋਂ ਸੂਚਿਤ ਕੀਤਾ ਗਿਆ ਸੀ ਤੁਹਾਨੂੰ ਕੁਛ ਮਹੀਨੇ ਪਹਿਲਾਂ ਤੁਹਾਡੀ ਸਰਕਾਰ ਨੂੰ ਵੀ ਇਸ ਬੰਦੇ ਨੂੰ ਭਾਈ ਹਾਈਐਸਟ ਥਰੈਟ ਹੈ, ਉਦੋਂ ਕਿੱਥੇ ਸੀ ਅਤੇ ਉਦੋਂ ਪੰਜਾਬ ਦਾ ਮੀਡੀਆ ਕਿੱਥੇ ਸੀ ਜਿਹੜੇ ਸਵਾਲ ਕਰਨੇ ਬਣਦੇ ਆ? ਅਤੇ ਜਦੋਂ ਇੱਕ ਸਵਾਲ ਮੀਡੀਆ ਵਾਲੇ ਨੂੰ ਕਰਿਆ ਸੀ ਵੀ ਬਾਈਕਾਟ ਹੋਣਾ ਚਾਹੀਦਾ ਸਰਕਾਰ ਦਾ, ਅਤੇ ਉਹਨਾਂ ਦਾ ਕੀ ਸੀਗਾ ਉਹ ਆਪਾਂ ਕਿੰਨੇ ਵਾਰ ਦੱਸ ਚੁੱਕੇ ਹਾਂ। ਇਸੇ ਗੱਲ 'ਤੇ ਹੀ ਮਿਰਚਾਂ ਲੱਗਦੀਆਂ, ਫਿਰ ਇਹ ਕਹਿ ਦਿੰਦੇ ਆ ਵੀ ਇਹਨਾਂ ਦੀ ਭਾਸ਼ਾ ਜਾਂ ਇਹ ਉਸ ਹਿਸਾਬ ਦੇ ਨਾਲ ਨਹੀਂ।
ਪਰ ਸ਼ਰਮ ਦੀ ਗੱਲ ਤੁਹਾਡੇ ਲਈ ਆ ਯਾਰ, ਤੁਸੀਂ 3 ਦਿਨਾਂ ਤੋਂ, ਮਤਲਬ 3 ਦਿਨ ਛੱਡੋ, ਇੱਕ ਘੱਟੋ ਘੱਟ 1 ਹਫ਼ਤੇ ਤੋਂ ਕਈ ਚੈਨਲਸ ਤਾਂ ਬੈਠੇ ਆ ਪਿੰਡ ਮੂਸੇ ਜਾ ਕੇ ਦਿਖਾ ਰਹੇ ਆ ਕਿ ਦੇਖੋ ਜੀ ਕਿਵੇਂ ਇਸ਼ਤਬਾਜ਼ੀਆਂ ਹੋ ਰਹੀਆਂ ਨੇ, ਗੁਬਾਰੇ ਲੱਗ ਗਏ ਆ ਜੀ, ਲੱਡੂ ਵੰਡੇ ਜਾ ਰਹੇ ਆ ਜੀ, ਹਾ ਹਾ ਵਿਊ ਆ ਗਏ ਓਏ, ਚੱਲ ਗਏ ਇੰਨੀ ਵੀਡੀਓ, ਉਹ ਤੁਸੀਂ ਐਂ ਕਹਿ ਰਹੇ ਹੋ। ਜਦੋਂ ਪਰਿਵਾਰ ਨਾਲ ਕੋਈ ਧੱਕਾ ਹੋ ਰਿਹਾ ਜਾਂ ਪਰਿਵਾਰ ਪੀੜਿਤ ਫੀਲ ਕਰ ਰਿਹਾ, ਉਹ ਦੁਖੀ ਆ, ਤਾਂ ਉਦੋਂ ਤੁਸੀਂ ਉਹ ਵੀਡੀਓ ਚਲਾ ਰਹੇ।
ਇੱਕ ਤੁਹਾਨੂੰ ਪੰਜਾਬ ਦੇ ਚੈਨਲ ਦੀ ਗੱਲ ਦੱਸਦਾ, ਸਿੱਧੂ ਮੂਸੇਵਾਲੇ ਦੇ ਭਰਾ ਹੋਇਆ, ਉਹਨਾਂ ਨੇ ਦਿਨੀ ਚੜ੍ਹਨ ਦਿੱਤਾ, ਸਵੇਰੇ ਜਾ ਕੇ ਹੀ ਜਸਵਿੰਦਰ ਬਰਾੜ ਕੋਲੇ ਬਹਿ ਗਏ ਅਤੇ ਫਿਰ ਵੀਡੀਓ ਸਿੱਧੂ ਮੂਸੇਵਾਲੇ ਦੇ ਬਾਬ ਦੀ ਲਾਈਵ ਕਰੀ, ਅਤੇ ਉਹ ਤਾਂ ਸਭ ਤੋਂ ਪਹਿਲਾਂ ਹੀ ਮੁੱਕ ਮਾਰ ਗਏ,
ਹਾਂ
ਪਤਾ ਹੀ ਨਹੀਂ ਕਿੱਧਰ ਗਈ ਵੀਡੀਓ, ਫਿਰ ਕੁਛ ਬੋਲਿਆ ਹੀ ਨਹੀਂ। ਮਤਲਬ ਤੁਸੀਂ ਐਂ ਲਾ ਲਓ ਯਾਰ, ਕੋਈ ਪੰਜਾਬ ਦੇ ਵਿੱਚ ਬੰਦਾ ਕੁਛ ਵੀ ਕਰਨ ਲੱਗ ਜੇ, ਹੈਂ ਇੱਕੋ ਇੱਕ ਗੱਲ ਤੇ ਟਵੀਟ, ਇੱਕੋ ਇੱਕ ਗੱਲ ਤੇ ਪੋਸਟਾਂ, ਹੈ ਜਿੱਥੇ ਗੱਲ ਖੜਨ ਦੀ ਆ ਉੱਥੇ ਕੁਛ ਅਤਾ ਪਤਾ ਨਹੀਂ ਆ। ਸ਼ਰਾਬ ਨੂੰ ਲੈ ਕੇ ਹੀ ਦੇਖ ਲਓ ਕਿੰਨੇ ਬੰਦੇ ਮਰ ਗਏ। ਕਿਸੇ ਨੇ ਪੁੱਛਿਆ ਵੀ ਹੁਣ ਬਈ ਪਰਚਾ ਹੋਊਗਾ, ਜਿਹੜੀ ਉਦੋਂ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ ਵੇਲੇ ਮੰਗ ਕੀਤੀ ਸੀ 302 ਦੇ ਪਰਚੇ ਦੀ ਪ੍ਰੈਸ ਕਾਨਫਰੰਸ 'ਚ ਭਗਵੰਤ ਮਾਨ ਸਾਹਿਬ ਨੇ ਫਿਰ ਗੱਲ ਕੀਤੀ ਸੀ, ਉਹਨਾਂ ਨੂੰ ਨੌਕਰੀ ਦੇਣ ਦੀ ਮੁਆਵਜ਼ੇ ਦੀ ਗੱਲ ਕੀਤੀ ਸੀ ਕਿ ਹੁਣ ਇਹਨਾਂ ਦਾ ਐਕਸਾਈਜ਼ ਮੰਤਰੀ ਬਿਆਨ ਦਊਗਾ ਕਿ ਭਗਵੰਤ ਮਾਨ ਸਾਹਿਬ ਘਰ ਤੋਂ ਬਾਹਰ ਨਿਕਲਣਗੇ। ਉਦੋਂ ਇਹੀ ਬਿਆਨ ਸੀ ਨਾ ਵੀ ਮੁੱਖ ਮੰਤਰੀ ਸਾਹਿਬ ਘਰ ਤੋਂ ਬਾਹਰ ਨਿਕਲਣਗੇ।
ਬਿਲਕੁਲ।
ਤੇ ਅੱਜ ਪੰਜਾਬ ਦਾ ਜਿਹੜਾ ਮੀਡੀਆ ਅਦਾਰੇ ਆ ਉਹ ਮਾਨ ਸਾਹਿਬ ਦੇ ਗਾਣੇ ਚਲਾ ਰਹੇ ਨੇ, ਉਹ ਗੱਡੀ 'ਚ ਗਾਉਂਦਿਆਂ ਦੇ ਵੀ ਦੇਖੋ ਜੀ ਆਵਾਜ਼ ਜੀ ਕਿੰਨੀ ਸੁਰੀਲੀ ਆਵਾਜ਼ ਆ, ਇੱਥੇ ਖੜੇ ਆ। ਇਹਨੇ ਤਾਂ ਸਿਸਟਮ ਦੀ ਮਤਲਬ ਹੱਦ ਕਰ ਦਿੱਤੀ। ਇੱਕ ਹੋਰ ਟਵਿੱਟਰ ਅਕਾਊਂਟ ਬੰਦ ਹੋ ਗਿਆ ਪੰਜਾਬ ਦੇ ਇੱਕ ਪੱਤਰਕਾਰ ਦਾ, ਆਕਾਸ਼ ਸਿੰਘ ਦਾ, ਇੰਡੀਪੈਂਡੈਂਟ ਜਰਨਲਿਸਟ ਨੇ, ਵਧੀਆ ਕੰਮ ਕਰਦੇ ਨੇ।
ਪਰ ਹੁਣ ਲੋਕਾਂ ਨੂੰ ਵੀ ਰਤਨ ਜੀ ਪਛਾਣ ਕਰਨੀ ਪਊਗੀ ਕਿ ਕਿਹੜਾ ਮੀਡੀਆ ਤੁਹਾਡੇ ਨਾਲ ਖੜ ਰਿਹਾ ਅਤੇ ਕਿਹੜਾ ਨਹੀਂ ਖੜ ਰਿਹਾ। ਮਤਲਬ ਜਦੋਂ ਕੋਈ ਇਵੈਂਟ ਹੁੰਦਾ ਕਿਤੇ ਵੀ ਹੋਵੇ, ਭਲਾਂ ਸਿੱਧੂ ਮੂਸੇ
ਇਹਨਾਂ ਨੇ ਚਲਾਇਆ, ਕਹਿੰਦੇ ਦੇਸ਼ ਭਰ ਦੇ ਵਿੱਚ ਕੋਡ ਆਫ ਕੰਡਕਟ ਲੱਗਣ ਕਾਰਨ ਕੋਈ ਵੀ ਸੀ ਐਮ ਅਧਿਕਾਰੀ ਸਿੱਧੇ ਆਦੇਸ਼ ਨਹੀਂ ਦੇ ਸਕਦਾ। ਹੁਣ ਆਦੇਸ਼ ਕਿਵੇਂ ਜਾਰੀ ਹੋ ਗਏ ਵੀ ਸਾਨੂੰ ਦੱਸਿਆ ਨਹੀਂ ਭਾਈ,
ਦੋਨੇ ਪਾਸੇ ਤੁਸੀਂ ਫਸਦੇ ਹੋ। ਜੇ ਇੱਕ
ਠੀਕ ਹੈ ਉਹ ਚਿੱਠੀ ਆ ਜਿਹੜੀ ਭਾਰਤ ਸਰਕਾਰ ਵੱਲੋਂ ਮਿਨਿਸਟਰੀ ਆਫ ਹੈਲਥ ਜੋ ਵੀ ਆਈ, ਠੀਕ ਹੈ, ਤੇ ਤੁਹਾਨੂੰ ਤੁਹਾਡੇ ਤੋਂ ਅਗਲਿਆਂ ਨੇ ਕਰਵਾਇਆ, ਤੁਸੀਂ ਕਰਤਾ, ਤੁਸੀਂ ਥੋੜਾ ਜਿਹਾ ਉਹਨਾਂ ਨੂੰ ਛੁੱਟੀ ਮਿਲ ਜਾਣ ਦਿੰਦੇ।
ਜੇ ਕਾਰਵਾਈ ਕਰਨੀ ਆ ਪਰਿਵਾਰ ਨੂੰ ਘਰੇ ਪਹੁੰਚ ਜਾਣ ਦੋ, ਸਮਣਾ ਸੈਟਲ ਹੋ ਜਾਣ ਦੋ, ਬੜਾ ਇੱਥੋਂ ਭੱਜ ਰਹੇ ਆ।
ਪਰ ਇੱਕ ਜਿਹੜਾ ਵੱਡਾ ਤੱਥ ਆ ਉਹ ਜਿਹੜੀ ਐਚ ਐਸ ਫੂਲਕਾ ਸਾਹਿਬ ਦੀ ਵੀਡੀਓ ਆਈ,
ਬਿਲਕੁਲ,
ਉਹ ਕਹਿੰਦੇ ਵੀ ਕੋਈ ਰਾਈਟ ਨਹੀਂ, ਕੋਈ ਉਹਨਾਂ ਦੇ ਪੇਰੈਂਟਸ ਨੂੰ ਪੁੱਛਣ ਦਾ, ਹੋਸਪਿਟਲ ਨੂੰ ਪੁੱਛਦੇ ਉਹ ਡਾਕੂਮੈਂਟ ਦਿੰਦੇ ਜਿਹੜੀ ਡਿਸਚਾਰਜ ਸਲਿੱਪ ਜਾਂ ਜੋ ਜਿੱਥੋਂ ਉਹ ਇਲਾਜ ਕਰਵਾ ਕੇ ਆ ਉਹ ਪਤਾ ਲੱਗਦਾ ਭਾਰਤ 'ਚੋਂ ਹੋਇਆ, ਕਿਹੜੇ ਸੂਬੇ ਤੋਂ ਹੋਇਆ, ਕਿਹੜੇ ਦੇਸ਼ 'ਚੋਂ ਹੋਇਆ, ਕਿਹੜੇ ਕੰਟੀਨੈਂਟ ਤੋਂ ਹੋਇਆ, ਉਹ ਆਪੇ ਹਸਪਤਾਲ ਦਿੰਦਾ, ਠੀਕ ਹੈ ਜੀ। ਫਿਰ ਇੱਕ ਸਭ ਤੋਂ ਵੱਡੀ ਗੱਲ, ਸਿੱਧੂ ਮੂਸੇਵਾਲੇ ਦੇ ਪਿਤਾ ਨੇ ਇੰਟਰਵਿਊ ਦੇ ਵਿੱਚ ਇਹ ਦਾਅਵਾ ਕੀਤਾ ਗਾ ਵੀ ਮਾਨਸਾ ਦੇ CMO ਨੂੰ ਜਾਂ ਸਾਰੇ ਮਤਲਬ ਜੋ ਵੀ ਉੱਥੇ ਅਧਿਕਾਰੀ ਆ, ਜੋ ਜੱਚਾ ਬੱਚਾ ਸਕੀਮ ਚੱਲਦੀ ਆ ਪਹਿਲਾਂ ਤੋਂ ਹੀ ਚੱਲ ਪੈਂਦਾ ਆਂਗਣਵਾੜੀ 'ਚ ਜਦੋਂ ਰਜਿਸਟਰ ਹੋ ਜਾਂਦਾ, ਉਦੋਂ ਬਾਅਦ ਟੀਕਾ ਬੱਚੇ ਦਾ ਜਨਮ ਟੀਕਾਕਰਨ, ਉਹ ਸਾਰਾ ਇੱਕ ਪਹਿਲਾਂ ਤੋਂ ਹੀ ਪ੍ਰੋਸੈਸ ਚੱਲਦਾ ਜਦੋਂ ਲੇਡੀ ਪ੍ਰੈਗਨੈਂਟ ਹੁੰਦੀ ਹੈ।
ਰਾਸ਼ਨ ਵੀ ਆਉਂਦਾ ਜੀ,
ਹਾਂ ਰਾਸ਼ਨ ਸਾਰਾ ਕੁਛ ਹੁੰਦਾ, ਉਦੋਂ ਪਤਾ ਸੀ ਨਾ ਵੀ ਪ੍ਰੈਗਨੈਂਟ ਆ, ਉਦੋਂ ਨੋਟਿਸ ਉਹਨਾਂ ਨੂੰ ਭੇਜਦੇ ਭਾਈ ਜੀ ਤੁਸੀਂ ਨਹੀਂ ਕਰਵਾ ਸਕਦੇ ਸੀ IVF ਜਾਂ ਕੀ, ਤੁਸੀਂ ਉਹ ਦੱਸੋ ਸਾਨੂੰ ਜਵਾਬ ਦਿਓ, ਉਦੋਂ ਅਗਲੇ ਜਵਾਬ ਦੇ ਦਿੰਦੇ। ਇਹ ਕੀ ਮਤਲਬ ਹੋਇਆ,
ਮਤਲਬ ਹੁਣ ਪਰਿਵਾਰ ਵੀ ਕਹਿ ਰਿਹਾ ਕਿ ਪਹਿਲਾਂ ਸਾਡਾ ਸਿੱਧੂ ਪੁੱਤ ਸੀ, ਸਾਨੂੰ ਉਹ ਰਾਸ ਨਹੀਂ ਆਇਆ, ਹੁਣ ਸਾਡੇ ਘਰ ਖੁਸ਼ ਹੈ ਸਾਨੂੰ ਇਹ ਵੀ ਰਾਸ ਨਹੀਂ ਆ ਰਹੀ। ਮਤਲਬ ਸਰਕਾਰ ਕਿਸ ਤਰੀਕੇ ਨਾਲ ਕੰਮ ਕਰ ਰਹੀ ਆ, ਸ਼ਾਇਦ ਸਰਕਾਰ ਨੂੰ ਵੀ ਨਹੀਂ ਪਤਾ।
ਇਹ ਐਂ ਹੋ ਗਿਆ ਵੀ ਆ ਬੈਲ ਮੁਝੇ ਮਾਰ,
ਹਾਂ
ਇਹ ਉਵੇਂ ਹੋ ਗਈ ਨਾ ਗੱਲ। ਹੁਣ ਜਦੋਂ ਸਰਕਾਰ ਦੇ ਖਿਲਾਫ ਚੱਲ ਗਿਆ ਸਾਰਾ ਨੈਰੇਟਿਵ, ਫਿਰ ਉਵੀਂ ਫਿਰ ਤੁਸੀਂ ਮੀਡੀਆ ਨੂੰ ਕੰਟਰੋਲ ਜਾਂ ਇਹ ਜਾ, ਉਹ ਮੀਡੀਆ ਦਾ ਤਾਂ ਚਲੋ,
ਮੀਡੀਆ ਵਾਲੇ ਤਾਂ ਕੱਲ੍ਹ ਇੰਨੇ ਮਤਲਬ ਹੋਏ ਪਏ ਸੀ ਐਕਟਿਵ ਕਿ ਇੱਕ ਖਬਰ ਨੂੰ ਉਹਨਾਂ ਨੇ ਪੰਜ ਪੰਜ ਛੇ ਛੇ ਵਾਰੀ ਪੋਸਟ ਕੀਤਾ।
ਤੁਸੀਂ ਇੱਕ ਗੱਲ ਯਾਦ ਰੱਖਿਓ ਮੇਰੀ, ਆਹ ਪੰਜ ਛੇ ਮਹੀਨਿਆਂ ਨੂੰ ਆਉਣ ਵਾਲਿਆਂ ਨੂੰ ਅਬਲਤਾ ਹੋਣੀ ਬਹੁਤ ਜਲਦੀ, ਪੰਜਾਬ ਦੇ ਵਿੱਚ 2-4 ਚੈਨਲ ਆ ਜਿਹੜੇ ਵਧੀਆ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਬੰਦ ਕਰ ਦੇਣਾ ਇਹਨਾਂ ਨੇ,
ਬਿਲਕੁਲ,
ਤੇ ਉਦੋਂ ਬਾਅਦ ਸਾਰਾ ਬਕਾਊ ਮਾਲੀ ਦਿਸੂਗਾ ਤੁਹਾਨੂੰ। ਹੁਣ ਹੈਗੇ 4-5 ਭਰਾ ਬਹੁਤ ਵਧੀਆ ਕੰਮ ਕਰ ਰਹੇ ਆ, ਪਰ ਉਹਨਾਂ ਨੂੰ ਚੰਡੀਗੜ੍ਹ ਵਾਲੇ ਦੇਖ ਕੇ ਮਤਲਬ
ਮੱਚਦੇ ਆ, ਰਾਸ ਨਹੀਂ ਉਹਨਾਂ ਨੂੰ,
ਗਲਾ ਤੇ ਥੱਲੇ ਨਹੀਂ ਉਤਰਦਾ ਬਾਈ ਜੀ। ਪਰ ਨਹੀਂ, ਲੋਕ ਹੈਗੇ ਆ ਪੰਜਾਬ ਦੇ, ਚਲੋ ਠੀਕ ਆ, ਸਾਨੂੰ ਆਪਾਂ ਨੂੰ ਉਮੀਦ ਹੈਗੀ ਆ ਵੀ ਲੋਕ ਉਹਨਾਂ ਭਰਾਵਾਂ ਦੇ ਨਾਲ ਖੜਨਗੇ, ਅੱਗੇ ਵੀ ਬਹੁਤ ਸਾਰੇ ਚੈਨਲ ਬੰਦ ਹੋਏ ਆ।
ਪਰ ਰਤਨ ਜੀ, ਜਿਹੜੇ ਪੱਤਰਕਾਰ ਦਾ ਚੈਨਲ ਚਲਾ ਨਹੀਂ ਰਿਹਾ ਤੇ ਦੂਸਰੇ ਪਾਸੇ ਇੰਟਰਵਿਊ ਕਰ ਰਿਹਾ, ਤਾਂ ਯਾਰ ਸ਼ਾਮ ਨੂੰ ਜਾ ਕੇ ਕੀ ਸੋਚਦੇ ਹੋਣਗੇ, ਜ਼ਮੀਰ ਮਤਲਬ ਹੈ ਨਹੀਂ। ਬੰਦਾ ਅਕਸਰ ਸ਼ਾਮ ਨੂੰ ਨਾ ਵਿਹਲਾ ਹੋ ਕੰਮ ਕਾਰ ਤੋਂ ਬੰਦਾ ਸੋਚਦਾ ਜੇ ਕੀ ਕੀਤਾ ਯਾਰ ਕੱਲ੍ਹ ਨੂੰ ਕੀ ਕਰਨਾ, ਬੰਦਾ ਐਨਾਲਾਈਜ਼ ਕਰਦਾ ਆਪਦੇ ਆਪ ਨੂੰ, ਤਾਂ ਉਦੋਂ ਉਹ ਬੰਦਾ ਮਹਿਸੂਸ ਕਰਦਾ ਹੋ ਯਾਰ ਮੈਂ ਤਾਂ ਇੱਕ ਪਾਸੇ ਯਾਰ ਕਰ ਰਿਹਾ ਤੇ ਦੂਸਰੇ ਪਾਸੇ ਮੇਰਾ ਚੈਨਲ ਆਹ ਕੰਮ ਕਰ ਰਿਹਾ, ਤਾਂ ਉਹਨਾਂ ਜ਼ਮੀਰਾਂ ਕਿਵੇਂ ਜਵਾਬ ਦੇ ਰਹੀਆਂ। ਮਤਲਬ ਤੁਸੀਂ ਇੱਕ ਨੌਕਰੀ ਬਣਾ ਲਈ, ਮਤਲਬ ਪੱਤਰਕਾਰਤਾ ਨੂੰ ਤੁਸੀਂ ਇੱਕ ਦਿਹਾੜੀ ਕਰਨ ਵਾਲਾ,
ਆਪਾਂ
ਅਸੀਂ ਇੱਕ ਜੌਬ ਬਣਾ ਕੇ ਤੁਸੀਂ ਲਿਮਿਟ ਕਰਤਾ, ਇਸ ਤੱਕ ਸੀਮਿਤ ਕਰਤਾ।
ਆਪਾਂ ਇਹ ਨਹੀਂ ਕਹਿੰਦੇ, ਆਪਾਂ ਇਹ ਕਹਿਣੇ ਆ ਵੀ ਤੁਸੀਂ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਵੀ ਪੱਖ ਚਲਾਓ ਤੇ ਸਰਕਾਰ ਦਾ ਪੱਖ ਵੀ ਚਲਾਓ।
ਬਿਲਕੁਲ,
ਜੇ ਕੇਂਦਰ ਸਰਕਾਰ ਦਾ ਪੱਖ ਆਉਂਦਾ ਉਹ ਵੀ ਤੁਸੀਂ ਚਲਾਓ, ਜੇ ਕਿਸੇ ਅਧਿਕਾਰੀ ਦਾ ਪੱਖ ਆਉਂਦਾ ਉਹ ਵੀ ਚਲਾਓ। ਇੱਥੇ ਇਕੱਲੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਗੱਲ ਨਹੀਂ, ਕੋਈ ਵੀ ਆ ਜ਼ਹਿਰੀਲੀ ਸ਼ਰਾਬ ਪੀ ਕੇ ਜਿਹੜੇ ਮਰਿਆ ਉਹਨਾਂ ਦੇ ਪਰਿਵਾਰਾਂ ਦਾ ਪੱਖ ਵੀ ਚਲਾਓ, ਪੁਲਿਸ ਅਧਿਕਾਰੀਆਂ ਦਾ ਪੱਖ, ਤੇ ਉੱਥੇ ਤੁਸੀਂ ਐਕਸਾਈਜ਼ ਮੰਤਰੀ ਨੇ ਜਿਹੜੇ ਉਹਨਾਂ ਨੂੰ ਵੀ ਸਵਾਲ ਪੁੱਛੋ,
ਜਿਹੜੇ ਗ੍ਰਿਫਤਾਰ ਕੀਤੇ ਗਏ ਉਹਦੇ ਪਰਿਵਾਰਾਂ ਨੂੰ ਵੀ ਪੁੱਛੋ।
ਹਾਂ, ਇੱਥੇ ਤੁਹਾਡਾ ਪੁੱਛਣਾ ਬਣਦਾ ਹੈਗਾ। ਇੱਥੇ ਤੁਸੀਂ ਉਹ 11-58 ਜਿਹੜੇ ਵਿਚਾਰੇ ਟੈਂਕੀ ਤੇ ਚੜ੍ਹੀ ਬੈਠੀ, ਉਹਨਾਂ ਦੀ ਕਨਵੀਨਰ ਜਸਵਿੰਦਰ ਕੌਰ, ਉਹਦਾ ਤਾਂ ਕੋਈ ਚਲਾ ਹੀ ਨਹੀਂ ਰਿਹਾ, ਕੋਈ ਦੱਸ ਹੀ ਨਹੀਂ ਰਿਹਾ, ਜਿਹੜੇ ਹੋਰ ਟੈਂਕੀਆਂ ਤੇ ਚੜ੍ਹੇ ਬੈਠੇ ਨੇ। ਇਹ ਵੱਡਾ ਸਵਾਲ ਆ ਪੰਜਾਬ ਦੇ ਯਾਰ ਮੀਡੀਆ ਦੇ ਵਿੱਚ, ਬਸ ਦੂਸਰੀ ਅੰਗੂਸ ਹੈ। ਇੱਕ ਕੱਲ੍ਹ ਵੱਡਾ ਪੱਤਰਕਾਰ ਆ ਪੰਜਾਬ ਦਾ, ਉਹ ਕਹਿ ਰਿਹਾ ਸੀ ਵੀ ਅੰਦਰ ਕੁਛ ਹੋਰ ਹੁੰਦਾ ਬਾਹਰ ਕੁਛ ਹੋਰ ਹੁੰਦਾ ਗਾ। ਉਹ ਮਾਰਿਆ ਮੱਥੇ 'ਤੇ ਹੱਥ, ਮੈਂ ਕਿਹਾ ਯਾਰ ਇਹਨਾਂ ਦੇ ਆਪਦੀ, ਉਹ ਮੁੜ ਕੇ ਫਿਰ ਆਪਦੇ ਆਪ ਨੂੰ ਕਲੀਅਰ ਵੀ ਕਰਦੇ ਨੇ, ਹੁਣ ਵੋਟਾਂ ਦੇ ਦੇਣਾ, ਹੁਣ ਆ ਗਿਆ ਮੌਸਮ, ਹੁਣ ਆਉਣਗੇ ਵੱਧ ਚੜ੍ਹ ਕੇ ਜੀ, ਇੱਥੋਂ ਐਂ ਇਤਿਹਾਸ ਸੀਗਾ ਜੀ, ਇੱਥੇ ਐਂ ਹੋ ਗਿਆ ਸੀ ਜੀ, ਇੱਥੋਂ ਦੀ ਰਾਜਨੀਤੀ ਐਂ ਬਦਲਦੀ ਆ, ਭੂਗੋਲਿਕ ਐਂ ਹੈ ਜੀ, ਠੀਕ ਆ। ਫਿਰ ਯੂਰਪ ਤੋਂ ਗੱਲ ਚੱਕ ਕੇ ਲੈ ਕੇ ਆਉਂਦੇ ਆ, ਪਤਾ ਨਹੀਂ ਕਿੱਧਰ ਲੈ ਕੇ ਸਿੱਟਦੇ ਆ, ਫਿਰ ਐਂ ਚੱਲਦਾ ਸਿਸਟਮ।
ਫੇਸ ਕਿਵੇਂ ਕਰਦੇ ਹੋ ਕੈਮਰਿਆਂ ਨੂੰ ਬਾਅਦ ਚੋਂ,
ਪਤਾ ਨਹੀਂ ਯਾਰ ਕਿਵੇਂ ਕਰਦੇ ਆ।
ਪਰ ਤੁਸੀਂ ਇਹ ਦੇਖੋ ਹੁਣ ਕਿ ਪਰਿਵਾਰ ਦੇ ਜਿਹੜੀਆਂ ਮੌਤਾਂ ਹੋ ਗਈਆਂ, ਮਤਲਬ ਕੱਲ੍ਹ ਇੱਕਾ ਦੁੱਕਾ ਚੈਨਲ ਨੇ ਚਲਾਈ ਆ, ਇੱਕ ਚੈਨਲ ਵੱਡਾ ਪੰਜਾਬ ਚਲਾਈ, ਚਲੋ ਹੈਗੇ ਵਧੀਆ, ਟਾਈਟਲ ਗਲਤ ਦੇ ਕੇ ਚਲਾਈ ਗਏ ਜਾਂ ਇੱਕ ਅੱਧੀ ਰਿਪੋਰਟਰ ਨੇ ਕਰ ਸੀ, ਚਲੋ ਠੀਕ ਆ ਓਨੀ ਕੁ, ਪਰ ਇਹ 'ਚ ਦੋ ਤਾਂ ਸਕੇ ਭਰਾ ਨੇ, ਸਿਰਫ ਦਿਹਾੜੀਦਾਰ ਬੰਦੇ ਨੇ, ਅਤੇ ਇੱਕ ਤਾਂ ਬੱਚੇ ਚਾਹੇ 6 ਮਹੀਨੇ ਦੀ ਨਹੀਂ ਹਜੇ। ਤਾਂ ਉਦੋਂ ਮਾਨ ਸਾਹਿਬ ਇਹ ਕਹਿ ਰਹੇ ਸੀ ਜਦੋਂ ਕੈਪਟਨ ਵੇਲੇ ਮੌਤਾਂ ਹੋਈਆਂ ਕਿ ਜੀ ਸਰਕਾਰ ਕਹਿ ਰਹੀ ਇਹਨੂੰ ਕਰੋਨਾ 'ਚ ਪਾ ਦੇਗੀ।
ਹਾਂ
ਹੁਣ ਦੇਖੋ ਮਾਨ ਸਾਹਿਬ ਤੁਹਾਡੀ ਸਰਕਾਰ ਕੀ ਕਰਦੀ ਆ, ਕਿ ਇਹਨਾਂ ਨੂੰ ਕਰੋਨਾ 'ਚ ਪਾਉਂਦੀ ਆ ਕਿ ਨਹੀਂ ਪਾਉਂਦੀ। ਹੁਣ ਤੁਸੀਂ ਗ੍ਰਿਫਤਾਰੀਆਂ ਤਾਂ ਪੂਰੇ ਮਾਮਲੇ 'ਚ ਹੋ ਗਈਆਂ, ਪਰ ਦੂਸਰੇ ਪਾਸੇ
ਪਾਈ ਤਾਂ ਜਾਂਦਾ ਕੋਡ ਆਫ ਕੰਡਕਟ 'ਚ ਪਾ ਦਿੰਦੇ ਇਹ, ਪਾ ਤਾਂ ਰਹੇ ਨੇ, ਹੈ ਨਾ। ਆਹ ਤਾਂ ਬਹੁਤ ਵੱਡਾ ਸਵਾਲ ਆ ਵੀ ਤੁਸੀਂ ਅੱਜ ਆਦੇਸ਼ ਜਾਰੀ ਕਰ ਰਹੇ ਹੋ ਵੀ ਮੁੱਖ ਮੰਤਰੀ ਨੂੰ ਕਿਉਂ ਨਹੀਂ ਦੱਸਿਆ ਗਿਆ ਵੀ ਇਹ ਰਿਪੋਰਟ ਭਾਈ ਇਹ ਕੀ ਗੱਲ ਆ, ਕੇਂਦਰ ਵੱਲੋਂ ਆਈ ਆ, ਤੁਸੀਂ ਉਹਨਾਂ ਦੇ ਘਰੇ ਵਗੇ, ਬਹੁਤ ਮਾੜੀ ਗੱਲ, ਆਈ ਕਹਿ
ਬਿਲਕੁਲ
ਆਈ ਕਰਿਆ ਨਾ,
ਬਿਲਕੁਲ ਜੀ ਬਿਲਕੁਲ,
ਠੀਕ ਆ ਨਾ। ਅਤੇ ਜਦੋਂ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਲੀਕ ਵਾਲਾ ਸੀ, ਉਦੋਂ ਕਿਹਨੇ ਮੁੱਖ ਮੰਤਰੀ ਨੂੰ ਨਹੀਂ ਦੱਸਿਆ ਜਾਂ ਮੁੱਖ ਮੰਤਰੀ ਨੂੰ ਪਤਾ ਸੀ ਉਦੋਂ ਕੀ ਸੀ? ਇਹ ਵੱਡਾ ਸਵਾਲ ਹੈ। ਇਹ ਤਾਂ ਮਤਲਬ ਇਹ ਪ੍ਰਸ਼ਨ ਤਾਂ ਜਦੋਂ ਆਮ ਆਦਮੀ ਪਾਰਟੀ ਜਿੰਨਾ ਟਾਈਮ ਸੱਤਾ 'ਚ ਰਹੂਗੀ ਇਹ ਪ੍ਰਸ਼ਨ ਰਹੂਗਾ ਹੀ ਰਹੂਗਾ।
ਨਹੀਂ ਸਵਾਲ ਤਾਂ ਵੀ ਹੈ ਨਾ, ਜੇ ਇੱਕ ਨਿੱਕੇ ਜਿਹੇ ਲੈਟਰ 'ਤੇ ਸਰਕਾਰ ਇੰਨਾ ਐਕਟ ਕਰ ਰਹੀ ਹੈ, ਇੰਨਾ ਰਿਐਕਟ ਕਰ ਰਹੀ ਆ, ਇੱਕ ਨਿੱਕੇ ਜਿਹੇ ਲੈਟਰ ਦੇ ਉੱਪਰ ਸਰਕਾਰ ਨੂੰ ਰਿਐਕਟ ਕਰ ਰਹੀ ਹੈ ਕਿ ਤੁਸੀਂ ਮੁੱਖ ਮੰਤਰੀ ਸੂਚਿਤ ਕਿਉਂ ਨਹੀਂ ਕੀਤਾ, ਫਿਰ ਤੁਸੀਂ ਸਿਕਿਉਰਿਟੀ ਘਟਾ ਰਹੇ ਹੋ, ਉਹ 'ਚ ਬਹੁਤ ਨਾਮੀ ਬੰਦੇ ਸੀ, ਅਤੇ ਉਦੋਂ ਫਿਰ ਮੁੱਖ ਮੰਤਰੀ ਦੀ ਪ੍ਰਵਾਨਗੀ ਕਿਉਂ ਲਈ ਇਹਨਾਂ ਨੇ? ਅਤੇ ਇਹ ਗੱਲ ਸਾਫ਼ ਆ ਨਾ, ਜੇ ਇੱਕ ਨਿੱਕੇ ਜਿਹੇ ਲੈਟਰ 'ਤੇ ਸਰਕਾਰ ਨਾਲ ਰਿਐਕਟ ਕਰ ਰਹੀ ਹੈ ਤਾਂ ਫਿਰ ਉਦੋਂ ਵੀ ਮਾਨ ਸਾਹਿਬ ਦੇ ਮੇਜ ਤੱਕ ਤਾਂ ਸ਼ਾਇਦ ਲਿਸਟ ਗਈ ਹੋਵੇ, ਇਹ ਤਾਂ ਹੁਣ ਮਾਨ ਸਾਹਿਬ ਹੀ ਸਾਫ਼ ਕਰ ਸਕਦੇ ਆ। ਪਰ ਜਿਹੜੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੁਣ, ਉਹਨਾਂ ਦੇ ਪਰਿਵਾਰਕ ਮੈਂਬਰ ਕਹਿ ਰਹੇ ਆ ਕਿ ਜੀ ਸਾਡਾ ਤਾਂ ਲੜਕਾ ਸ਼ਰਾਬ ਵੇਚਦਾ ਨਹੀਂ, ਇਹ ਤਾਂ ਹੁਣ ਦਬਾਅ 'ਤੇ ਸਰਕਾਰ ਨੇ ਜਾਣ ਕੇ ਗ੍ਰਿਫਤਾਰ ਕਰ ਲਿਆ,
ਇਹ ਜਿਹਾ ਕੁਛ ਹੀ ਚੱਲਣਾ, ਹੋਰ ਕੀ ਹੋਊ।
ਹਾਂ ਜੇ ਗ੍ਰਿਫਤਾਰ ਕੀਤੇ, ਦੇਖੋ ਬਈ ਸੱਚੇ ਝੂਠੇ ਤਾਂ ਹੁਣ ਸਰਕਾਰ ਨੇ ਦੱਸਣਾ, ਅਦਾਲਤ ਜਾ ਕੇ ਪੂਰੀ ਪੈਰਵਾਈ ਕਰਨੀ ਆ। ਪਰ ਜਿਹੜੇ ਪਿੰਡ ਵਾਲੇ ਕਹਿ ਰਹੇ ਆ ਕਿ ਦੇਖੋ ਜੀ ਇਹ ਤਾਂ 12 ਤੋਂ ਵੱਧ ਬੰਦੇ ਸਾਡੇ ਪਿੰਡ 'ਚ ਬਹੁਤ ਲੰਮੇ ਸਮੇਂ ਤੋਂ ਇਸ ਤਰ੍ਹਾਂ ਸ਼ਰਾਬ ਵੇਚ ਰਹੇ ਆ, ਅਤੇ ਭਾਈ 2 ਸਾਲ ਤੁਹਾਡੀ ਸਰਕਾਰ ਨੂੰ ਹੋ ਗਏ, ਚੀਮਾ ਸਾਹਿਬ ਜੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ ਨੇ ਇੰਨਾ ਵਿਕਾਸ ਕਰ ਲਿਆ, ਵੇਖੋ ਸਾਡਾ GST 'ਚ ਇੰਨੇ ਪੈਸੇ ਵਧਣ ਲੱਗ ਗਏ ਜੀ, ਇੰਨੇ ਬਾਹਰੋਂ ਨਿਵੇਸ਼ ਹੋਣ ਲੱਗ ਗਿਆ ਜੀ, ਤੁਹਾਡੇ ਹਲਕੇ 'ਚ ਤੁਹਾਡੇ ਗਵਾਂਢ 'ਚ ਕੀ ਹੋ ਰਿਹਾ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਗੱਲਾਂ ਕਰ ਰਹੇ ਹੋ ਦਿੱਲੀ ਤੱਕ ਦੀਆਂ, ਗੁਜਰਾਤ ਦੀਆਂ, ਗੋਆ ਦੀਆਂ, ਤਾਂ ਪੀੜ੍ਹੀ ਥੱਲੇ ਸੋਟਾ ਮਾਰਨਾ ਪਊਗਾ। ਅਤੇ ਪਰ ਚਲੋ ਜਿਵੇਂ ਮਾਰਨਗੇ ਤਾਂ ਚੰਗੇ ਰਹਿਣਗੇ, ਨਹੀਂ ਫਿਰ ਸਰਕਾਰ ਤਾਂ ਮਾਰ ਦੂਗੀ।
ਇੱਕ ਮੰਤਰੀ ਦਾ ਬਿਆਨ ਆਇਆ ਹੈਲਥ ਮਿਨਿਸਟਰ ਦਾ ਵੀ ਕੇਂਦਰ ਸਰਕਾਰ ਲੂੰਬੜ ਚਾਲ ਚੱਲਦੀ ਆ, ਸਿਕਿਉਰਿਟੀ ਲੀਕ ਵਾਲੇ ਮਾਮਲੇ 'ਚ ਫਿਰ ਕਿਹਨੇ ਲੂੰਬੜ ਚਾਲ ਚੱਲੀ ਸੀ, ਇਹਦਾ ਜਵਾਬ ਵੀ ਪੰਜਾਬ ਮੰਗਦਾ ਗਾ ਅਤੇ ਪੰਜਾਬ ਮੰਗਦਾ ਰਹੂਗਾ।
ਮਤਲਬ ਇਹਨਾਂ ਦੇ ਇੱਕ ਮੰਤਰੀ ਆ, ਉਹਨੇ ਰੀਲ ਪਾ ਰੱਖੀ ਇੱਕ, ਭਾਵੇਂ ਤੁਹਾਡਾ ਪ੍ਰਾਹੁਣਾ ਆ ਗਿਆ ਸਿੱਧੂ ਮੂਸੇਵਾਲਾ ਗਈ ਸੀ ਨਾ ਇਸ ਤਰ੍ਹਾਂ ਕੋਈ,
ਹਾਂਜੀ ਹਾਂ ਹਾਂ,
ਅਤੇ ਬੈਠੇ ਗੱਡੀ ਚਲਾ ਰਹੇ ਮਿਲਦਾ ਅੱਗੇ ਬੈਠੇ, ਮਤਲਬ ਉਹਨਾਂ ਦੇ ਗੀਤਾਂ ਨੂੰ ਰੀਲਾਂ ਤਾਂ ਲਾ ਸਕਦੇ ਹੋ, ਅਤੇ ਜਦੋਂ ਉਹਨਾਂ ਇਨਸਾਫ਼ ਦੀ ਗੱਲ ਆਉਂਦੀ ਵੀ ਤੁਹਾਡੇ ਮੂੰਹ 'ਚ ਉਹ ਬੱਚਿਆਂ ਵਾਲਾ ਖੜਾਉਣਾ ਜਾ ਜਾਂਦਾ ਜਾਂ ਲੋਲੀਪੋਪ ਆ ਜਾਂਦਾ, ਫਿਰ ਤੁਸੀਂ ਬੋਲ ਦੇਣੀ। ਕਿੰਨੇ ਲੀਡਰ ਇਹਨਾਂ ਦੇ ਜਿਹੜੇ ਸਿੱਧੂ ਮੂਸੇਵਾਲ ਦੇ ਗੀਤ ਲਾ ਕੇ ਰੀਲਾਂ ਬਣਾਉਂਦੇ ਆ, ਇੱਕ ਪੋਲੀਟਿਕਸ ਸਿਰਫ ਸੀਮਤ ਰਹਿ ਗਈ ਰੀਲਾਂ ਤੱਕ ਹੀ ਬਸ, ਕਿ 2-4 ਟੀਮਾਂ ਰੱਖ ਲਈਆਂ ਬਸ ਆਪਾਂ ਜੀ, 2-4 ਫੈਕਟ ਲਾਓ ਅਤੇ ਅੱਗੇ 'ਚ ਲਾਓ ਅਤੇ ਚਲਾਈ ਜਾਓ। ਜਦੋਂ ਉਹਨਾਂ ਦੀ ਇਨਸਾਫ਼ ਦੀ ਗੱਲ ਆਉਂਦੀ ਆ ਜਾਂ ਕੁਛ ਵੀ, ਮਤਲਬ ਜੇ ਉੱਥੇ ਜਿਹੜਾ ਵੀ ਗਲਤ ਆ, ਜੇ ਸਿੱਧੂ ਮੂਸੇਵਾਲਾ ਵੀ ਗਲਤ ਆ ਤਾਂ ਸਰਕਾਰ ਸਾਫ਼ ਕਰ ਦੇ ਕਿ ਬਈ ਉਹ ਪਰਿਵਾਰ ਗਲਤ ਆ, ਇੱਥੇ ਜੀ ਆ ਦੇਖੋ ਸਾਡੇ ਕੋਲ ਸਭ ਕੁਛ ਪਿਆ।
ਇੱਕ ਹੋਰ ਆਈ ਗੱਲ, ਇੱਕ ਹੋਰ ਚਰਚਾ ਨਿਕਲ ਕੇ ਸਾਹਮਣੇ ਆਈ ਵੀ ਬਲਕੌਰ ਸਿੰਘ ਸਿੱਧੂ ਪੋਲੀਟਿਕਸ ਕਰ ਰਿਹਾ ਹੈਗਾ, ਉਹਨਾਂ ਦੇ ਘਰੇ ਖੁਸ਼ੀ ਆਈ ਆ, ਤੁਸੀਂ ਹਸਪਤਾਲ 'ਚ ਜਾ ਕੇ ਸਵਾਲ ਜਵਾਬ ਕਰ ਰਹੇ ਹੋ, ਪੁੱਠੇ ਸਿੱਧੇ ਡਾਕੂਮੈਂਟ ਉੱਥੋਂ ਚੱਕ ਕੇ ਲਿਆ ਰਹੇ ਹੋ, ਹੋਰ ਗੱਲਾਂ ਹੋ ਰਹੀਆਂ ਗੀਆਂ, ਅਤੇ ਅਗਲਾ ਵੀਡੀਓ ਪਾ ਕੇ ਦੱਸੇ ਵੀ ਨਾ।
ਹਰੇਕ ਮੂਵਮੈਂਟ ਹੀ, ਤੁਸੀਂ ਉਸ ਪਰਿਵਾਰ ਦੇ ਇੱਕ ਲੜਕੇ ਦੀ ਸਿਕਿਉਰਿਟੀ ਘਟਾ ਕੇ ਉਹ ਲਿਸਟ ਜਾਰੀ ਕਰਕੇ ਤੁਸੀਂ ਲੋਕਾਂ ਦੀਆਂ ਵਾਹ ਵਾਹ ਖੱਟੀ ਸੀ, ਤਾਂ ਉਹ ਪੋਲੀਟਿਕਸ ਨਹੀਂ ਸੀ ਮਾਨ ਸਾਹਿਬ?
ਇਹ ਤੁਹਾਨੂੰ ਦੱਸ ਦਿੰਦਾ ਮੈਂ, ਠੀਕ ਹੈ ਬਾਈ ਇਲੈਕਸ਼ਨ 'ਚ ਵੀ ਉਹ ਗਏ ਸੀ ਵਿਚਾਰੇ, ਠੀਕ ਹੈ, ਪਰ ਐਤਕੀ ਬਠਿੰਡੇ ਖਾਸ ਕਰਕੇ ਮਾਨਸਾ ਦੀ ਜੇ ਮੈਂ ਗੱਲ ਕਰ ਲਾਂ, ਹੈ ਨਾ, 2027 ਤੱਕ ਤਾਂ ਆਪਾਂ ਨੂੰ ਦੇਖ ਪਤਾ ਹੀ ਆ ਇੱਥੋਂ ਦੀ ਪੋਲੀਟਿਕਸ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਫੈਕਟਰ ਕੰਮ ਕਰੂਗਾ। ਵੈਸੇ ਤਾਂ ਇਹ ਲੌਂਗ ਟਾਈਮ ਚੱਲਣਾ ਪੰਜਾਬ ਦੀ ਰਾਜਨੀਤੀ ਦੇ ਵਿੱਚ, ਪਰ ਇੱਥੇ ਇਹਨਾਂ ਨੂੰ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈਗਾ ਆਪਣਾ ਆਮ ਆਦਮੀ ਪਾਰਟੀ ਨੂੰ ਬਠਿੰਡਾ ਸੀਟ ਦੇ ਉੱਤੇ।
ਅਤੇ ਦੂਸਰੇ ਪਾਸੇ ਆਪਾਂ ਗੱਲ ਉਹ ਵੀ ਕਰ ਲਈਏ ਅੰਮ੍ਰਿਤਪਾਲ ਸਿੰਘ ਹੋਰਾਂ ਦੀ, ਕਿ ਉਹਨਾਂ ਦੇ ਉੱਪਰ ਦੁਬਾਰਾ
ਇੱਕ ਸਾਲ ਲਈ ਵਧਾ ਦਿੱਤਾ।
ਅਤੇ ਇਹ ਜਾਣਕਾਰੀ ਜੀ ਪੰਜਾਬ ਸਰਕਾਰ ਦੇ ਵਕੀਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਿੱਤੀ ਆ।
ਹਾਂ,
ਅਤੇ ਇਹ ਖਬਰ ਵੀ ਬਹੁਤ ਚੈਨਲ 'ਤੇ ਉੱਪਰ ਨਹੀਂ ਆਈ, ਕੁਝ ਇੰਗਲਿਸ਼ ਚੈਨਲ ਨੇ ਚਲਾਈ ਆ ਅਤੇ ਇੱਕ ਹੋਰ ਚੈਨਲ ਨੇ ਚਲਾਈ ਆ, ਅਤੇ ਬਹੁਤਿਆਂ ਤੋਂ ਇਹ ਖਬਰ ਗਾਇਬ ਰਹੀ ਆ। ਪਰ ਦੇਖਦੇ ਹਾਂ ਬਈ,
ਪਰਨਾ ਤਾਂ ਉਹਨਾਂ ਨੇ ਖਤਮ ਕਰ ਲਿਆ।
ਹਾਂ, ਉਹ ਤਾਂ ਜਿਹੜਾ ਅੰਮ੍ਰਿਤਸਰ ਦੇ ਵਿੱਚ
ਸੀ ਵਾਲਾ,
ਉਹ ਤਾਂ ਖਤਮ ਕਰਤਾ।
ਉਹਦੀ ਰਿਪੋਰਟ ਵੀ ਆ ਗਈ, ਜਿਹੜਾ ਉਹਨਾਂ ਦਾ ਮਤਲਬ ਜੇਲ੍ਹ ਵਾਲਾ ਸੀਗਾ, ਉਹ ਵੀ ਖਤਮ ਕਰ ਲਿਆ।
ਚਲੋ ਠੀਕ ਹੈ,
ਉਹਦਾ ਜਿਹੜਾ ਆਪਾਂ ਨੂੰ ਜਾਣਕਾਰੀ ਪ੍ਰਾਪਤ ਹੋਈ ਆ, ਪਰ ਉਹ ਗੱਲ ਉਵੇਂ ਆ ਵੀ ਜਾਣਕਾਰੀ ਉੱਥੋਂ ਹੀ ਉਹੀ ਸਰੋਤਾਂ ਤੋਂ ਪ੍ਰਾਪਤ ਹੁੰਦੀ ਆ, ਮਤਲਬ ਉਹ ਉਵੇਂ ਟੁੱਟਵੀਂ ਗੱਲ ਹੀ ਆ।
ਬਿਲਕੁਲ ਜੀ,
ਹਾਂ, ਪੱਕੀ ਗੱਲ ਨਹੀਂ, ਪੱਕੀ ਗੱਲ ਕਿਸੇ ਕੋਲ ਨਹੀਂ, ਬਹੁਤ ਬੰਦਿਆਂ ਨੂੰ ਪੁੱਛਿਆ ਗਾ ਆਪਾਂ, ਉਵੇਂ ਪੱਤਰਕਾਰਾਂ ਨੂੰ
ਨਹੀਂ ਪਤਾ,
ਨਹੀਂ ਨਹੀਂ ਪਤਾ।
ਤਾਂ ਹੁਣ ਆਮ ਆਦਮੀ ਪਾਰਟੀ ਦੇ ਇੱਕ MP ਨੇ, ਇੱਕ ਹੀ ਆ 1.25 ਲੱਖ, ਸੁਸ਼ੀਲ ਰਿੰਕੂ ਜੀ, ਉਹ ਕਹਿ ਰਿਹਾ ਜੀ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਕੱਠਿਆਂ ਹੋ ਜਾਵੇ ਤਾਂ ਗੱਲ ਹੋਰ ਹੀ ਬਣ ਜੂ। ਦੇਖੋ, ਮਾਨ ਸਾਹਿਬ ਕਹਿ ਰਹੇ ਆ 13-0 ਅਤੇ ਤੁਹਾਡਾ 1 ਹੀ MP ਆ, ਤੁਸੀਂ ਚੰਦ ਮਹੀਨੇ ਪਹਿਲਾਂ ਪੱਟ ਕੇ ਲੈ ਕੇ ਆਏ ਹੋ, ਜਿਹਦੀ ਖਬਰਾਂ ਇਹ ਆਈਆਂ ਸੀ ਕਿ ਜੀ ਇਹ ਤਾਂ ਛਾਲਾ ਮਾਰਨ ਨੂੰ ਫਿਰਦਾ,
ਚੰਦ ਦਿਨ ਪਹਿਲਾਂ ਹੀ ਉਹਨੂੰ ਰੋਕ ਕੇ ਰੱਖਿਆ।
ਹਾਂ,
ਵੀ ਸਬਰ ਕਰੋ,
ਹਾਂ
ਹਾਂ, ਜੇ ਇੱਕ ਵੀਡੀਓ ਹੋਣਾ, ਸਬਰ ਕਰੋ।
ਹਾਂ, ਉਹ ਹੁਣ ਇਹ ਗੱਲ ਕਹਿ ਰਹੇ ਆ ਕਿ ਜੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਕਿਤੇ ਗਠਬੰਧਨ ਕਰ ਲਏ ਤਾਂ ਪੰਜਾਬ 'ਚ ਗੱਲ ਬਣ ਜੂ।
ਉਹ ਆਏ ਆ ਵੀ ਉਹ MP ਨੂੰ ਮਤਲਬ ਵੀ ਮੈਨੂੰ ਲੱਗਦਾ ਵੀ ਸ਼ਾਇਦ ਚਰਨਜੀਤ ਸਿੰਘ ਚੰਨੀ ਦੇ ਸੁਪਨੇ ਆਉਣ ਲੱਗ ਗਏ।
ਬਿਲਕੁਲ,
ਚਰਨਜੀਤ ਸਿੰਘ ਚੰਨੀ ਦੀ ਲਗਭਗ ਸੀਟ ਉੱਥੋਂ ਮਤਲਬ ਟਿਕਟ ਪੱਕੀ ਆ, ਤੇ ਉਹਨਾਂ ਨੇ ਸੀਟ ਕੱਢ ਜਾਣੀ ਆ, ਤੇ ਇਹ ਭਾਈ ਸਾਹਿਬ ਟਿਕਟ ਹੋਰ ਪਾਸਿਓਂ ਮੰਗ ਰਹੇ ਨੇ। ਰਿੰਕੂ ਸਾਹਿਬ ਇਹ ਕਹਿੰਦੇ ਵੀ ਮੇਰਾ ਬਦਲ ਦਿਓ।
ਠੀਕ ਆ,
ਬਦਲ ਦਿਓ।
ਮੈਂ ਤਾਂ ਇਹ ਵੀ ਸੁਣਿਆ ਨਾ,
ਇਹ ਮੈਨੂੰ ਲੱਗਦਾ ਇਹ ਨਾ ਕਿਤੇ ਹੋ ਗਿਆ ਹੋਵੇ, ਰਿੰਕੂ ਸਾਹਿਬ ਨੂੰ ਲੈ ਰਹੀ ਸੀ BJP ਆਪਦੇ ਪਾਲੇ 'ਚ, ਰਿੰਕੂ ਸਾਹਿਬ ਨੇ ਕਿਤੇ ਗਾਂਹ ਗੱਲ ਨਾ ਦੱਸਤੀ ਹੋਵੇ ਵੀ ਦੇਖੋ ਭਾਈ ਜੇ ਮੈਨੂੰ ਲੈਣਾ BJP ਨੇ ਲੈ ਲਏ, ਪਰ ਮੈਂ ਉੱਧਰ ਸ਼ਰਤ ਰੱਖੀ ਵੀ ਆ ਵੀ ਹਲਕਾ ਬਦਲਣ ਦੀ, ਠੀਕ ਹੈ, ਜੇ ਤਾਂ ਪੂਰੀ ਹੋ ਗਈ ਠੀਕ ਆ, ਨਹੀਂ ਆਪਾਂ ਜਾ ਵੜਾਂਗੇ। ਤਾਂ ਹੀ ਮੈਨੂੰ ਲੱਗਦਾ ਜਾਖੜ ਸਾਹਿਬ ਨੇ ਬਿਆਨ ਦਿੱਤਾ ਵੀ ਲਿਸਟ ਬਦਲੂ ਬਈ, ਜੇ ਨਾ ਬਦਲੀ ਤਾਂ ਫਿਰ ਇਹ ਬੰਦਾ ਉੱਧਰ ਵੱਗ ਜਾਣੇ, ਉੱਧਰ ਜਾ ਕੇ ਬਿਆਨ ਦੇਈ ਦੇਣਾ।
ਬਿਲਕੁਲ, ਫਿਰ ਤਾਂ ਗੱਲ ਸਾਫ਼ ਹੋ ਜਾਣੀ ਆ
ਯਾਰ, ਰਾਜਨੀਤੀ,
ਰਿੰਕੂ ਸਾਹਿਬ ਦਾ ਬੈਗ ਤਿਆਰ ਪਿਆ।
ਹਾਂ, ਅਤੇ ਰਿੰਕੂ ਸਾਹਿਬ ਲਈ ਐਂ ਵੀ ਆ ਵੀ ਜੇ ਗਠਬੰਧਨ ਹੋ ਗਿਆ ਅਕਾਲੀ ਦਲ ਅਤੇ BJP ਦਾ, ਫਿਰ ਰਿੰਕੂ ਸਾਹਿਬ ਇੱਥੇ ਲੜ ਸਕਦੇ ਆ, ਕਿਉਂਕਿ ਫਿਰ ਉਹ ਵੋਟ ਪਰਸੈਂਟੇਜ ਆ ਉਵੇਂ, ਕਿਉਂਕਿ BJP ਨੇ ਪਿਛਲੇ 2 ਇਲੈਕਸ਼ਨ 'ਚ ਵਧੀਆ ਪਰਫੋਰਮੈਂਸ ਆ ਉਹਨਾਂ
ਦੀ। ਹਾਂ, ਚਲੋ ਆਪਾਂ ਕਿਆ ਕਰਦੇ ਹਾਂ ਕਾਂਗਰਸ ਦੀ, ਹੁਣ ਕੀ ਕਹਿੰਦੇ ਕੱਲ੍ਹ ਨੂੰ ਲਿਸਟ ਆਉਣੀ ਹੈ ਜੀ, ਕੱਚੀ ਪੱਕੀ ਖਬਰ ਜੀ ਆ ਰਹੀ ਆ।
ਅੱਛਾ,
ਕਿ ਕਾਂਗਰਸ ਪਾਰਟੀ ਦੀ ਕੱਲ੍ਹ ਨੂੰ ਟਿਕਟ ਆ ਰਹੀ
ਆ, ਲਿਸਟ ਆ ਰਹੀ ਆ ਉਮੀਦਵਾਰਾਂ ਵਾਲੀ, ਕੱਚਾ ਹੀ ਆ ਹਰੇ ਕੰਮ।
ਹਾਂ, ਤਾਂ ਬਸ ਤੁਸੀਂ ਕਹਿ ਕੱਚੀ ਪੱਕੀ ਹੈ ਜੀ, ਲਿਸਟ ਆ ਰਹੀ ਆ, ਅਤੇ ਚਰਨਜੀਤ ਸਿੰਘ ਚੰਨੀ ਜੀ ਜਲੰਧਰ ਤੋਂ ਅਤੇ ਬਠਿੰਡਾ ਤੋਂ ਅੰਮ੍ਰਿਤਾ ਵੜਿੰਗ ਜੀ,
ਜੇ ਫਾਈਨਲ ਹੋ ਗਿਆ।
ਹਾਂ,
ਨਾਲੇ ਕਹਿੰਦੇ ਹੀ ਰਾਜੇ ਵੜਿੰਗ ਦੀ ਸੂਈ
ਨਹੀਂ ਨਹੀਂ, ਰਾਜਾ ਵੜਿੰਗ ਜੀ ਅਤੇ ਪ੍ਰਤਾਪ ਸਿੰਘ ਬਾਜਵਾ, ਇਹ ਗੱਲ ਕਲੀਅਰ ਕਰਤੀ ਕਿ ਅਸੀਂ ਲੋਕ ਸਭਾ ਚੋਣ ਨਹੀਂ ਲੜਾਂਗੇ, ਅਤੇ ਇਹ ਦੋ ਨਾਮ ਕਹਿ ਰਹੇ ਆ ਕਿ ਲਗਭਗ ਫਾਈਨਲ ਹੋ ਗਏ, ਪਰ ਭਾਈ ਰਾਜਨੀਤੀ 'ਚ ਕੁਛ ਵੀ ਫਾਈਨਲ ਨਹੀਂ ਹੁੰਦਾ, ਕਿ ਜਿੰਨੇ ਸਮੇਂ ਤੱਕ ਉਹ ਜਿਹੜੇ ਨਾਮਜ਼ਦਗੀ ਪੱਤਰ ਹੁੰਦੇ ਆ ਉਹ ਵਾਪਸ ਨਹੀਂ ਲੈ ਜਾਂਦੇ, ਉਹ ਤਰੀਕ ਨਹੀਂ ਟੱਪਦੀ, ਉਹ ਤਾਂ ਕੁਛ ਫਾਈਨਲ ਨਹੀਂ ਹੁੰਦਾ।
ਹਾਂ, ਕੁਛ ਵੀ ਹੋ ਸਕਦਾ।
ਹਾਂ, ਅਤੇ ਕਹਿ ਰਹੇ ਕਿ ਲਿਸਟ ਆ ਜੀ ਉਹ ਲੁਧਿਆਣਾ, ਜਲੰਧਰ, ਅਤੇ ਉਸ ਤੋਂ ਬਾਅਦ ਪਟਿਆਲਾ, ਅਨੰਦਪੁਰ ਸਾਹਿਬ, ਅੰਮ੍ਰਿਤਸਰ, ਅਤੇ ਬਠਿੰਡਾ, ਸੰਗਰੂਰ ਅਤੇ ਗੁਰਦਾਸਪੁਰ ਦੀ, ਇਹਨਾਂ ਹਲਕਿਆਂ ਦੀ ਲਿਸਟ ਜਾਰੀ ਹੋ ਸਕਦੀ ਹੈ, ਇਹਨਾਂ ਦੇ ਉਮੀਦਵਾਰ ਕਾਂਗਰਸ ਪਾਰਟੀ ਐਲਾਨ ਸਕਦੀ ਆ। ਹਾਂਜੀ, ਪਰ ਜਿਹੜੀ ਬਾਕੀ ਲਿਸਟ ਆ ਉਹ ਕਹਿ ਰਹੇ ਉਹ ਆ ਸਕਦੀ ਆ ਜੀ, ਜਿਵੇਂ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੁੰਦਾ ਜਾਂ ਨਹੀਂ ਹੁੰਦਾ ਜੇ ਉਸ ਤੋਂ ਬਾਅਦ। ਅਤੇ ਦੂਸਰੇ ਪਾਸੇ ਰਵਨੀਤ ਸਿੰਘ ਬਿੱਟੂ ਕਹਿੰਦੇ ਉਹਨਾਂ ਦਾ ਹਲਕਾ ਬਦਲਿਆ ਜਾ ਸਕਦਾ, ਅਨੰਦਪੁਰ ਸਾਹਿਬ ਜਾ ਸਕਦੇ ਨੇ, ਅਤੇ ਉਸ ਤੋਂ ਬਾਅਦ ਮਨੀਸ਼ ਜੀ ਤਿਵਾਰੀ ਜੀ ਉਹਨਾਂ ਦਾ ਵੀ ਕਹਿੰਦੇ ਬਦਲਿਆ ਜਾ ਸਕਦਾ। ਅਤੇ ਦੂਸਰੇ ਪਾਸੇ ਔਜਲਾ ਸਾਹਿਬ ਕਹਿੰਦੇ ਲਗਭਗ ਨਾਮ ਤਾਂ ਉਹਨਾਂ ਦਾ ਪੂਰਾ ਫਾਈਨਲ ਹੀ ਆ, ਪਰ ਦੂਸਰੇ ਪਾਸੇ OP ਸੋਨੀ ਜਿਹੜਾ ਗਰੁੱਪ ਆ ਉਹ ਵੀ ਜ਼ੋਰ ਲਾ ਰਿਹਾ, ਕਹਿੰਦੇ
ਨਹੀਂ ਨਹੀਂ ਵੜਿੰਗ ਸਾਹਿਬ ਨੇ ਉਹਨਾਂ ਨੂੰ ਕਿਹਾ ਹੈਗਾ ਵੀ ਭਾਈ ਛੋਟੀ ਟਿਕਟ ਪੱਕੀ ਆ, ਤੁਸੀਂ ਕਿਤੇ ਜਾਣਾ ਨੀ। ਡਰ ਆ ਸਾਰਿਆਂ ਨੂੰ, ਕੌਣ ਕਿੱਥੇ ਛਾਲ ਮਾਰ ਰਿਹਾ।
ਬਾਕੀ ਔਜਲਾ ਸਾਹਿਬ ਦੇ ਤਾਂ ਕਹਿੰਦੇ ਮਾਨ ਸਾਹਿਬ ਦੇ ਪੱਕੇ ਦੋਸਤ ਨੇ, ਤੇ ਇਹ ਗੱਲ ਕਾਂਗਰਸੀਆਂ ਨੇ ਵੀ ਕਹੀ ਆ ਕਿ ਤੁਹਾਡਾ ਦੋਸਤ ਜੀ ਦੋਸਤ ਨੂੰ ਪੁੱਛ ਲਓ, ਸ਼ਾਇਦ ਆਉਣ ਦਾ ਫਲੋਰ ਨਾ ਹੋਵੇ। ਮਤਲਬ ਵਿਧਾਨ ਸਭਾ 'ਚ ਕਹੀ ਸੀ ਮੇਰੇ ਲਗਭਗ ਭੁੱਲਦਾ ਮੈਂ ਗੱਲ, ਉਹ ਜਾਂ ਉਹ ਕਹੀ ਸੀ ਕਈ ਵੀ ਪ੍ਰਤਾਪ ਸਿੰਘ ਬਾਜਵਾ ਨੇ ਸੀ ਕਿ ਤੁਹਾਡਾ ਦੋਸਤ ਹੀ ਆ ਜੀ ਪੁੱਛ ਲਓ ਉਹਨੂੰ। ਤਾਂ ਹੁਣ ਇਹ ਦੇਖੋ ਬਈ ਕਿ ਕਾਂਗਰਸ ਪਾਰਟੀ ਵੀ ਆਪਣੀਆਂ ਚਾਲਾਂ, ਹੁਣ ਕੱਲ੍ਹ ਇਹਨਾਂ ਦੀ ਮੀਟਿੰਗ ਹੋ ਗਈ ਤਾਂ ਪੱਤੇ ਖੇਡ ਸਕਦੀ ਆ।
ਹਾਂ, ਕੱਲ੍ਹ ਗ੍ਰਹਿ ਮੰਤਰੀ ਦਾ ਬਿਆਨ ਆਇਆ, ਵੱਡਾ ਬਿਆਨ ਆ ਉਹ,
ਹਾਂ
ਦੋ ਤਿੰਨ ਦਿਨਾਂ 'ਚ ਕਲੀਅਰ ਹੋ ਜੂਗਾ।
ਬਿਲਕੁਲ ਜੀ,
ਉਹਨਾਂ ਨੇ ਤਾਂ ਐਨਡੀਏ ਨੂੰ ਸਾਰੇ ਨੂੰ ਕਿਹਾ ਹੈਗਾ, ਨੈਗੋਸ਼ੀਏਸ਼ਨ ਚੱਲ ਰਹੀ ਆ। ਪਰ ਇੱਥੇ ਤੁਸੀਂ ਇਹ ਦੇਖੋ ਵੀ ਨੌ ਦੀ ਭੂਮਿਕਾ ਕੌਣ ਨਿਭਾਊ ਅਤੇ ਮਾਸ ਦੀ ਭੂਮਿਕਾ ਕੌਣ ਨਿਭਾਊ, ਦੇਖਣ ਵਾਲਾ ਹੋਊ। ਲੱਗ ਨਹੀਂ ਰਿਹਾ ਵੀ ਅਕਾਲੀ ਦਲ ਕੁਛ ਸ਼ਰਤਾਂ ਨੂੰ ਲੈ ਕੇ ਗੱਲਬਾਤ ਕਰ ਰਿਹਾ ਹੈਗਾ।
ਰਤਨ ਜੀ, ਹੁਣ ਤਾਂ ਚੋਣ ਜਾਬਤਾ ਲੱਗ ਗਿਆ, ਹੁਣ ਸ਼ਰਤਾਂ ਹੋਣ ਜਾਂ ਨਾ ਹੋਣ ਇਹਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ। ਹੁਣ ਜੇ ਸ਼੍ਰੋਮਣੀ ਅਕਾਲੀ ਦਲ ਕੋਈ ਆਪਣੀਆਂ ਤਿੰਨ ਸ਼ਰਤਾਂ ਰੱਖਦਾ, ਸ਼ਰਤਾਂ ਦੇ ਉੱਪਰ ਹੁੰਦਾ ਸਮਝੌਤਾ ਤਾਂ ਉਹ ਚੋਣ ਜਾਬਤੇ ਤੋਂ ਪਹਿਲਾਂ ਹੁੰਦਾ, ਤੇ ਉਦੋਂ ਭਾਰਤੀ ਜਨਤਾ ਪਾਰਟੀ ਕੁਛ ਕਰਕੇ ਦਿਖਾਉਂਦੀ ਕਿ ਆ ਤੁਹਾਡੀਆਂ ਸ਼ਰਤਾਂ
ਸੀ। ਚਲੋ ਬਾਅਦ
ਦਾ ਨਹੀਂ ਨਹੀਂ, ਅਸੀਂ ਪੂਰੀਆਂ ਕਰ ਰਹੇ, ਬਾਅਦ 'ਚ ਕਿਹਨੇ ਦੇਖਿਆ ਜੀ।
ਨਹੀਂ ਨਹੀਂ,
ਨਹੀਂ ਰਤਨ ਜੀ, ਮਾਫ ਕਰਨਾ, 10 ਸਾਲ ਤੁਸੀਂ ਲਗਭਗ ਉਹਨਾਂ ਨਾਲ ਰਹਿ ਗਏ।
ਨਹੀਂ ਠੀਕ ਹੈ,
8 ਰਹਿ ਗਏ,
ਪਰ
ਜੇ 8 ਸਾਲਾਂ 'ਚ ਤੁਹਾਡੀ ਉਹਨਾਂ ਨੇ ਕੋਈ ਸ਼ਰਤ ਨਹੀਂ ਮੰਨੀ, ਤੁਹਾਡੀ ਕੋਈ ਮੰਗ ਨਹੀਂ ਮੰਨੀ, ਤੇ ਗਾਂਹ ਦਾ ਕੀ ਭਰੋਸਾ ਪਈ?
ਭਰੋਸਾ ਕੋਈ ਨਹੀਂ, ਪਰ ਇੱਕ ਜਿਹੜਾ ਪੋਲੀਟੀਕਲ ਮੂਵ ਆ ਨਾ, ਜਦੋਂ ਪ੍ਰੈਸ ਕਾਨਫਰੰਸ ਹੋਊਗੀ, ਤੁਸੀਂ ਇਹ ਗੱਲ ਦੇਖਿਓ, ਜੇ ਗਠਬੰਧਨ ਹੁੰਦਾ ਪ੍ਰੈਸ ਕਾਨਫਰੰਸ ਹੀ ਹੋਊਗੀ ਨਾ।
ਬਿਲਕੁਲ,
ਕੋਈ ਪਾਉਣਗੇ ਜੱਫੀ ਜੁੱਫੀ, ਕੁਛ ਕੋਈ ਤਸਵੀਰ ਆਊਗੀ ਨਾ, ਮੀਡੀਆ ਬਰੀਫ ਕਰਨਗੇ, ਮੀਡੀਆ ਬਰੀਫ ਜੇ ਨਾ ਹੋਇਆ ਕਿਤੇ ਤਾਂ ਸਾਹਮਣੇ ਆਉਣਗੀ ਨਾ, ਜਦੋਂ ਚੋਣ ਪ੍ਰਚਾਰ ਹੋਊਗਾ ਮੀਡੀਆ ਸਵਾਲ ਕਰੂਗਾ। ਤਾਂ ਇਹ ਤੋਂ ਵਧੀਆ ਇੱਕ ਇਹ ਵੀ ਆ ਵੀ ਜਿਹੜਾ ਸਾਡਾ ਗਠਬੰਧਨ ਆ ਵੀ ਉਹ ਹੋ ਰਿਹਾ ਹੈਗਾ ਆਹ ਗੱਲਾਂ ਨੂੰ ਲੈ ਕੇ, ਕੁਛ ਹੋਣਾ ਚਾਹੀਦਾ ਹੈਗਾ। ਮਤਲਬ ਅਕਾਲੀ ਦਲ ਨੇ ਜੇ ਆਪਦਾ ਥੋੜ੍ਹਾ ਜਿਹਾ ਗਰਾਊਂਡ ਜਾਂ ਉਹ ਖੇਤਰੀ ਪਾਰਟੀ ਵਾਲਾ ਜਾਂ ਆਪਾਂ ਕਹਿ ਦਈਏ ਵੀ ਸਟੇਟ ਦੀਆਂ ਜਿਹੜੀਆਂ ਪਾਰਟੀਆਂ ਆਈਆਂ ਉਹਦੇ ਵਾਲਾ ਜਿਹੜਾ ਹੱਕ ਆ ਉਹ ਜਿਉਂਦੇ ਰੱਖਣਾ ਜਾਂ ਉਵੇਂ ਲੋਕਾਂ ਦੇ ਵਿੱਚ ਇੱਕ ਮੈਸੇਜ ਜਾਣਾ, ਜੇ ਉਵੇਂ ਨੈਗੋਸ਼ੀਏਸ਼ਨ ਵਾਲਾ ਜਿਵੇਂ ਮਤਲਬ ਦੇਸ਼ ਦੇ ਗ੍ਰਹਿ ਮੰਤਰੀ ਨੇ ਕਹਿਤਾ, ਇਹਨਾਂ ਨੇ ਕਹਿਤਾ ਵੀ ਸਾਡਾ ਜੀ ਗਠਬੰਧਨ ਹੋ ਗਿਆ, ਉਹ ਗੱਲਾਂ ਕਈਆਂ ਸੁਣੀਆਂ ਮਾਫ਼ ਹੋ ਗਈਆਂ, ਠੀਕ ਹੈ, ਇੰਨੀਆਂ 'ਤੇ 4 ਅਤੇ 5 ਅਤੇ ਅਸੀਂ ਅਤੇ ਬਾਕੀਆਂ 'ਤੇ ਇਹ ਲੜ ਰਹੇ ਹਾਂ, ਐਂ ਜੇ ਹੋ ਗਿਆ ਫਿਰ ਮਤਲਬ ਉਹਦਾ ਉਵੇਂ ਉਹ ਨਹੀਂ ਨਾ ਗੱਲ ਜਾਣੀ।
ਤੁਸੀਂ ਦੇਖੋ 96 'ਚ ਵੱਡੇ ਬਾਦਲ ਸਾਹਿਬ ਦੇ ਕੇ ਆਏ ਸੀ ਇਹਨਾਂ ਨੂੰ ਪੂਰਾ ਸਮਰਥਨ ਬਿਨਾਂ ਕਿਸੇ ਸ਼ਰਤ 'ਤੇ। ਉਸ ਤੋਂ ਬਾਅਦ ਤੁਸੀਂ ਇਹਨਾਂ ਨਾਲ ਰਹਿ ਵੀ ਰਹੇ ਹੋ, ਦੋ 3 ਵਾਰ ਸਰਕਾਰਾਂ ਵੀ ਆ ਗਈਆਂ,
ਉਹ ਬਿਨਾਂ ਕਿਸੇ ਸ਼ਰਤ 'ਤੇ ਨਹੀਂ, ਬਿਨਾਂ ਦੱਸੇ ਆਪਦੀ ਪਾਰਟੀ ਵਾਲਿਆਂ ਨੂੰ ਸਮਰਥਨ ਦਿੱਤਾ ਸੀ।
ਹਾਂ ਇਹ ਤਾਂ ਹੈ, ਦੱਸਿਆ ਬਾਅਦ 'ਚ ਆ ਕੇ,
ਬਿਨਾਂ ਦੱਸੇ।
ਪਤਾ ਕਿਆ ਯਾਰ, ਮੈਂ
ਤਾਂ ਉਹ ਪੁਰਾਣੇ ਜਿਹੜੇ ਬੰਦੇ ਨੇ ਜਿਹੜੇ ਰਾਜਨੀਤੀ ਦੇ ਮਾਹਰ ਨੇ ਜਾਂ ਆਪਾਂ ਕਹਿ ਦਈਏ ਸੀਨੀਅਰ ਜਰਨਲਿਸਟ, ਉਹ ਦੱਸਦੇ ਨੇ ਸਾਨੂੰ, ਉਹ ਕਹਿੰਦੇ ਵੀ ਇੱਥੇ ਟੌੜਾ ਸਾਹਿਬ ਵਰਗੇ ਪੁੱਛੀ ਗਏ ਵੀ ਆਹ ਕੀ ਹੋ ਗਿਆ।
ਉਹ ਯਾਰ ਮੈਂ ਫਿਰ ਬੈਠਾ ਸੀ, ਕਹਿ ਜਾਂਦਾ ਚਲੋ ਜੇ ਹੁਣ ਚੋਣ ਜਾਬਤਾ ਲੱਗਿਆ ਹੋਇਆ, ਇਹ ਕਹਿਣਗੇ ਇੱਕ ਸਾਡੀਆਂ ਆਹ ਮੰਗਾਂ ਜੀ, ਬੰਦੀ ਸਿੰਘ ਹੋ ਜਾਣ ਉਹਨਾਂ 'ਚ ਜਾਂ ਬਾਕੀ ਹੋਰ ਮੰਗਾਂ ਤੁਸੀਂ ਸ਼ਾਮਿਲ ਕਰ ਲਓ ਉਸਦੇ ਵਿੱਚ।
ਸਭ ਤੋਂ ਵੱਡੀ ਮੰਗ ਤਾਂ ਮਤਲਬ ਵੱਧ ਅਧਿਕਾਰਾਂ ਵਾਲੀ ਸੂਬਿਆਂ ਨੂੰ, ਉਹ ਗੱਲ ਨਹੀਂ ਕਰਨੀ,
ਉਹ ਗੱਲ ਨਹੀਂ ਕਰਨੀ ਰਤਨ ਜੀ, ਉਹ ਗੱਲ ਨਹੀਂ ਕਰਨੀ, ਨਾ ਨਾ ਨਾ, ਕਿਤੇ ਫਿਰ 9 ਮਾਸ ਦਾ ਰਿਸ਼ਤਾ ਬਣਦਾ ਬਣਦਾ ਟੁੱਟ ਜੇ।
ਨਹੀਂ ਇਹ ਪੰਜਾਬ ਦੇ ਲੋਕ ਦੇਖਣ ਵੀ ਇਹਦੇ 'ਚ 9 ਕੌਣ ਬਣਦਾ ਤੇ ਮਾਸ ਕੌਣ ਬਣਦਾ।
ਇਹ ਵੀ ਹੈ ਨਾ, ਅਮਿਤ ਸ਼ਾਹ ਜੀ ਦਾ ਬਿਆਨ ਆ ਔਨ ਦੀ ਫਲੋਰ,
ਹਾਂ
ਕਿ ਜੀ ਜਿਹੜੇ ਬੰਦੇ ਨੂੰ ਆਪਦੀ ਗਲਤੀ ਦਾ ਅਹਿਸਾਸ ਨਹੀਂ ਅਸੀਂ ਉਹਨਾਂ ਨੂੰ ਰਿਹਾਅ ਨਹੀਂ ਕਰਾਂਗੇ। ਜਦੋਂ ਬੀਬਾ ਜੀ ਬੋਲੇ ਸੀ ਹਰਸਿਮਰਤ ਕੌਰ ਬਾਦਲ ਲੋਕ ਸਭਾ ਦੇ ਵਿੱਚ, ਤੇ ਹੁਣ ਜੇ ਕਹਿਣਗੇ ਵੇਖੋ ਜੀ ਸਾਡੀਆਂ 2-4 ਸ਼ਰਤਾਂ ਜੇ ਮੰਨਣ ਨੂੰ ਤਿਆਰ ਨੇ, ਤੇ ਭਾਈ ਫਿਰ ਪਹਿਲਾਂ ਕਿਉਂ ਨਹੀਂ ਮੰਗੀਆਂ ਗਈਆਂ 8 ਸਾਲਾਂ 'ਚ? ਉਸ ਤੋਂ ਬਾਅਦ ਚਲੋ ਮੰਨ ਲੈਂਦੇ ਸਰਕਾਰ ਜੇ ਭਾਰਤੀ ਜਨਤਾ ਪਾਰਟੀ ਦੀ ਬਣਦੀ ਆ ਤਾਂ ਉਦੋਂ ਹੀ ਫਿਰ ਸਵਾਲ ਇਹਨਾਂ 'ਤੇ ਫਿਰ ਹੋਣਾ ਜੇ ਉਹ ਸ਼ਰਤਾਂ ਪੂਰੀਆਂ ਨਾ ਹੋਈਆਂ।
ਦੇਖੋ ਤੁਹਾਨੂੰ ਇੱਕ ਸਾਫ ਗੱਲ ਕਰਦਾ, ਅੱਗੇ ਵੀ ਆਪਾਂ ਗੱਲ ਕਰੀ, ਆਪਾਂ ਇੱਕ ਦਿਨ ਗੱਲ ਕਰੀ ਸੀ ਨਾ ਵੀ ਜੇ ਇਹਨਾਂ ਦਾ ਗਠਬੰਧਨ ਹੁੰਦਾ ਬਾਦਲ ਪਰਿਵਾਰ ਦੀ ਰਾਜਨੀਤੀ 10 ਸਾਲ ਲਈ ਵਧੂਗੀ ਅੱਗੇ, ਆਪਾਂ ਮੰਨ ਕੇ ਚੱਲਦੇ, ਜੇ ਨਹੀਂ ਹੁੰਦਾ ਫਿਰ ਥੋੜ੍ਹਾ। ਪਰ ਇੱਕ ਗੱਲ ਹੈ, ਜੇ ਵੱਧ ਅਧਿਕਾਰਾਂ ਦੀ ਸੂਬਿਆਂ ਨੂੰ ਗੱਲ ਨੂੰ ਲੈ ਕੇ ਅਕਾਲੀ ਦਲ ਚੁੱਪੀ ਵੱਟਦਾ ਗਾ ਤੇ ਅਕਾਲੀ ਦਲ ਲਈ ਨੁਕਸਾਨਦਾਇਕ ਹੋਊਗਾ ਹੀ ਹੋਊਗਾ, ਚਾਹੇ 2027 ਦੇ ਵਿੱਚ ਮੈਂ ਕਹਿਣਾ 92 ਹੀ ਜਿੱਤ ਜਾਣ, ਮਤਲਬ ਪੂਰਾ ਬਹੁਮਤ ਆ ਜੇ ਆਇਆ ਸੀ ਨਾ ਪਹਿਲਾਂ 96-97 ਸੀਟਾਂ ਇੰਨਾ ਸੀ ਨਾ 1997 'ਚ ਇਹਨਾਂ ਦੇ ਗਠਬੰਧਨ ਨੂੰ ਸਾਰੇ ਨੂੰ। ਪਰ ਜੇ ਵੱਧ ਸੂਬਿਆਂ ਦੇ ਵੱਧ ਅਧਿਕਾਰਾਂ ਵਾਲੀ ਗੱਲ ਤੇ ਅਕਾਲੀ ਦਲ ਵਰਗੀ ਪਾਰਟੀ ਪ੍ਰਾਣੀ ਉਹ ਚੁੱਪੀ ਵੱਟੂਗੀ ਤਾਂ ਉਹ ਬਹੁਤ ਖਤਰਨਾਕ ਹੋਣ ਵਾਲਾ ਗਾ ਜਿਹੜੇ ਇਹਨਾਂ ਦੇ ਵੀ ਪਰਿਵਾਰਾਂ 'ਚੋਂ ਜਾਂ ਨਵੇਂ ਜਿਹੜੇ ਰਾਜਨੀਤਿਕ ਲੀਡਰ ਆ ਰਹੇ ਨੇ ਨਵੇਂ ਮੁੰਡੇ ਜਿਹੜੇ ਯੂਥ ਅਕਾਲੀ ਦਲ 'ਚ ਨੇ ਬਾਅਦ 'ਚ ਆ ਕੇ ਉਹਨਾਂ ਨੇ ਇਹਨਾਂ ਦੀਆਂ ਗੱਦੀਆਂ ਸੰਭਾਲਣੀਆਂ ਜਾਂ ਕੁਛ ਵੀ ਆ ਬਹੁਤ ਨੁਕਸਾਨਦਾਇਕ ਹੋਊਗਾ ਜੇ ਅੱਜ ਇਹ ਜਿਹੜੀ ਕੋਰ ਕਮੇਟੀ ਸੀਨੀਅਰ ਲੀਡਰਸ਼ਿਪ ਜੇ ਅਜਿਹਾ ਅੱਜ ਚੁੱਪੀ ਵੱਟਦੀ ਆ ਇਹਦਾ ਖਮਿਆਜਾ ਭੁਗਤਣਾ ਪੈਣਾ ਕਿਤੇ ਵੀ ਜਾ ਕੇ ਜੋ ਦੇਖੋ ਇਹ ਤਾਂ ਸਾਫ਼ ਹੈ ਨਾ ਬਲਵਿੰਦਰ ਸਿੰਘ ਭੁੰਦੜ ਵਰਗੇ ਲੀਡਰ ਅੱਜ ਕਹਿ ਰਹੇ ਨੇ ਵੀ ਸਾਡੀਆਂ ਪਹਿਲਾਂ ਵੀ ਕੀਤੀਆਂ ਹੋਈਆਂ ਗਲਤੀਆਂ ਅੱਜ ਅਸੀਂ ਖਮਿਆਜਾ ਭੁਗ ਦੋ ਵਾਰੀ ਸਰਕਾਰ ਰਿਪੀਟ ਹੋਈ ਦਾ ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਖਮਿਆਜਾ ਅਸੀਂ ਭੁਗਤ ਰਹੇ ਹਾਂ ਮਤਲਬ ਉਹ ਫਿਰ ਗੱਲਾਂ ਬਾਅਦ 'ਚ ਤਾਂ ਫਿਰ ਕਹਿਣੀਆਂ ਪੈਂਦੀਆਂ ਹੀ ਆ ਉਹ ਗੱਲਾਂ ਤੋਂ ਤੁਸੀਂ ਨਹੀਂ ਭਰ ਸਕਦੇ
ਇਹ ਤਾਂ ਹੈ
ਹਾਂ
ਪਰ ਹੁਣ ਵੀ ਨਾ ਜਿਵੇਂ ਅਮਿਤ ਸ਼ਾਹ ਜੀ ਦਾ ਬਿਆਨ ਆਉਂਦਾ ਤਾਂ ਕਿਹੜੇ ਅਕਾਲੀ ਲੀਡਰ ਨੇ ਪੰਜਾਬ ਦੇ ਉਹ ਦੋਵੇਂ ਸਿਆਂ ਵੱਡੇ ਨਜ਼ਰ ਆ ਰਹੇ ਨੇ
ਹਾਂ
ਤਾਂ ਪ੍ਰਤਾਪ ਸਿੰਘ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦਾ ਇੱਕ ਕਿਸੇ ਚੈਨਲ 'ਤੇ ਗ੍ਰਾਫਿਕਸ ਪਾਏ ਉਹਨਾਂ ਨੇ ਉੱਥੇ ਸੀ ਕਿ ਉਹ ਬੋਲ ਰਹੇ ਨੇ ਕਿ ਬੀਜੇਪੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੋ ਜਾਵੇ ਤਾਂ ਇੱਕ 'ਤੇ ਇੱਕ 11 ਵਾਲੀ ਗੱਲ ਹੋ ਜਾਵੇਗੀ ਦੇਸ਼ ਦੇ ਖਿਲਾਫ਼ ਖੜ੍ਹਨ ਵਾਲੀਆਂ ਤਾਕਤਾਂ ਨੇ ਇੰਡੀਆ ਗੱਠਜੋੜ ਬਣਾ ਲਿਆ ਦੇਸ਼ ਭਗਤ ਪਾਰਟੀਆਂ ਨੂੰ ਵੀ ਇਹਨਾਂ ਖਿਲਾਫ਼ ਇਕੱਠੇ ਹੋਣਾ ਚਾਹੀਦਾ ਹੈ ਕੇਂਦਰ ਤੋਂ ਪੰਜਾਬ ਦੇ ਮਸਲੇ ਹੱਲ ਕਰਵਾਉਣ ਦੇ ਲਈ ਇਹ ਗੱਠਜੋੜ ਜ਼ਰੂਰੀ ਆ ਅਸੀਂ ਕਿਸਾਨਾਂ ਅਤੇ ਬੰਦੀ ਸਿੰਘਾਂ ਦੇ ਮਸਲੇ ਹੱਲ ਕਰਵਾਉਣੇ ਹਨ
ਕਿਹਦਾ ਹੈ
ਇਹ ਪ੍ਰੇਮ ਸਿੰਘ ਚੰਦੂ ਮਾਜਰਾ
ਹਾਂ ਇਹਨਾਂ ਨੇ ਗੱਲ ਇੱਕ ਚੈਨਲ ਦੇ ਉੱਤੇ ਵੀ ਗੱਲਬਾਤ ਕਰੀ
ਹਾਂ ਅਤੇ ਦੂਸਰੇ ਪਾਸੇ ਵਿਰਸਾ ਸਿੰਘ ਵਲਟੋਆ ਜੀ ਹੁਣ ਉਹ ਵਿਰੋਧ ਕਰ ਰਹੇ ਆ
ਉਹ ਬਾਈ ਜੀ ਇੱਕ ਗੱਲ ਹੋਰ ਵਾਲਾ ਹੈ ਇੱਕ ਗੱਲ ਆ ਤੁਹਾਨੂੰ ਇੱਕ ਕਮਾਲ ਦੀ ਹੋਰ ਗੱਲ ਦੱਸਦਾ
ਹਾਂ
ਚੰਦੂ ਮਾਜਰਾ ਸਾਹਿਬ ਕਹਿੰਦੇ ਵੀ ਦੇਸ਼ ਦੇ ਵਿੱਚ ਆਹ ਤੂੰ ਪੜ੍ਹਿਆ ਸ਼ਾਇਦ ਵੀ ਦੋ ਤਾਕਤਾਂ
ਹਾਂਜੀ
ਇਹ ਆਇਆ ਨਾ ਬਿਆਨ ਇਹਨਾਂ ਨੇ ਉਹ ਇੱਕ ਚੈਨਲ ਦੇ ਉੱਤੇ ਦਿੱਤਾ ਮੈਂ ਉਹ ਸੁਣ ਰਿਹਾ ਸੀ ਲਾਈਵ ਸੁਣ ਰਹੇ ਸੀ ਉਹ ਕਹਿੰਦੇ ਵੀ ਦੋ ਤਾਕਤਾਂ ਇੱਕ ਪਾਸੇ ਇਹ ਇਕੱਠੇ ਹੋ ਗਏ ਆਪ ਵਾਲੇ ਇੱਥੇ ਅੱਡ ਨੇ ਪਰ ਬਾਹਰ ਇਹ
ਇਕੱਠੇ
ਕਾਂਗਰਸ ਨਾਲ ਇਕੱਠੇ ਨੇ ਇੱਕ ਪਾਸੇ ਅਸੀਂ ਹਾਂ ਉਹਨਾਂ ਨੇ ਗੜਾਇਆ ਕਾਫੀ ਚੀਜ਼ਾਂ ਵੀ ਐਨ ਡੀ ਏ ਦੇ ਵਿੱਚ ਅਸੀਂ ਆਹ ਕਰਿਆ ਕਮਾਲ ਦੀ ਗੱਲ ਹੈ ਯਾਰ ਮੈਨੂੰ ਹਾਸੋ ਹੀ ਨਹੀਂ ਲੱਗੀ ਗੱਲ ਇਹ ਵੱਧ ਅਧਿਕਾਰਾਂ ਵਾਲੀ ਸੂਬਿਆਂ ਦੇ ਉੱਤੇ ਤੁਸੀਂ ਚੁੱਪ ਹੋ ਹੈ
ਉਹ ਤੋਂ ਗੱਲ ਹੋ ਗਈ ਨਾ ਮਤਲਬ ਇਹ ਕਹਿ ਰਹੇ ਕਿ ਦੇਖੋ ਜੀ ਇੰਡੀਆ 'ਚ ਦੋ ਗੱਠਜੋੜ ਹੋ ਗਏ ਇੱਕ ਤਾਂ ਇੰਡੀਆ ਵਾਲਾ ਹੋ ਗਿਆ ਇੱਕ ਐਨ ਡੀ ਏ ਹੋ ਗਿਆ ਜੀ ਕਿ ਅਸੀਂ ਕਿਸੇ ਨਾ ਕਿਸੇ ਦਾ ਐਸਾ ਬਣਨਾ ਹੀ ਬਣਨਾ ਮਤਲਬ ਤੁਸੀਂ ਹੁਣ ਇਹ ਪੇਸ਼ ਕਰ ਰਹੇ ਹੋ ਕਾਂਗਰਸ ਨੂੰ ਅਸੀਂ ਜਾਣ ਨਹੀਂ ਸਕਦੇ 84 ਕਰਕੇ ਹੁਣ ਬਾਈ ਦਾ ਇਕੱਲਾ ਐਨ ਡੀ ਏ ਕਿ ਇਹ ਜ਼ਰੂਰੀ ਹੈ ਜੇਕਰ ਦੇਸ਼ 'ਚ ਦੋ ਵੱਡੇ ਗਠਬੰਧਨ ਆ ਤੁਸੀਂ ਉਹਨਾਂ ਦਾ ਹਿੱਸਾ ਬਣਨਾ ਹੀ ਬਣਨਾ
ਯਾਰ ਦੇਖੋ ਕੀ ਹੁੰਦਾ ਗਾ
ਪਰ ਜੇ ਅਕਾਲੀ ਦਲ
ਨੇ ਲੰਮਾ ਨਾ ਹੋ ਜੇ ਮੈਂ ਜੋ ਸੋਚਦਾ ਗਾ ਚਲੋ ਗੱਲ ਤਾਂ ਭਵਿੱਖ ਦੇ ਗਰਭ 'ਚ ਪਈ ਆ ਕੀ ਹੋਣਾ ਕੀ ਨਹੀਂ ਜਿਵੇਂ ਬੀਜੇਪੀ ਨੇ ਨਾਰਾ ਦਿੱਤਾ ਵੀ ਅਬਕੀ ਬਾਰ 400 ਕੇ ਪਾਰ ਜੇ 400 ਕੇ ਪਾਰ ਹੋ ਗਈਆਂ ਅਕਾਲੀ ਦਲ ਨੂੰ ਕਿਤੇ ਰਾਜ ਮੰਤਰੀ ਤੱਕ ਹੀ ਨਸੀਬ ਤੇ ਰਹਿਣਾ ਪੈ
ਦੌੜਾ ਹੀ ਇੱਥੇ ਹੈ ਨਾ ਕਿ ਅਸੀਂ ਕੁਰਸੀ ਤੱਕ ਹੀ ਸੀਮਤ ਰਹਿ ਰਹੇ ਹਾਂ
ਓਹੋ ਰੁਕੋ ਜਰਾ ਸਬਰ ਕਰੋ ਜੇ ਇਹ ਜਿੱਤ ਗਏ ਇੱਕ ਅੱਧੀ ਸੀਟ 4-5 ਸੀਟਾਂ ਜਾਂ ਕੁਛ ਵੀ ਰਾਜ ਮੰਤਰੀ ਤੱਕ ਨਾ ਸੀਮਤ ਰਹਿਣਾ ਪੈ ਜੇ
ਨਹੀਂ ਮਤਲਬ ਮੈਨੂੰ ਇਹ ਲੱਗਦਾ ਐਨ ਡੀ ਏ ਠੀਕ ਆ ਉਹ ਦੇਣਗੇ ਕੇਂਦਰ ਦੀ ਕੁਰਸੀ
ਹਾਂ ਦੇ ਦੇਣਗੇ ਕੋਈ ਵਪਾਰ
ਇਹ ਵੀ ਉਹ ਚੱਲ ਰਹੇ ਨਾ ਇਸ ਤਰੀਕੇ ਨਾਲ ਭਲਾ ਉਹਨਾਂ ਕੋਲ ਬਹੁਮਤ ਹੈਗਾ ਭਾਵੇਂ ਵੀ ਉਹ ਕੋਸ਼ਿਸ਼ ਕਰ ਰਹੇ ਆ ਲੰਮਾ ਸੋਚ ਕੇ ਕਿ ਜੇ ਕੱਲ੍ਹ ਨੂੰ ਕੋਈ 19-21 ਹੁੰਦੀ ਹੈ ਤਾਂ ਆਪਣੇ ਨਾਲ ਇਹ ਸਾਰੀਆਂ ਪਾਰਟੀਆਂ ਖੜੀਆਂ ਰਹਿਣ
ਇਹ ਤਾਂ
ਅਸੀਂ ਅੱਜ ਚੰਗੇ ਟਾਈਮ 'ਚ
ਇਹ ਤਾਂ
ਅਸੀਂ ਬਹੁਮਤ 'ਚ ਹੈਗੇ ਹਾਂ ਤਾਂ ਫਿਰ ਵੀ ਨਾਲ ਲੈ ਕੇ ਚੱਲ ਗਏ ਇਹਨਾਂ
ਨੂੰ ਇਹ ਤਾਂ ਬੀਜੇਪੀ ਚਾਹੁੰਦੀ ਹੈ ਵੀ ਪੰਜਾਬ 'ਚ ਸਾਡੇ ਚੰਗੀ ਤਰ੍ਹਾਂ ਪੈਰ ਲੱਗਣ 27 'ਚ ਚਾਹੇ ਸਾਡੀ ਗਠਬੰਧਨ ਵਾਲੀ ਸਰਕਾਰ ਆਵੇ ਫਿਰ ਹੌਲੀ ਹੌਲੀ ਉਹ ਕਰਨਗੇ ਨਾ ਦੇਖੋ ਇਹਨਾਂ ਨੂੰ ਤਾਂ ਪਿੱਛੇ ਕਰਨੀ ਹੈ ਇੱਕ ਦਿਨ ਅੱਜ ਨਹੀਂ ਤਾਂ ਕੱਲ੍ਹ
ਪਰ
ਅਕਾਲੀਆਂ ਤਾਂ ਮਜਬੂਰੀਆਂ ਹੀ ਆ ਇੱਕ ਉਹ ਵੀ ਆ ਜਦੋਂ ਤੁਸੀਂ ਸ਼ਬਦ ਇਹ ਆ ਗਿਆ ਨਾ ਨੈਗੋਸ਼ੀਏਸ਼ਨ ਤਾਂ ਉਹ ਜਿਹੜੀ ਨੈਗੋਸ਼ੀਏਸ਼ਨ ਆ ਉਹ ਫਿਰ ਉਹ ਨਿੱਜੀ ਹਿੱਤਾਂ ਲਈ ਪਾਰਟੀਆਂ ਦੇ ਨਿੱਜੀ ਹਿੱਤ 'ਤੇ ਉਵੇਂ ਜਿਹੀ ਆ ਬਸ
ਜੇ ਅਕਾਲੀ ਦਲ ਸੋਚ ਰਿਹਾ ਸਿਰਫ ਵੋਟ ਤੋਂ ਤਾਂ ਉਹ ਗਠਬੰਧਨ ਕਰ ਲੈਣਾ ਉਹਨਾਂ ਨੇ ਪੰਜਾਬ ਦੇ ਤੌਰ 'ਤੇ ਸਰਵਾਈਵ ਦੇ ਤੌਰ 'ਤੇ ਕਮਿਊਨਿਟੀ ਦੇ ਤੌਰ ਸੋਚਣਾ ਫਿਰ ਉਹਨਾਂ ਨੂੰ ਗੱਠਜੋੜ ਦੇ ਨੁਕਸਾਨ ਹੋਣੇ ਹੀ ਹੋਣੇ ਅਤੇ ਇਹ ਗੱਲ ਉਹਨਾਂ ਦੇ ਲੀਡਰ ਕਹਿ ਰਹੇ ਆ ਅੱਜ ਨਹੀਂ ਲੰਮੇ ਟਾਈਮ ਤੋਂ
ਕੀ ਕਹਿੰਦੇ ਬਲਟੋਹਾ ਸਾਹਿਬ
ਜ਼ਿਆਦਾ ਉਹਨੇ ਵਿਰੋਧ ਹੀ ਕੀਤਾ ਕਿ ਉਹਨੇ ਨਹੀਂ ਇਹਨਾਂ ਦੇ ਯੂਥ ਦੇ ਪ੍ਰਧਾਨ ਨੇ ਝਿੰਜਲ ਸਾਹਿਬ ਉਹ ਵੀ ਵਿਰੋਧ ਕਰ ਰਹੇ ਨੇ ਪਰ ਦੋਵੇਂ ਸਿਆਂ ਵੰਡੇ ਹੋਏ ਨੇ ਨਾ ਚਲੋ ਕੋਈ ਗੱਲ ਨਹੀਂ
ਚੰਗੀ ਗੱਲ ਆ ਇਹ ਹਾਂ ਅਕਾਲੀ ਦਲ ਲਈ ਚੰਗੀ ਗੱਲ ਆ ਵੀ ਉੱਥੇ ਜੇ ਗੱਲਬਾਤ ਚਰਚਾ ਚੱਲ ਰਹੀ ਹੈ ਚੰਗੀ ਗੱਲ ਆ
ਬਿਲਕੁਲ ਅਤੇ ਕੱਲ੍ਹ ਨੂੰ ਇਹਨਾਂ ਦੀ ਮੀਟਿੰਗ ਹੋਣ ਜਾ ਰਹੀ ਆ 22 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਇਹਨਾਂ ਦੀ ਪੂਰੀ ਕੋਰ ਕਮੇਟੀ ਦੀ ਵੱਡੇ ਆਗੂਆਂ ਦੀ ਤਾਂ ਉਦੋਂ ਤੈਅ ਹੋਊਗਾ ਕਿ ਕੀ ਬਣਦਾ ਚਲੋ ਇੱਧਰੋਂ ਤਾਂ ਫਿਰ ਗੱਲ ਕਰੀਏ ਕੱਲ੍ਹ ਨੂੰ ਹੀ ਹੋਣੀ ਆ ਨਾ ਕਿ ਉਸ ਮੀਟਿੰਗ 'ਚ ਕੀ ਕੁਛ ਬਣਦਾ
ਉਹ ਗਾਣਾ ਨਾ ਹਰਭੈਣ ਵਾਂ ਦਾ ਕੱਲ੍ਹ ਪਤਾ ਨਹੀਂ ਯਾਰ ਇੱਥੇ ਕੀ ਹੋਣਾ ਹੈਗਾ ਨਾ ਬਸ ਕੱਲ ਨੂੰ ਲੱਗ ਜੂ ਪਤਾ।
ਹਾਂ
ਦੇਖੋ ਚਲੋ
ਇੱਕ ਗੱਲ ਹੋਰ ਖੁਸ਼ਖਬਰੀ ਆ ਰਹੀ ਆ ਅਕਾਲੀ ਦਲ ਚੋਂ।
ਹਾਂਜੀ
ਇੱਕ ਪਰਿਵਾਰ ਇੱਕ ਟਿਕਟ। ਕਹਿੰਦੇ ਇਸ ਵਾਰ ਸਿਰਫ ਇਸ ਤਰ੍ਹਾਂ ਹੋਊਗਾ ਕਿ ਇੱਕ ਪਰਿਵਾਰ ਚ ਇੱਕ ਟਿਕਟ ਹੀ ਮਿਲਣੀ ਆ। ਤੇ ਕਹਿੰਦੇ ਸੁਖਬੀਰ ਸਿੰਘ ਬਾਦਲ ਚੋਣ ਨਹੀਂ ਲੜ ਰਹੇ ਤੇ ਬੀਬਾ ਹਰਸਿਮਰਤ ਕੌਰ ਬਾਦਲ ਹੀ ਚੋਣ ਲੜਨਗੇ, ਉਹ ਵੀ ਬਠਿੰਡਾ ਤੋਂ।
ਚਲੋ ਵਧੀਆ।
ਹਾਂ
ਚਲੋ
ਅੱਜ ਤੱਕ ਜਾਣਕਾਰੀ ਇਹ ਹੈ ਬਈ ਕੱਚੀ ਪੱਕੀ।
ਸੁਖਵੰਤ ਖੁਸ਼ ਹੋ ਗਿਆ, ਸੁਖਵੰਤ ਦਾ ਮਤਲਬ ਹਲਕਾ ਹੌਟ ਹੁੰਦਾ ਜਾਂਦਾ।
ਠੀਕ ਆ। ਤੇ ਦੂਸਰੇ ਪਾਸੇ ਹੁਣ ਜੇ ਰਾਜਾ ਵੜਿੰਗ ਦੇ ਘਰੋਂ ਅੰਮ੍ਰਿਤਾ ਵੜਿੰਗ ਆਉਂਦੇ ਤਾਂ ਮੁਕਾਬਲਾ ਬਣਨਾ।
ਸੁਖਵੰਤ ਮੈਨੂੰ ਕੱਲ ਕਹਿ ਰਹੇ ਕਹਿੰਦਾ ਫਿਰ ਅਸੀਂ ਵੀ ਸੋਚਣ ਲਈ ਮਜਬੂਰ ਹੋ ਜਾਵਾਂਗੇ ਵੀ ਕਿੱਧਰ ਵੋਟ ਪਾਉਣੀ ਆ।
ਹਾਂ ਮਤਲਬ ਇੱਥੇ ਗਲਤੀ ਕਰਕੇ ਥੋੜੇ ਆਮ ਆਦਮੀ ਪਾਰਟੀ ਵਾਲੇ
ਫਿਰ ਕਹਿੰਦਾ ਅਸੀਂ ਆਈ ਨੀ ਪਤਾ ਖੁੱਡੀਆਂ ਸਾਹਿਬ ਨੂੰ ਪਾ ਦੇ ਗਏ। ਆਈ ਵੀ ਹੋ ਸਕਦਾ, ਕੁਛ ਵੀ ਹੋ ਸਕਦਾ,
ਉਹ ਤਾਂ ਤੁਹਾਡਾ ਅਧਿਕਾਰ ਆ ਬਈ ਜ਼ਰੂਰ। ਆਪਾਂ ਤਾਂ ਇਹ ਕਹਿੰਦੇ ਕਿ ਜੇਕਰ ਤੁਹਾਡੀ ਵੋਟ ਬਣੀ ਜ਼ਰੂਰ ਪਾ ਕੇ ਆਓ, ਪਾਉਣੀ ਕਿਹਨੂੰ ਆ ਉਹ ਤੁਹਾਡੀ ਇੱਛਾ।
ਹਾਂ
ਪਰ ਹੁਣ ਜੇ ਕਾਂਗਰਸ ਦਾ ਉਮੀਦਵਾਰ ਵੀ ਇੱਕ ਔਰਤ ਹੋਊਗੀ ਤੇ ਅਕਾਲੀ ਦਲ ਦੀ ਇੱਕ ਉਮੀਦਵਾਰ ਔਰਤ ਹੋਊਗੀ ਤਾਂ ਫਿਰ ਆਮ ਆਦਮੀ ਪਾਰਟੀ ਨੂੰ ਜੇ ਗਠਬੰਧਨ ਨਹੀਂ ਹੁੰਦਾ ਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਇੱਥੇ ਸਿਰਫ ਔਰਤ ਹੀ ਉਮੀਦਵਾਰ ਹੋਣੀ ਚਾਹੀਦੀ ਆ, ਪਤਾ ਲੱਗ ਜੇ।
ਨਹੀਂ ਆਮ ਆਦਮੀ ਪਾਰਟੀ ਦਾ ਤਾਂ ਹੋ ਤਾਂ ਗਿਆ ਹੁਣ ਖੁੱਡੀਆਂ ਸਾਹਿਬ ਦਾ
ਨਹੀਂ ਚੇਂਜ। ਮੈਂ ਵੈਸੇ ਗੱਲ
ਕਰ ਰਿਹਾ ਬਲਜਿੰਦਰ ਕੌਰ ਹੈਗੇ ਨੇ ਆਪਸ਼ਨ ਜੇ ਤੁਸੀਂ ਹੈ ਨਹੀਂ ਕਿਉਂ
ਉਹਨਾਂ ਨੂੰ ਤਾਂ ਆਪਦੇ ਹਲਕੇ 'ਚ ਵੋਟਾਂ ਨਹੀਂ ਪੈਣੀਆਂ, ਹਾਲਾਤ ਇਹ ਆ।
ਉਹ ਯਾਰ ਐਂ ਨਹੀਂ ਹੁੰਦਾ ਯਾਰ,
ਮੈਂ ਦੱਸਦਾ ਖਬਰਾਂ ਹੀ ਆ ਰਹੀਆਂ, ਸੱਚੀਆਂ ਝੂਠੀਆਂ ਆਪਾਂ ਨੂੰ ਨਹੀਂ ਪਤਾ। ਕਹਿੰਦੇ ਬਲਜਿੰਦਰ ਕੌਰ ਜੀ MLA ਸਾਹਿਬ ਨੇ ਆਪਦੀ ਕੁਰਸੀ ਪੱਕੀ ਲਾਰ ਕੇ ਕਹਿੰਦੇ ਰਿਫਾਇਨਰੀ 'ਚ।
ਪਰ ਇੱਕ ਗੱਲ ਆ, ਹੁਣ ਇੱਕ ਦੇਖੋ ਗੱਲ ਕਲੀਅਰ ਆ, ਖੁੱਡੀਆਂ ਸਾਹਿਬ ਲਈ ਇਹ ਇਲੈਕਸ਼ਨ ਬਹੁਤ ਔਖਾ ਗਾ, ਬਹੁਤ ਜ਼ਿਆਦਾ ਔਖਾ ਗਾ। ਇਹਨਾਂ ਦੋ ਦੇਖੋ ਸੱਤਾਧਾਰ ਪਾਰਟੀ ਨੂੰ ਇਹ ਬਠਿੰਡਾ ਸੀਟ ਬਹੁਤ ਔਖੀ ਆ। ਜੇ ਇਹਦਾ ਪਹਿਲਾਂ ਬਣ ਰਿਹਾ ਸੀ ਮਾਹੌਲ ਉਹ ਜਾਂ
ਨਹੀਂ,
ਟਿਕਟ ਅਨਾਊਂਸ ਹੋਣ ਤੋਂ ਬਾਅਦ ਜਿੱਦਾਂ ਆਪਾਂ ਨੂੰ ਕੁਛ ਪਤਾ ਲੱਗਿਆ ਗੱਲਾਂ, ਬੁਲਾਡੇ ਦੇ ਵਿੱਚ ਕੁਛ ਹੋਰ, ਮਾਨਸਾ ਦੇ ਵਿੱਚ ਤਾਂ ਫੈਕਟਰੀ ਬਹੁਤ ਵੱਡਾ ਗਾ,
ਬਹੁਤ ਵੱਡਾ ਫੈਕਟਰ।
ਤੇ ਤੁਹਾਨੂੰ ਇੱਕ ਦੱਸ ਦਿੰਦਾ, ਸਰਦੂਲਗੜ੍ਹ ਵੀ ਫੈਕਟਰ ਹੈਗਾ ਗਾ ਜੋ ਪਾਣੀ ਆਇਆ ਸੀ, ਪਰ ਉੱਥੇ ਇਹਨਾਂ ਦਾ MLA ਥੋੜ੍ਹਾ ਜਿਹਾ ਕਾਇਮ ਆ।
ਹਾਂ
ਠੀਕ ਆ, ਉਹ ਮਤਲਬ ਵੈਸੇ ਉਹ ਫਿਰ ਗੁੜਤੀ ਇੱਧਰੋਂ ਮਿਲੀ ਵੀ ਹੈ ਨਾ ਅਕਾਲੀ ਦਲ ਵਾਲੇ ਪਾਸਿਓਂ। ਫਿਰ ਮੌੜ ਮੰਡੀ ਤਾਂ ਸਰਪ੍ਰਾਈਜ਼ ਪੈਕੇਜ ਹੀ ਮਿਲਣੇ ਆ ਖੁੱਡੀਆਂ ਸਾਹਿਬ ਨੂੰ। ਠੀਕ ਹੈ, ਅਤੇ ਹਾਲਾਤ ਭੁੱਚੋ ਅਤੇ ਬਠਿੰਡੇ ਦਿਹਾਤੀ ਦੇ ਤਾਂ ਮੌੜਾਂ ਤੋਂ ਵੀ ਮਾੜੇ ਨੇ। ਬਾਕੀ
ਨਹੀਂ ਜੀ, ਮਾਸਟਰ ਜੀ ਵਧੀਆ ਕੰਮ ਨਹੀਂ ਕਰ ਰਹੇ,
ਮੈਂ ਇਹਦੇ 'ਤੇ ਕੋਈ ਕਮੈਂਟ ਨਹੀਂ ਕਰਨਾ ਚਾਹੂੰਗਾ।
ਜਿੰਨੀ ਖਬਰ ਆ ਰਹੀ ਉਹਨਾਂ ਕਰ ਦੋ।
ਨਹੀਂ ਨਹੀਂ ਮੈਂ ਕਮੈਂਟ ਨਹੀਂ ਕਰਨਾ ਚਾਹੂੰਗਾ, ਗੱਲ ਬਹੁਤ ਵਧੀਆ ਹੈਗੀ ਪਰ ਇਹ 'ਤੇ ਕਮੈਂਟ ਕੋਈ ਬਸ।
ਚਲੋ ਕੋਈ ਗੱਲ ਨਹੀਂ ਜੀ, ਫਿਰ ਖਬਰ ਤਾਂ
ਇੱਕ ਸਾਡੇ ਕੋਲ ਨਾ ਬੰਦਾ ਬੈਠਾ ਸੀਗਾ, ਚਾਰ ਪੰਜ ਦਿਨ ਹੋ ਗਏ
ਜੀ,
ਸ਼ਾਇਦ ਤੂੰ ਵੀ ਕੋਲ ਹੀ ਬੈਠਾ ਸੀ। ਉਹ ਕਹਿੰਦਾ ਵੀ ਇੱਕ ਬੰਦਾ ਕਿਸੇ ਕੋਲ ਕੰਮ ਗਿਆ, ਮੈਂ ਆਪਾਂ ਕਿਸੇ ਨੂੰ ਲੋਕ ਫੜ ਜਾਣਗੇ ਆਪੇ ਗੱਲ, ਕਿਸੇ ਕੋਲ ਕੰਮ ਗਿਆ। ਉਹ ਕਹਿੰਦਾ ਜੀ ਅੱਛਾ, ਉਹ ਕਹਿੰਦਾ ਜੀ ਫਿਰ ਵਿਧਾਇਕ ਕੋਲ ਕੰਮ ਗਿਆ, ਕਹਿੰਦਾ ਜੀ ਅੱਛਾ, ਉਹ ਕਹਿੰਦਾ ਜੀ ਫਿਰ ਮੇਰੇ ਬੇਟੇ ਨੂੰ ਪੁੱਛ ਲਓ।
ਹੁਣ ਕਿਆ ਫਿਰ MLA ਤਾਂ ਤੁਹਾਡੇ ਬੇਟੇ ਨੂੰ ਬਣਾ ਦਿੰਦੇ, ਤੁਸੀਂ ਕਿਉਂ ਬਣੇ ਫਿਰ?
ਨਹੀਂ ਨਹੀਂ ਉਹ ਕਹਿੰਦਾ ਅਸੀਂ ਸੋਚੀ ਗਏ ਬਾਅਦ 'ਚ ਦੋ ਘੰਟੇ ਵੀ ਇਹ ਗੱਲ ਕੀ ਆ, ਵੋਟ ਕਿਹਨੂੰ ਪਾਈ ਸੀ, ਚੱਲ ਕੀ ਰਿਹਾ ਕੀ ਰਿਹਾ ਹੈਗਾ। ਫਿਰ ਉਹਦੇ ਨਾਲ ਦੇ ਨੇ ਦੱਸਿਆ ਗੱਡੀ ਜਾਂਦੇ ਨੇ, ਉਹ ਕਹਿੰਦਾ ਮਿੱਤਰਾ ਇਹੀ ਤਾਂ ਬਦਲਾਵ ਆ, ਇਸੇ ਨੂੰ ਤਾਂ ਤਰਸਦੇ ਸੀ।
ਹਾਂ ਪਿਤਾ ਜੀ MLA ਆ ਜੀ ਤੇ ਪੁੱਤ ਸਾਹਿਬ ਕਮਾਂਡਰ ਨੇ।
ਇੱਥੇ ਸਾਡੀ ਆਮ ਆਦਮੀ ਪਾਰਟੀ ਨੂੰ ਇਹੀ ਅਪੀਲ ਆ ਵੀ ਸੰਭਾਲ ਲਓ ਮੋਰਚਾ, ਤਕੜਾ ਮੋਰਚਾ, ਜਿਵੇਂ ਸ਼ਾਇਦ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਕੱਲ੍ਹ ਆਉਣਾ ਸੀ ਵੈਸੇ,
ਉਹ ਸਰਪ੍ਰਾਈਜ਼ ਹੀ ਆਏ ਨੇ ਬਠਿੰਡਾ ਦੇ ਵਿੱਚ,
ਪਤਾ ਨਹੀਂ ਕੀ ਦੌਰਾ, ਪਤਾ ਨਹੀਂ ਕਿਵੇਂ ਆ, ਵੈਸੇ ਤਾਂ ਕੱਲ੍ਹ ਰਾਹ 'ਚ ਖੜ੍ਹੇ ਸੀ ਉੱਥੇ,
ਬਾਗੇ ਪੁਰਾਣੇ ਉਹ ਵੀ ਟ੍ਰੈਫਿਕ ਜਾਮ ਹੋ ਗਿਆ ਜੀ, ਸੁਣ ਲਓ ਵੀ
ਉੱਥੇ ਪੱਤਰਕਾਰ ਵੀ ਬੜੇ ਹੱਸੇ ਹਨਾ ਬੜਾ।
ਹਾਂ
ਰਾਹ 'ਚ ਕੋਈ ਸਵਾਲ ਸਬੂਲ ਨਹੀਂ ਉਹਨੇ ਪੁੱਛਿਆ, ਮਤਲਬ
ਉਹ ਵੀਰ ਜੀ ਤਿਆਰੀ ਹੈ ਨਹੀਂ ਸੀ। CM ਮਾਨ ਸਾਹਿਬ ਤਾਂ ਆ ਰਹੇ ਸੀ ਜਲੰਧਰੋਂ,
ਚਲੋ
ਸੀਚੇਵਾਲ ਸਾਹਿਬ ਨਾਲ ਮੀਟਿੰਗ ਕਰਕੇ ਭਾਈ, ਤੇ ਕਹਿੰਦੇ ਜੇ ਬਾਗੇ ਪੁਰਾਣੇ ਦੇ ਟ੍ਰੈਫਿਕ ਜਾਮ ਹੋ ਗਿਆ, ਫਿਰ ਮਾਨ ਸਾਹਿਬ ਨੇ ਸੋਚਿਆ ਕਿ ਮਾਨਾ ਜੇ ਤੂੰ 2-4 ਮਿੰਟ ਨਾ ਬੋਲਿਆ, ਉਹਨੇ ਸਕੇਟਾ ਆਪਦੀ ਨਾ ਜਦੋਂ ਜਹਾਜ਼ 'ਚ ਬੋਲੀ ਸੀ ਉਹ ਕਿ 2-4 ਮਿੰਟ ਨਾ ਬੋਲੇ ਤੇਰਾ ਤਾਂ ਔਖਾ ਹੋ ਜੂਗਾ, ਫਿਰ ਮਾਨ ਸਾਹਿਬ ਨੇ ਕਿਹਾ ਬਾਰੀ ਬੂਰੀ ਖੋਲੋ ਯਾਰ, ਲੋਕਾਂ ਨੂੰ ਮਿਲਦੇ ਹਾਂ, ਇਹ ਸਮਾਂ ਆ ਗਿਆ ਹੁਣ, ਚੋਣਾਂ ਨੇ, ਲੋਕਾਂ ਨੂੰ ਮਿਲਣਾ ਆਪਾਂ, ਮੈਂ ਸਟੇਟ ਦਾ ਮੁੱਖ ਮੰਤਰੀ ਹਾਂ ਯਾਰ, ਪਹਿਲਾ ਨਾਗਰਿਕ ਹਾਂ, ਡਿਊਟੀ ਹੈ ਮੇਰੀ ਲੋਕਾਂ ਦੀਆਂ ਮੁਸ਼ਕਲਾਂ ਸੁਣਦੀਆਂ। ਫਿਰ ਕਦੇ ਜਿਵੇਂ ਮਾਨ ਸਾਹਿਬ ਨੇ ਬਾਰੀ ਖੋਲ੍ਹੀ ਤਾਂ ਫਿਰ ਬਈ ਲੋਕ ਬਹੁਤ ਆਏ, ਹੁੰਦਾ ਪਿਆਰ ਯਾਰ CM ਆਪਣਾ।
ਅਤੇ ਬਾਕੀ ਦੇਖ ਤੈਨੂੰ ਜਿਹੜੀ ਗੱਲ ਕਹੀ ਸੀ, ਕਰਮਜੀਤ ਅਨਮੋਲ ਦੀ ਨਾਰਾ ਵੀ ਆ ਚੁੱਕਿਆ ਗਾ ਅਤੇ ਕਰਮਜੀਤ ਅਨਮੋਲ ਲਈ ਨਵੇਂ ਤਰੀਕੇ ਦਾ ਪ੍ਰਚਾਰ ਵੀ ਚੱਲ ਰਿਹਾ ਮੁੱਖ ਮੰਤਰੀ ਸਾਹਿਬ ਫੋਨ ਲਾ ਕੇ ਅਤੇ ਉਹ ਵਿੱਚ ਉਵੇਂ ਬਹੁਤ ਚੀਜ਼ਾਂ ਹੋਣੀਆਂ ਫਰੀਦਕੋਟ 'ਚ ਤੁਹਾਨੂੰ ਇਹ ਦੱਸਤੀ ਵਾ ਫਰੀਦਕੋਟ 'ਚ ਇੱਕ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਦੇਖੋ ਸਾਰੇ ਕਿਤੇ ਅਕਾਲੀ ਦਲ ਦਾ ਗਠਬੰਧਨ ਹੋਵੇ ਫਰੀਦਕੋਟ 'ਚ ਨਾ ਹੋਵੇ
ਕਿਉਂ
ਚਰਚਾ ਚੱਲ ਰਹੀ ਹੈ ਵੀ ਹੰਸ ਰਾਜ ਜੀ ਨੂੰ ਟਿਕਟ ਦੇਣੀ ਆ ਬੀਜੇਪੀ ਨੇ
ਬਿਲਕੁਲ
ਠੀਕ ਆ ਜੀ ਕਰਮਜੀਤ ਅਨਮੋਲ ਨੂੰ ਟਿਕਟ ਦਿੱਤੀ ਆਮ ਆਦਮੀ ਪਾਰਟੀ ਨੇ ਅਤੇ ਅਸੀਂ ਇਹ ਚਾਹੁੰਦੇ ਹਾਂ ਜਿੱਦਾਂ ਦਾ ਦੇਖੋ ਮਰਜ਼ੀ ਆ ਹੈਗਾ ਲੈਜੰਡਾ ਬੰਦਾ ਮੁਹੰਮਦ ਸਦੀਕ ਉਹਨੂੰ ਕਾਂਗਰਸ ਟਿਕਟ ਦੇ ਦੇ ਯਾਰ ਕੋਈ ਚੱਕਰ ਨਹੀਂ ਹੈ ਉਹ ਕੱਲ੍ਹ ਮੈਂ ਉੱਥੇ ਬੈਠਾ ਸੀ ਜਦੋਂ ਮਿੰਟੂ ਹੋਣਾ ਨੇ ਲਾਈਵ ਕਰਿਆ ਪ੍ਰੋਗਰਾਮ ਅੰਦਰੀ ਦਫ਼ਤਰ ਬੈਠੇ ਉਹਨਾਂ ਨੇ ਵੀ ਇੱਕ ਮੈਨੂੰ ਬੜੀ ਵਧੀਆ ਲੱਗੀ ਉਹ ਕਹਿੰਦੇ ਵੀ ਅਸੀਂ ਅਕਾਲੀ ਦਲ ਨੂੰ ਬੇਨਤੀ ਕਰਦੇ ਹਾਂ ਅਸੀਂ ਵੀ ਉਹ ਬੇਨਤੀ ਕਰਦੇ ਹਾਂ ਮੇਰੇ ਕਲਾਕਾਰ ਜੱਚ ਗਿਆ ਉਹ ਕਹਿੰਦੇ ਸੰਦੀਲਾ ਸਾਹਿਬ ਨੂੰ ਕਹਿੰਦੇ ਤੁਸੀਂ ਟਿਕਟ ਦੇ ਦਿਓ
ਹੈ ਠੀਕ ਹੈ ਫਿਰ ਮੈਂ ਤਾਂ ਹੀ ਕਹਿ ਰਿਹਾ ਨਾ ਕਿ ਬਠਿੰਡੇ ਤੋਂ ਔਰਤ ਵਰਸਿਸ ਔਰਤ ਹੋ ਜਾਊਗਾ
ਇੱਧਰ ਕਲਾਕਾਰ ਵਰਸਿਸ ਕਲਾਕਾਰ ਹੋ ਜਾਊਗਾ
ਹਾਂ ਠੀਕ ਹੈ ਫਿਰ ਚਾਹੀਦਾ ਐਂ ਯਾਰ
ਹਾਂ ਨਲੇ ਕਿੰਨਾ ਦੀ ਪੋਲਿਟਿਕਸ ਦੇ ਫਿੱਟ ਆ ਜੂ ਲੋਕ ਇੱਧਰ ਦੋ ਸੀਟਾਂ ਦੀ ਜ਼ਿਆਦਾ ਰੱਖ ਕੇ ਰਹਿਣਗੇ ਉੱਧਰ ਜਿਹੜਾ ਕੋਈ ਮਰਜ਼ੀ ਹੋਵੇ
ਹੈ ਠੀਕ ਆ ਜੀ
ਤੇ ਨਹੀਂ ਜੀ
ਇਹ ਤਾਂ ਹੈ
ਪਰ ਹਾਂ ਐਂ ਵੀ ਹੋ ਸਕਦਾ ਗਠਬੰਧਨ ਕਰ ਲੈਣ ਫਿਰ ਹੰਸਰਾਜ ਜੀ ਨੂੰ ਟਿਕਟ ਦੇ ਦੇ ਬੀਜੇਪੀ ਇੱਥੋਂ ਅਤੇ ਇੱਧਰੋਂ ਕਰਮਜੀਤ ਅਨਮੋਲ ਅਤੇ ਹੋਰ ਕਿਹੜਾ ਸੀ ਅਤੇ ਹਾਂ ਤਿੰਨੇ ਬਸ ਹੈ ਹੈ ਗਾਣਾ ਨਹੀਂ ਇਹ ਤਾਲ ਸਿੱਤਾ
ਹਾਂ ਅਤੇ ਫਿਰ ਪ੍ਰਚਾਰ ਘੱਟ ਅਤੇ ਖਾੜੇ ਮਾੜੇ ਲੱਗਣੇ ਆ
ਕਿਵੇਂ ਮਰਜ਼ੀ ਆ ਬਾਬੇ
ਹਾਂ ਲੋਕਾਂ ਨੇ ਕਹਿਣਾ ਛੱਡੋ ਪਰੇ ਯਾਰ
ਯਾਦ ਕਰਾ ਦਾ ਮੈਂ ਫਰੀਦਕੋਟ ਹਲਕੇ ਤੋਂ ਹੀ ਕਿਹਾ ਨਾ ਆਜ਼ਾਦ ਖੜੇ ਹੋਏ ਸੀ ਕੁਲਦੀਪ ਮਾਣਕ ਸਾਹਿਬ ਜਦੋਂ ਹਾਰ ਕੇ ਉਦੋਂ ਬਾਅਦ ਉਹਨਾਂ ਦੀ ਇੱਕ ਸਟੇਟਮੈਂਟ ਆਈ ਉਹ ਇੱਕ ਤਾਂ ਹੈ ਨਹੀਂ ਉਹ ਥੋੜ੍ਹਾ ਜਿਹਾ ਹੋ ਜੂ ਉਹ ਫਿਰ ਜ਼ਿਆਦਾ ਉਹ ਵੋਕਲ ਵੀ ਸੀ ਅਤੇ ਐਂ ਸੀ ਸਿੱਧਾ ਨਾ ਠੇਠ ਬਠਿੰਡੇ ਵਾਲੇ ਕਹਿੰਦੇ ਵੀ ਇੱਧਰ ਇੱਧਰ ਮੁੜ ਕੇ ਕਹਿੰਦੇ ਇੱਧਰ ਇਹ ਕੰਮ 'ਚ ਪੰਗਾ ਨਹੀਂ ਲੈਣਾ
ਨਹੀਂ ਜਿਹੜੀ ਵੀ ਸਟੇਟਮੈਂਟ ਸੀ
ਕਲਾਕਾਰ ਨੇ ਕਹਿ ਵੀ ਦਿੱਤਾ ਸੀ ਇੱਧਰ ਜਲੰਧਰ ਸਾਈਡ ਉਹ ਕਹਿੰਦਾ ਕਹਿੰਦਾ ਬੰਦਿਆਂ ਨੇ ਤਾਂ ਕਹਿੰਦਾ ਪੈਰੀ ਹੱਥ ਲਵਾਉਣੀ ਸੀ ਕਹਿੰਦਾ ਮੱਝਾਂ ਗਾਵਾਂ ਦੀ ਵੀ ਕਹਿੰਦਾ ਪੈਰੀ ਹੱਥ ਲਾਉਣੇ ਪੈ ਗਏ ਕਹਿੰਦਾ ਫਿਰ ਹੋਰ ਪਾਸੋਂ ਜਾ ਕੇ MP ਬਣਿਆ
ਇੱਥੋਂ ਨੀ ਪੰਜਾਬ 'ਚ ਨੀ ਤਾਂ ਇੱਥੇ ਰੱਖਣਾ ਭਾਈ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਪੰਡ ਚੱਕ ਵਿਧਾਇਕ ਸਾਹਿਬ ਕਰਜ਼ੇ ਵਾਲੀ ਉਹ ਕਹਿੰਦੇ ਆਮ ਆਦਮੀ ਪਾਰਟੀ ਤਾਂ ਜਾਵੜੇ ਸੀ ਪਰ ਰੌਲੇ ਪੈ ਗਏ ਬਾਹਲੇ ਉਹਨਾਂ ਦੇ
ਮਜੀਠੀਆ ਸਾਹਿਬ ਲਿਆਏ ਚਿੱਠਾ
ਹਾਂ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਵੀ ਕਹਿੰਦੇ ਕੇਸ ਕਰਾਂਗੇ ਕੇਸ ਤੁਹਾਨੂੰ ਹੋਣੀ ਯਾਦ ਜਦੋਂ ਬੰਦਾ ਤੁਹਾਡੇ ਭੱਜਿਆ ਪਰ ਸੋਨੂੰ ਯਾਦ ਵੀ ਨੀ ਸੀ ਕੇਸ ਕਰਾਂਗੇ
ਦੇਖੋ ਜਦੋਂ ਤਾਂ ਆਪਦੀ ਪਾਰਟੀ 'ਚ ਨੇ ਉਦੋਂ ਸਾਧੂ ਸਿੰਘ ਧਰਮਸੋਧ ਤੁਹਾਡੇ ਭੂਸ਼ਣ ਆਸ਼ੂ ਜੀ
ਉਦੋਂ ਬਾਅਦ ਆਪਣੇ ਹੋ ਗਏ ਸੰਗਤ ਸਿੰਘ ਗਿੱਲ ਜੀ
ਉਹ ਜਿਹੜੇ ਵੀ ਚਲੋ ETC ਲਾ ਦੋ ਉਹ ਆ ਸਾਰੇ ਇਮਾਨਦਾਰ ਜਦੋਂ ਜਾਵੜੇ ਦੂਜੀ ਪਾਰਟੀ 'ਚ ਉਦੋਂ ਸਿਰੇ ਦੇ ਕਰਾਪਟ
ਬਿਲਕੁਲ
ਉਦੋਂ ਕੇਸ ਕਰਾਂਗੇ
ਹੁਣ ਉਹ ਸੁਖਬੀਰ ਸਿੰਘ ਬਾਦਲ ਵੀ ਥੋੜ੍ਹਾ ਜਿਹਾ ਐਕਟਿਵ ਤਾਂ ਹੈਗੇ ਆ ਪਰ ਗੱਲ ਆਪਾਂ ਇੱਥੇ ਕਰੀਏ ਪਹਿਲਾਂ ਬਿਕਰਮ ਸਿੰਘ ਮਜੀਠੀਆ ਨੇ ਅਤੇ ਪ੍ਰਤਾਪ ਸਿੰਘ ਬਾਜਵਾ ਨੇ ਕਹਿਤਾ ਕਿ ਬਾਈ ਕੋਈ ਘਰ ਘੁਰ ਆਏ ਸੀ ਗਰੀਬਾਂ ਦੇ ਰਿਪੇਅਰ ਪੂਰਾ ਮਾਮਲਾ ਸੀ ਤਕਰੀਬਨ 4600 ਘਰ ਦੇ ਆਸੇ ਪਾਸੇ ਸੀ ਇਹ ਅਤੇ ਕਰੋੜਾਂ ਰੁਪਏ ਦਾ ਮਾਮਲਾ ਕਹਿੰਦੇ ਜੀ ਇਹ 'ਚ ਘਪਲਾ ਕਰ ਗਏ ਅਤੇ ਇਹ ਪੂਰੇ ਮਾਮਲੇ ਦੀ ਜਾਂਚ ਹੋ ਰਹੀ ਆ ਅਤੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਸੰਧੂ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਉਸ ਸ਼ਿਕਾਇਤ ਤੋਂ ਬਾਅਦ ਪੂਰਾ ਮਾਮਲਾ ਇਹ ਅਦਾਲਤ ਵਿੱਚ ਆ ਅਤੇ ਇਹਨਾਂ ਦੇ ਕੋਲ ਇੱਥੇ 1200 ਦੀ ਇੱਕ ਤੱਕ ਜ਼ਮਾਨਤ ਸੀ ਉਹ ਜ਼ਮਾਨਤ ਇਹਨਾਂ ਦੀ ਖਤਮ ਹੋਣ ਵਾਲੀ ਸੀ ਕਹਿੰਦੇ ਜ਼ਮਾਨਤ ਖਤਮ ਹੋਣ ਤੋਂ ਕਹਿੰਦੇ 2 ਦਿਨ ਪਹਿਲਾਂ ਹੀ ਚੱਬੇਵਾਲ ਸਾਹਿਬ ਨੇ ਪੰਡ ਲਾ ਕੇ ਰੱਖੀ ਪਾਸੇ ਅਤੇ ਪਰਨਾ ਪਾਲਿਆ
ਮਜੀਠੀਆ ਸਾਹਿਬ ਨੂੰ ਮਾੜਾ ਫੋਨ ਕਰਕੇ ਕਹੋ ਕਹੋ ਫੋਟੋ ਲਾ ਕੇ ਤੇ ਗਾਣਾ ਚਲਾਓ ਇੱਕ ਸੰਧੂ ਹੁੰਦਾ ਸੀ ਪੰਗੇ ਸੰਧੂ ਦੇ ਪਾਏ ਵੀ ਨੇ ਇਹ
ਬਿਲਕੁਲ
ਇਹ ਲੱਭੋ ਸੰਧੂ ਨੂੰ ਆਮ ਆਦਮੀ ਪਾਰਟੀ ਨੂੰ ਲੱਭ ਰਹੀ ਆ ਸੰਧੂ ਨੂੰ
ਤੇ ਸੰਧੂ ਵਿਚਾਰਾ ਪਛਤਾਉਂਦਾ ਹੋਊਗਾ
ਵਿਆਹ ਕੀ ਹੋ ਗਿਆ ਤੇ ਇਹ ਵੀ ਨਹੀਂ ਪਤਾ
ਸ਼ਿਕਾਇਤ ਕੀਤੀ
ਇਹ ਵੀ ਨਹੀਂ ਪਤਾ ਵੀ ਸੰਧੂ ਕੋਈ ਟਿਕਟ ਟੁਕਟ ਦਾ ਕਿਸੇ ਦਾ ਦਾਅਵੇਦਾਰ ਹੋਵੇ
ਹਾਂ ਹੋਊਗਾ ਜਿਹਨੇ ਸ਼ਿਕਾਇਤ ਕਰਤੀ ਐਡਾ ਵੱਡਾ ਪੰਗਾ ਲੈ ਲਿਆ ਮੌਜੂਦਾ MLA ਨਾਲ ਉਹ ਵੀ ਮੱਥੇ ਹੱਥ ਮਾਰਦਾ ਹੋਣਾ ਮਣਾ ਕੀ ਲੋੜ ਸੀ ਕਿ ਸੱਜਣ ਤਾਂ ਹੁਣ ਸਾਡੇ ਝੋਲੇ ਜਾ ਕੇ ਬਹਿ ਗਏ
ਤੈਨੂੰ ਕੱਲ੍ਹ ਗੱਲ ਦੱਸਦਾ ਯਾਰ ਅਸੀਂ ਕਿਸੇ ਦਾ ਇੰਟਰਵਿਊ ਕਰਨ ਗਏ ਉਹ ਇੰਟਰਵਿਊ ਥੋੜ੍ਹੇ ਦਿਨਾਂ ਬਾਅਦ ਆਪਾਂ ਰਿਲੀਜ਼ ਕਰਾਂਗੇ ਉੱਥੇ ਸਾਨੂੰ ਇੱਕ ਬੰਦਾ ਮਿਲਿਆ ਉਹ ਕਹਿੰਦਾ ਵੀ ਐਂ ਕਰਕੇ ਵੀ ਐਂ ਗੱਲ ਚੱਲ ਪਈ ਫਿਰੋਜ਼ਪੁਰ ਏਰੀਏ ਦੀ ਅੱਛਾ ਗੱਲਾਂ ਚੱਲੀ ਗੰਨਾ ਚੱਲੀ ਗੰਨਾ ਅਤੇ ਮੈਂ ਕਿਹਾ ਵੀ ਵੀ ਆਮਲਾ ਸਾਹਿਬ ਦੀ ਚਰਚਾ ਹੋ ਰਹੀ ਆ ਵੀ ਉਹਨਾਂ ਨੂੰ ਹਰ ਇੱਕ ਪਾਰਟੀ ਖਿੱਚਣ ਨੂੰ ਫਿਰਦੀ ਆ ਕਹਿੰਦਾ ਹਾਂਜੀ ਹਾਂਜੀ, ਕਹਿੰਦਾ ਚਰਚਾ ਹੋ ਰਹੀ ਆ, ਕਹਿੰਦਾ ਉਹਨਾਂ ਨੂੰ ਬਹੁਤ ਪਾਰਟੀਆਂ ਖਿੱਚਣ ਨੂੰ ਫਿਰਦੀਆਂ ਗਈਆਂ, ਕਹਿੰਦਾ ਪਰ ਕਹਿੰਦਾ ਉਹਨਾਂ ਨੂੰ ਕਹਿੰਦਾ ਆਮ ਆਦਮੀ ਪਾਰਟੀ 'ਚ ਨਹੀਂ ਆਉਣਾ ਚਾਹੀਦਾ, ਆਮ ਆਦਮੀ ਪਾਰਟੀ ਉਹਨਾਂ ਲਈ ਨਹੀਂ ਰਹੂ, ਉਹ ਬੀਜੇਪੀ 'ਚ ਚਲੇ ਜਾਣ, ਅਕਾਲੀ ਦਲ 'ਚ ਚਲੇ ਜਾਣ, ਕਹਿੰਦਾ ਸਾਨੂੰ ਲੱਗਦਾ ਵੀ ਉਹਨਾਂ ਨੂੰ ਸੁਖਬੀਰ ਬਾਦਲ ਲੈ ਜਾਣਗੇ, ਉਹਨਾਂ ਨਾਲ ਐਂ ਹੋ ਜੂਗਾ। ਮੈਂ ਕਿਹਾ ਵੀ ਆਮ ਆਦਮੀ ਪਾਰਟੀ ਵੀ ਲਿਆ ਸਕਦੀ ਹੈ, ਵੀ ਹੋ ਸਕਦਾ ਸੰਪਰਕ ਹੋ ਗਿਆ ਹੋਵੇ ਜਾਂ ਕੁਛ ਵੀ ਹੈ, ਵੀ ਨਹੀਂ ਨਹੀਂ ਨਹੀਂ, ਕਹਿੰਦਾ ਇੱਥੇ ਫਾਇਦੇ ਨਹੀਂ, ਇੱਥੇ ਆਏ ਨਹੀਂ, ਇੱਥੇ ਆਏ, ਉਹਨਾਂ ਦੇ ਉਹਨਾਂ ਨੇ ਪੰਜ ਛੇ ਚੀਜ਼ਾਂ ਜਿਹੀਆਂ ਗਿਣਾ ਦੀਆਂ ਮੈਂ। ਅੱਛਾ ਜੀ ਅੱਛਾ, ਅਤੇ ਮੈਂ ਕਿਹਾ ਜੀ ਤੁਸੀਂ ਕਿਵੇਂ ਵੀ ਕਿਹੜੀ ਪਾਰਟੀ ਦੇ ਵਰਕਰ ਹੋ ਜਾਂ ਕਿਵੇਂ, ਕਹਿੰਦਾ ਵੀ ਮੈਂ ਦਾਅਵੇਦਾਰ ਹਾਂ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦਾ। ਮੈਂ ਅੱਛਾ ਯਾਰ, ਮੈਂ ਠੀਕ ਹੈ ਜੀ, ਮੈਂ ਵੀ ਬਿਲਕੁਲ, ਮੈਂ ਜੀ ਆਮਲਾ, ਮੈਂ ਵੀ ਫਿਰ ਕਹਿੰਦਾ ਮੈਂ ਜੀ ਆਮਲਾ ਸਾਹਿਬ ਨੂੰ ਬਿਲਕੁਲ ਨਹੀਂ ਆਉਣਾ ਚਾਹੀਦਾ। ਹਾਂ ਮੈਂ ਕਿਹਾ ਜੀ ਤੁਹਾਡੇ ਵਰਗਾ ਚਿਹਰਾ ਹੋਊ, ਨਵਾਂ ਚਿਹਰਾ ਹੋਊ, ਲੋਕ ਕਹਿਣਗੇ ਯਾਰ ਕੌਣ ਆ ਤੁਹਾਡੇ ਬਾਰੇ ਸਰਚਿੰਗ ਹੋਊ, ਸਾਰਾ ਕੁਛ ਹੋਊ, ਆਖਿਰਕਾਰ ਨੂੰ ਪੇਜ ਬਲਿਊ ਟਿਕ ਹੋਊ।
ਬਿਲਕੁਲ, ਇਹ ਤਾਂ ਜ਼ਰੂਰੀ ਹੈ,
ਸਭ ਤੋਂ ਜ਼ਰੂਰੀ ਚੀਜ਼ ਹੈ ਇਸ ਵਕਤ।
ਹਾਂ, ਪਰ ਉਹ ਵਿਚਾਰੇ ਕੀ ਕਰਨ, ਜਿਹੜੇ ਵਿਚਾਰੇ ਸਾਰੇ ਦਾਅਵੇਦਾਰ ਆ, ਉਹਨੇ ਵੱਡੇ ਵੱਡੇ ਬੈਨਰ ਤਾਂ ਲਾ ਲਏ, ਉਹ ਲਾ ਲਏ ਫਲੈਕਸ ਫਲੂਕਸ ਜੇ, ਉੱਧਰੋਂ ਲੱਗਿਆ ਚੋਣ ਜਾਬਤਾ, ਉਹ ਸਾਰੇ ਨਗਰ ਨਿਗਮਾਂ ਨੇ ਪਾੜ ਪਾੜ ਕੇ ਸਿੱਟਤੇ ਹੁਣ ਤਾਂ, ਜਦੋਂ ਚੋਣ ਜਾਬਤਾ ਲੱਗਦਾ ਸਾਰੇ ਲਾਹ ਆਉਂਦੇ, ਫਿਰ ਇਹ ਚੀਜ਼ ਵਿਚਾਰੇ ਪਛਤਾਉਂਦੇ ਆ, ਜਾ ਯਾਰ ਮਸਾਂ ਕੋਈ ਚਾਰ ਪੈਸੇ ਇਕੱਠੇ ਕੀਤੇ ਸੀ, ਅਸ਼ ਪਾਏ ਸੀ ਕਿ ਦਾਅਵੇਦਾਰ
ਅਤੇ ਸਾਡੇ ਪਟਕੇ ਲੈ ਮਾਇਆ ਹੱਥਾਂ ਦੀ ਮਾਇਆ ਲਾ ਜੀ, ਦੇਖੋ
ਨਹੀਂ ਸਾਡਾ ਲੈਂਦੀ ਨਹੀਂ,
ਇਹਨਾਂ ਦੀ ਤਾਂ ਕੂੜੇ 'ਚ ਬਾਕੀ ਉੱਥੇ।
ਹੁਣ ਤਾਂ ਜਮਾਂ ਮੈਂ ਕਹਿਣਾ ਸੋਨੇ ਤੇ ਸੁਹਾਗਾ ਸੁਖਵੰਤ ਯਾਰ,
ਜੇ ਠੇਕਾ ਮਿਲ ਜੇ,
ਠੇਕਾ ਮਿਲ ਜੇ, ਪਰ ਦਿੰਦੇ ਨੇ ਬਈ, ਸਾਨੂੰ ਕੌਣ ਠੇਕੇ ਦਿੰਦਾ। ਹੱਚੋ ਯਾਰ, ਉਹ ਜਿਹੜਾ ਆਪਣੀ ਸਕੀਮ ਸੀ, ਘਰ ਘਰ ਆਟਾ, ਮਾਨ ਸਾਹਿਬ ਦੀ ਉੱਤੇ ਫੋਟੋ ਸੀ, ਉਹ ਲਾਤੀ, ਕਹਿੰਦੇ ਹੁਣ ਤਾਂ ਉੱਤੇ ਕੱਲੀਆਂ ਬੱਲੀਆਂ ਜਾਂ ਰਹਿ ਗਈਆਂ ਕਣਕ ਦੀਆਂ,
ਦੇਖੋ ਚੋਣ ਜਾਬਤੇ 'ਚ ਫਿਰ ਹੁੰਦੇ।
ਹਾਂ,
ਇਹਦਾ ਜ਼ਰੂਰੀ ਆ,
ਉਹ ਕਹਿੰਦੇ ਕੋਈ ਗੱਲ ਨਹੀਂ ਫਿਰ ਆ ਜਾਂਗੇ, ਰੁਕੋ 2.5 ਮਹੀਨੇ, ਵੀ ਵਿਲ ਬੈਕ ਔਨ ਕੱਟਾ,
ਰੁਕੋ ਜਰਾ ਸਬਰ ਕਰੋ।
ਹਾਂ,
3 ਵਾਰ ਹੋ ਗਿਆ ਜੇ ਪ੍ਰੋਗਰਾਮ ਚੜਾ।
ਹਾਂ, ਇਹ ਬਹੁਤ ਵਾਇਰਲ ਹੁੰਦਾ ਮੁੰਡੇ ਦਾ। ਤੇ ਚੱਲ ਗਏ ਕਿ ਕੋਈ ਰਹਿੰਦਾ ਆਪਣਾ ਕੁਛ ਅਜੇ?
ਹਾਂਜੀ ਸੁਖਵੰਤ ਜੀ ਚੱਲ ਗਏ।
ਹਾਂਜੀ, ਉਹ ਅੱਜ ਉਹਦੇ ਬਾਰੇ ਸਰ ਕਰ ਦਿੰਦੇ।
ਹਾਂ, ਕਿਹਦੇ ਬਾਰੇ?
IPL
ਉਹ ਤੂੰ ਹੈ ਮੈਂ ਐਕਸਪਲੇਨ ਕਰ, ਸਾਨੂੰ ਘੱਟ
ਜਾਣਾ। ਨਹੀਂ, ਉਹ ਕਹਿੰਦਾ ਸਿੱਧੂ ਸਾਹਿਬ IPL ਚ
ਉਹ ਤਾਂ ਰਵਾਨਾ ਹੋ ਗਏ।
ਅੱਛਾ, ਹਾਂ ਰਵਾਨਾ ਹੋ ਗਏ, ਨਾ ਇੰਟਰਵਿਊ ਵੀ ਆ ਗਿਆ ਕੁਝ।
ਅੱਛਾ, ਨਹੀਂ ਨਹੀਂ ਚਲੋ ਵਧੀਆ, ਠੀਕ।
ਹਾਂ, ਉਹ ਤਾਂ ਆਪਾਂ ਕਰਤਾ ਸੀ ਪਿਛਲੇ ਪੋਡਕਾਸਟ।
ਚਲੋ ਕੁਛ ਹੁੰਦਾ ਯਾਰ, ਬੰਦੇ ਦੀਆਂ ਫਾਈਨੈਂਸ਼ੀਅਲ ਕੋਈ ਮਜਬੂਰੀਆਂ ਹੁੰਦੀਆਂ
ਕਿਵੇਂ। ਹਾਂ,
ਸਿੱਧੂ ਸਾਹਿਬ ਨੇ ਉਹ ਜ਼ਰੂਰ, ਉਹ ਤੇ ਆਪਾਂ ਗੱਲ ਕਰ ਲਈਏ 1158 ਵਾਲਿਆਂ ਦੇ।
ਹਾਂ, ਉਹ ਮੜਾ
1158 ਵਾਲੇ ਜਿਹੜੇ ਅਧਿਆਪਕ ਆ, ਜਸਵਿੰਦਰ ਕੌਰ ਜਿਨ੍ਹਾਂ ਦੀ ਕਨਵੀਨਰ ਆ, 1158 ਵਾਲੇ ਉਹੀ ਜਿਹੜੀ ਕੁੜੀ ਉਹ ਗੁਰਸਿੱਖ ਸੁਸਾਈਡ ਕਰ ਗਈ ਸੀ, ਇਹ ਬੈਠੇ ਉਹ ਗੰਭੀਰਪੁਰ ਦੇ ਨੇੜੇ, ਉੱਥੇ ਸਿੱਖਿਆ ਮੰਤਰੀ ਦੇ ਪਿੰਡ ਦੇ ਨੇੜੇ, ਉਹ ਹੁਣ ਟੈਂਕੀ 'ਤੇ ਚੜ੍ਹੇ ਵੇ ਆ, ਭੁੱਖ ਹੜਤਾਲ 'ਤੇ ਆ, ਬੁਰੇ ਹਾਲ ਬੈਂਕੇ ਦਿਹਾੜੇ ਆ, ਅਤੇ ਇੱਧਰੋਂ
ਦੂਸਰੇ ਪਾਸੇ ਮੈਂ ਨਾ ਸੁਪਰੀਮੋ ਸਾਹਿਬ ਦੀ ਭੈਣ ਸੀ ਮਾਨਸਾ ਦੀ ਕੁੜੀ ਸਿੱਪੀ ਸ਼ਰਮਾ, ਉਹਦਾ ਹਾਲ ਚਾਲ ਪੁੱਛ ਲੈਣ।
ਹਾਂ,
ਕੀ ਹਾਲ ਚਾਲ?
ਨਹੀਂ, ਉਹ ਸਿੱਪੀ ਸ਼ਰਮਾ ਨਾਲ ਇੱਕ ਦਿਨ ਹੋਈ ਸੀ ਗੱਲ, ਉਹ ਕਹਿੰਦੇ ਵੀ ਵੋਟਾਂ 'ਚ ਹੀ ਦੱਸਾਂਗੇ ਇਸਦਾ ਹਾਲ ਚਾਲ ਹੁਣ।
ਠੀਕ ਆ, ਚਲ ਵਧੀਆ ਗੱਲ ਆ, ਮੰਨਦਾ ਵੀ ਹੈ ਬਾਈ,
ਬਹੁਤ ਮਤਲਬ ਇਹ ਵੱਡੀ ਗੱਲ ਆ, ਬਾਈ ਇਲੈਕਸ਼ਨ ਕਿਸੇ ਹਿਸਾਬ ਨਾਲ ਮੈਨੇਜ ਹੋ ਗਿਆ ਸੀਗਾ, ਇੱਥੇ ਵੱਡੀ ਗੱਲ ਆ, ਮਤਲਬ ਦੇਖੋ ਕਿੰਨੀ ਵੋਟ ਮਿਲਦੀ ਹੈ, ਕਿੰਨੀਆਂ ਸੀਟਾਂ ਆਉਂਦੀਆਂ, ਪਰ ਜੇ ਆਮ ਆਦਮੀ ਪਾਰਟੀ ਨੂੰ ਸੀਟਾਂ ਘੱਟ ਆ ਨਾ ਤਾਂ ਸੋਚਣ ਲਈ ਇਹ ਮਜਬੂਰ ਹੋ ਜਾਣਗੇ।
ਬਿਲਕੁਲ ਬਿਲਕੁਲ,
ਜਾਂ ਪੰਜਾਬ ਦੀਆਂ ਦੋ ਸੀਟਾਂ 'ਤੇ ਵੀ ਜੇ ਤੀਜੇ ਨੰਬਰ 'ਤੇ ਰਹਿ ਗਏ, ਚਾਹੇ ਸਾਰੀਆਂ ਜਿੱਤ ਜਾਣ ਪਰਮੀਤ, ਫਿਰ ਵੀ ਬਹੁਤ ਵੱਡੀ ਗੱਲ ਆ, 18 ਹਲਕਿਆਂ ਦੇ ਵਿੱਚ ਜੇ, ਮਤਲਬ ਇਹ ਦੇਖਣ ਵਾਲਾ ਹੋਊ 117 ਹਲਕਿਆਂ ਦੇ ਵਿੱਚ, ਵਿਧਾਨ ਸਭਾ ਵਾਲਿਆਂ ਦੇ ਵਿੱਚ ਕਿੱਥੋਂ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਆ, ਕਿੱਥੋਂ ਕਾਂਗਰਸ ਅੱਗੇ ਜਾ ਰਹੀ ਹੈ, ਕਿੱਥੋਂ ਬੀਜੇਪੀ, ਕਿੱਥੋਂ ਅਕਾਲੀ ਦਲ, ਇਹ ਜਿਵੇਂ ਬਾਈ ਇਲੈਕਸ਼ਨ 'ਚ ਇਹ ਨੋਟ ਕਰਿਆ ਸੀ ਬੀਜੇਪੀ ਦੋ ਹਲਕਿਆਂ ਤੋਂ
ਅੱਪ ਗਈ ਆ,
ਹੋਇਆ ਸੀ ਨਾ, ਇਹ ਚੀਜ਼ ਨੋਟ ਕਰਨ ਵਾਲੀ।
ਨਹੀਂ, ਹੁਣ ਮਾਨ ਸਾਹਿਬ ਨੇ ਕੀਤਾ ਨਾਰਾ 13-0 ਪੰਜਾਬ ਬਣੂਗਾ ਹੀਰੋ, ਹੁਣ ਬਈ ਪਰਸੋਂ ਚੌਥੇ ਦੀ ਗੱਲ ਉਲਟ ਹੋ ਰਹੀ ਆ, ਲੋਕ ਕਹਿ ਰਹੇ ਆ ਹੋਊਗੀ 13-0 ਉਲਟ ਹੋ ਜੂ, ਕਹਿੰਦੇ ਮਾਨ ਸਾਹਿਬ ਬਣ ਗਏ ਹੀਰੋ।
ਇਹ ਕਿਵੇਂ ਹੋ ਗਿਆ ਵੀ ਮਾਨ ਸਾਹਿਬ ਇਕੁਅਲ ਟੂ ਪੰਜਾਬ ਜਾਂ ਕਿਵੇਂ,
ਇਹ ਦੱਸਣਗੇ ਲੋਕ, ਇਹ ਚਰਚਾ ਕਰ ਰਹੇ,
ਇਹ ਕਿਵੇਂ ਚਰਚਾ ਹੋ ਗਈ, ਮਤਲਬ ਇਹ ਕਿਵੇਂ ਗੱਲ ਹੋ ਗਈ, ਇਹਨਾਂ ਦੋ ਫਾਰਮੂਲੇ ਨੀ ਸਮਝ ਆਏ, ਸੰਸਦ 'ਚ ਭਗਵੰਤ ਮਾਨ ਉਹ ਨੀ ਸਮਝ ਆਇਆ ਵੀ ਉਹਦਾ ਕੀ ਆ ਸਿਰ ਪੈਰ ਕਿਵੇਂ ਆ।
ਹੁਣ ਮਾਨ ਸਾਹਿਬ ਕਹੇ ਵੇਖੋ ਜੀ ਮੈਂ ਕੱਲਾ ਜਿਹੜਾ ਕੇਂਦਰ ਸਰਕਾਰ ਨਾਲ ਲੜ ਰਿਹਾ, ਵੀਰ ਜੀ ਤੁਹਾਡੇ 6 ਰਾਜ ਸਭਾ ਮੈਂਬਰ ਨੇ,
ਇੱਕ ਹੋਰ ਵੀ ਬਿਆਨ ਚੱਲਣ ਵਾਲਾ, ਉਹਨੂੰ ਸੁਣਾ ਦਾਂਗੇ ਅਸੀਂ, ਇੱਕ ਹੋਰ ਉਵੇਂ ਚਾਹੇ ਨਾ ਚੱਲੇ, ਇੱਕ ਇਹਨਾਂ ਨੂੰ ਇਹ ਕਹਿੰਦੇ ਵੀ ਇਹ ਲੋਕ ਨਾਇਕ ਨੇ ਮਾਨ ਸਾਹਿਬ,
ਸੱਚ ਹੈ ਸਭ ਕੁਝ, ਸੱਚ 2.5 ਮਹੀਨੇ ਸਭ ਕੁਝ ਸੱਚ ਤਾਂ ਪਤਾ ਲੱਗੂ 4 ਜੂਨ ਨੂੰ ਕਿ ਲੋਕ ਕਿਹਨੂੰ ਸੱਚਾ ਕਰਦੇ ਆ ਭਾਈ, ਪ੍ਰਤਾਪ ਸਿੰਘ ਬਾਜਵਾ ਨੇ ਸ਼ਿਕਾਇਤ ਵੀ ਕੀਤੀ
ਮਾੜਾ ਲੈਟਰ ਲਿਖਿਆ। ਉਹ ਤੂੰ ਕੀ ਕਾਰਨ ਸਮਝਦਾ?
ਉਹ ਕਹਿੰਦੇ ਵੇਖੋ ਝੋਨਾ ਝਾਨਾ ਲੱਗਣ ਵਾਲਾ ਤਾਂ ਉਦੋਂ ਵੋਟਾਂ ਨਹੀਂ ਪੈਣੀਆਂ, ਕਿਸਾਨ ਖੇਤਾਂ 'ਚ ਹੋਣਗੇ ਭਾਈ, ਅਤੇ ਤੁਸੀਂ ਮਾੜਾ ਜਿਹਾ ਅੱਗੇ ਪਿੱਛੇ ਕਰੋ। ਉਹ ਕਹਿ ਤਾਂ ਐਂ ਵੀ ਰਹੇ ਗਰਮੀ ਹੈਗੀ ਆ, ਛੇਤੀ ਨਿਬੇੜੋ, ਪਰ ਯਾਰ ਵਿਹਲੇ ਹੋ ਕੇ ਬੈਠ ਗਏ।
ਉਹਦਾ ਅਸਲ ਕਾਰਨ ਕੀ ਮੰਨਦਾ
ਨਹੀਂ ਤੁਸੀਂ ਥੋੜ੍ਹਾ ਐਕਸਪਲੇਨ ਕਰੋ।
ਮੈਂ ਕਾਂਗਰਸ ਨੂੰ ਉਹ ਦਿਨਾਂ 'ਚ ਪੂਰੀ ਢਾਹ ਲੱਗਦੀ ਆ, ਜੂਨ ਦੇ ਦਿਨ ਆ ਗਏ। ਮੈਂ ਤਾਂ ਉਹਦਾ ਇਹ ਕਾਰਨ ਮੰਨਦਾ, ਤਾਂ
ਹੋ ਸੱਚ ਹੈ ਵੀ।
ਹਾਂ ਤਾਂ ਉਹਦਾ ਇਹ ਕਾਰਨ।
ਤਾਂ ਦੂਸਰੇ ਪਾਸੇ ਸੁਪਰੀਮੋ ਕੇਜਰੀਵਾਲ ਸਾਹਿਬ ਹੋਰਾਂ ਨੇ ਆਪਣੀ ਇੱਕ ਦੂਸਰੀ ਪਟੀਸ਼ਨ ਵੀ ਦਾਇਰ ਕੀਤੀ
ਆ। ਯਾਰ ਇੱਕ ਹੋਰ ਦੱਸਦਾ ਲੈ ਗੱਲ ਜਾਂਦੇ ਜਾਂਦੇ ਯਾਦ ਆ ਗਿਆ, ਇੱਕ ਜਿਹੜਾ ਕੱਲ੍ਹ ਸਪਸ਼ਟੀਕਰਨ ਦਿੱਤਾ ਗਾ, ਟਵਿੱਟਰ ਹੈਂਡਲ ਕੱਢਾ ਆਮ ਆਦਮੀ ਪਾਰਟੀ ਦਾ ਪੰਜਾਬ ਦਾ, ਇਹਨਾਂ ਨੇ ਓਫੀਸ਼ੀਅਲ ਟਵਿੱਟਰ ਹੈਂਡਲ ਦੇ ਉੱਤੇ ਪਾਰਟੀ ਨੇ ਬਿਆਨ ਦਿੱਤਾ, ਉਹ ਨੋਟਿਸ ਵਾਲਾ ਮਤਲਬ ਸਾਰਾ ਪੂਰਾ ਜਚਾ ਕੇ ਦੇਖੋ ਜੀ।
ਹਾਂ ਸਿੱਧੂ ਮੂਸੇ ਮਾਮਲੇ 'ਚ ਜੀ, ਹਾਂ ਹਾਂ ਮੈਂ ਦੇਖਿਆ ਸੀ, ਉਹ ਮੈਂ ਜਸਟ ਨਾਊਥ ਦੀ ਇਹਨਾਂ ਦਾ ਚੈੱਕ ਕਰ ਲਿਆ ਸੀ। ਤਾਂ ਉਹ ਤਾਂ ਹੁਣ ਤੈਨੂੰ ਯਾਦ ਆ ਗਿਆ ਨਾ,
ਇੱਕ ਉਹ ਗਾਣਾ ਕਿਹਦਾ, ਨਵੇਂ ਮੁੰਡੇ ਗੱਲਾਂ ਕਰਦੇ, ਉਹ ਏਦਾਂ ਦੇ ਕੁਛ ਗਾਣਾ ਹੈਗਾ ਨਾ, ਉਹ ਤੇ ਯਾਰ ਰੀਲਾਂ ਬੜੀਆਂ ਚੱਲ ਰਹੀਆਂ ਸਿਮਰਨਜੀਤ ਸਿੰਘ ਮਾਨ ਦੀਆਂ।
ਅੱਛਾ, ਚੱਲ ਦੇਖੋ ਫਿਰ ਰੀਲਾਂ ਤੋਂ ਬਾਅਦ ਵੋਟਾਂ ਵੀ ਚੱਲਦੀਆਂ ਕਿ
ਹਾਂ ਪੈਂਦੀਆਂ ਕਿ ਨਹੀਂ, ਚਲੋ ਦੇਖੋ।
ਤੇ ਇੱਕ ਰਾਤ ਵੀ ਫੇਸਬੁੱਕ ਤੇ ਇੰਸਟਾਗ੍ਰਾਮ ਥੋੜੇ ਡਾਊਨ ਹੋ ਗਏ ਸੀ,
ਪਤਾ ਨਹੀਂ ਯਾਰ,
ਨਹੀਂ ਪਰ ਦਿੱਕਤ ਬਾਹਲੀ ਨਹੀਂ ਆਈ, ਇੱਕ ਤਾਂ ਸਰਚਿੰਗ 'ਚ ਆ ਰਹੀ ਸੀ, ਇੱਕ ਸਟੋਰੀ 'ਤੇ ਆ ਰਹੀ ਸੀ।
ਅੱਛਾ ਚਲੋ,
ਹਾਂ ਇਹ ਦਿੱਕਤ ਰਾਤ ਆਈ ਸੀ। ਅਤੇ ਚਲੋ ਫਿਰ ਹੁਣ ਆਪਾਂ ਮਿਲਦੇ ਹਾਂ ਜੀ
ਸ਼ਨੀਵਾਰ ਨੂੰ ਮਿਲਾਂਗੇ, ਉਹ ਪੋਡਕਾਸਟ ਨਾਲ ਜਿਹੜਾ ਪਿਛਲੀ ਵਾਰ ਰਿਲੀਜ਼ ਕਰਨਾ ਸੀ ਉਹ ਫਿਰ ਪੋਲੀਟੀਕਲ ਪੋਡਕਾਸਟ ਆ ਗਿਆ, ਅਤੇ ਉਹਦੇ 'ਤੇ ਹੋਰ ਕੋਈ ਗੱਲ ਕਰ ਲਾ ਕਹਿੰਦਾ 5 ਮਿੰਟ ਲਾ ਲਾ, ਇਹ ਕਹਿੰਦਾ
ਲਾ ਲੈਣੇ ਸੁਖਵੰਤ ਨੂੰ, ਥੋੜ੍ਹੀ ਆਪਾਂ ਨਾਰਾਜ਼ ਕਰ ਸਕਦੇ ਹਾਂ, ਹੈ ਸੁਖਵੰਤ ਤੈਨੂੰ ਤਾਂ ਨਾਲ ਲੈ ਕੇ ਚੱਲਣਾ ਆਪਾਂ। ਇੱਕ ਕਹਿੰਦੇ ਜੀ ਭਾਰਤ ਦੇ ਵਿੱਚ 40% ਜਿਹੜੀ ਦੌਲਤ ਆ ਨਾ ਉਹ ਸਿਰਫ 1% ਲੋਕਾਂ ਕੋਲ ਹੀ ਆ, ਕਹਿੰਦੇ ਹੁਣ ਜਿਹੜੇ ਆਹ ਬੰਦੇ ਅਮੀਰ ਆਪਾਂ ਵੈਸੇ ਗੱਲ ਕਰਦੇ ਹਾਂ, ਮੰਨ ਲਓ ਕਿ ਅੰਬਾਨੀ ਆ ਜਾਂ ਅਡਾਨੀ ਆ ਜਾਂ ਟਾਟਾ ਬਿਰਲਾ ਸਾਰੇ ਆ, ਜਿੰਨੇ ਵੱਡੇ ਵੱਡੇ ਕੰਪਨੀਆਂ ਬਜਾਜ ਵਾਲੇ ਹੋ ਗਏ ਜਾਂ ਕੁਛ ਵੀ ਹੋ ਗਏ, ਇਹ ਵੀ 1/3 ਨੂੰ ਟੈਕਸ ਦੇ ਰਹੇ ਆ, ਆਪਾਂ ਵੀ ਮਿਡਲ ਕਲਾਸ ਵੀ ਉਸ ਤੋਂ ਟੈਕਸ ਦੇ ਰਹੇ ਹਾਂ, ਜਿਹੜਾ ਗਰੀਬ ਪਰਿਵਾਰ ਨੇ ਜਮਾਂ ਉਹ ਵੀ ਉੱਤੇ ਟੈਕਸ ਦੇ ਰਹੇ ਆ। ਤਾਂ ਇੱਕ ਚਰਚਾ ਹੋ ਰਹੀ ਇਹ 'ਚ ਵੀ ਗੱਲ ਕੀਤੀ ਨਾ ਖਬਰ 'ਚ ਵੀ ਕਿ ਇੱਕ ਸੁਪਰ ਟੈਕਸ ਹੋਵੇ, ਤਾਂ ਮੈਂ ਵੀ ਮੰਨਦਾ ਇਹ ਕਿ ਜਿਹੜਾ ਬੰਦਾ ਬਾਹਲਾ ਅਮੀਰ ਉਹਦਾ ਟੈਕਸ ਥੋੜ੍ਹਾ ਵੱਧ ਚਾਹੀਦਾ ਉਹਨੂੰ ਯਾਰ, ਕਿ ਇੱਕ ਤਾਂ ਜਿਹੜਾ ਬੰਦਾ 1000 ਰੁਪਈਆ ਕਮਾ ਰਿਹਾ ਚਾਰਾ ਦੋ ਦਿਨਾਂ 'ਚ, ਜਾਂ ਜੇ 500 ਰੁਪਈਆ ਦਿਹਾੜੀ ਆ ਉਹ ਵੀ ਇੱਕ ਬ੍ਰੈਡ ਦੇ ਪੈਕਟ 'ਤੇ ਉਨਾ ਟੈਕਸ ਦੇ ਰਿਹਾ, ਅਤੇ ਜਿਹਦੇ ਕੋਲ ਪਤਾ ਹੀ ਨਹੀਂ ਕਿੰਨੇ ਕੁ ਪੈਸੇ ਆ, ਕੋਠੇ ਭਰੇ ਪਏ ਆ, ਉਹ ਵੀ ਉਹਨਾਂ ਟੈਕਸ ਦੇ ਰਿਹਾ। ਤਾਂ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਉੱਪਰ ਇਹ ਸੁਪਰ ਟੈਕਸ ਲਾਵੇ ਜਾਂ ਕੁਛ ਵੀ, ਅਤੇ ਜਿਹੜਾ ਉਹ ਟੈਕਸ ਤੋਂ ਪੈਸੇ ਆਊਗਾ ਉਹ ਸਿੱਖਿਆ ਅਤੇ ਸਿਹਤ ਦੇ ਉੱਪਰ ਅਪਲਾਈ ਹੋਵੇ, ਉਹਨੂੰ ਉਸ ਬਜਟ 'ਚ ਪਾ ਕੇ ਕਿ ਇੱਕ ਲੋਕ ਭਲਾਈ ਸਕੀਮ ਜੀ ਬਣਾ ਕੇ, ਅਤੇ ਮਾੜਾ ਜਿਹਾ ਚਾਹੀਦਾ।
ਇਸੇ ਦੇ ਚੱਲਦਿਆਂ ਉਹ ਤਰਨਜੀਤ ਸਿੰਘ ਸੰਧੂ ਜੀ ਹੋ ਗਏ ਬੀਜੇਪੀ 'ਚ ਸ਼ਾਮਲ।
ਹਾਂ,
ਹੋ ਸਕਦਾ।
ਪਰ ਇੱਕ ਚਰਚਾ ਹੋਰ ਵੀ ਆ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੇ ਪੈਰਾਸ਼ੂਟ ਉਮੀਦਵਾਰ ਆ ਨਾ ਉਹ ਬੜੇ ਕਾਮਯਾਬ ਨਹੀਂ ਹੋਏ, ਹੁਣ ਤੱਕ ਜਿਹੜਾ ਇਤਿਹਾਸ ਜਿਹਾ ਹੈਗਾ, ਇਹ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ?
ਨਵਜੋਤ ਸਿੰਘ ਸਿੱਧੂ ਉਵੇਂ ਸੀ,
ਨਹੀਂ ਪਰ ਉਹ ਫਰੁਦੂਆ ਰਹੇ ਵੀ ਪੱਕਾ ਉਹਨਾਂ ਟਾਈਮ ਨਾ, ਇੱਕ ਵਾਰ ਆਏ ਸੀ,
ਉਸ ਤੋਂ ਬਾਅਦ
ਉਹਦਾ ਫਿਰ ਕਹਿੰਦੇ ਆਪਣੀ ਤਾਂ ਹੁਣ ਕਰਮ ਭੂਮੀ ਅੰਮ੍ਰਿਤਸਰ ਹੀ ਬਣ ਗਈ।
ਜੇਟਲੀ ਸਾਹਿਬ ਵੀ ਆਏ ਸੀ,
ਜਿੰਨੀ ਮਾੜੀ
ਕੈਪਟਨ ਸਾਹਿਬ ਨਾਲ ਬਾਲੀ ਮਾਰ ਗਈ,
ਬਾਦਲ ਪਰਿਵਾਰ ਨੇ ਕਿਹਾ ਸੀ ਜੇਟਲੀ ਸਾਹਿਬ ਨੂੰ ਕਿ ਤੁਸੀਂ ਆ ਜਾਓ ਜੀ ਸਿਰਫ ਕਾਗਜ਼ ਭਰਨ, ਇਸ ਤੋਂ ਬਾਅਦ ਤੁਹਾਨੂੰ ਆਉਣ ਜ਼ਰੂਰਤ ਨਹੀਂ ਪੈਣੀ, ਸ਼੍ਰੋਮਣੀ ਕੈਦਲ ਦੇ ਵਰਕਰ ਹੀ ਇੰਨੇ।
ਜਦੋਂ ਕੈਪਟਨ ਸਾਹਿਬ ਦਾ ਨਾਮ ਅਨਾਊਂਸ ਹੋਇਆ ਸੀ ਨਾ ਉੱਥੇ ਅੰਮ੍ਰਿਤਸਰ 'ਚ ਇਹ ਵੇਵ ਚੱਲ ਗਈ ਸੀ ਵੀ ਕੈਪਟਨ ਜਿੱਤਜੂ, ਕੈਪਟਨ ਜਿੱਤਜੂ, ਆਈ ਹੋ ਗਿਆ ਉਹੀ, ਬਸ ਜਿਵੇਂ ਇੱਕ ਵੇਵ ਹੁੰਦੀ ਹੈ ਨਾ
ਬਿਲਕੁਲ।
ਅਤੇ ਹੁਣ ਲੋਕਾਂ ਦੀ ਜਿਹੜੀ ਅੱਜ ਤੱਕ ਦੀ, ਦੇਖੋ ਕੱਲ੍ਹ ਦਾ ਪਤਾ ਨਹੀਂ ਕਿਸੇ ਦੀ ਚੜ੍ਹਾਈ ਹੋ ਜਾਵੇ ਕਿਸੇ ਦੀ ਉਹ ਹੋ ਜਾਵੇ, ਅੱਜ ਤੱਕ ਦੀ ਜਿਹੜੀ ਸੱਥਾਂ ਦੀ ਗੱਲ ਉਹ ਇਹ ਚੱਲ ਰਹੀ ਆ ਵੀ ਜਿਵੇਂ ਹਵਾ ਵਾਂਗੂ ਆਏ ਸੀ ਅਤੇ ਹਵਾ ਵਾਂਗੂ ਯਾਰ ਜਾਣਗੇ,
ਝਾੜੂ ਹੋਰੀ ਤੀਲੇ ਤੀਲੇ ਹੋਣਗੇ, ਬਾਕੀ ਰੱਬ ਰੱਖਾਂ। ਜਿਹੜੀ ਹੁਣ ਤੱਕ ਦੀ ਅਪਡੇਟ ਆ, ਇੱਕ ਨਾ ਹੋਰ ਖਬਰ ਆ, ਚੰਡੀਗੜ੍ਹ ਦੇ ਵਿੱਚ ਜਿਹੜੇ ਸੀਵਰੇਜ ਦੇ ਟੱਕਰ ਆ, ਢੱਕਣਾ ਸੀਵਰੇਜ ਦੇ, ਉਹ ਬੜੇ ਚੋਰੀ ਹੋ ਰਹੇ ਆ। ਮੈਂ ਪਤਾ ਕੀਤਾ ਕਿ ਜਿਹੜੇ ਚੋਰ ਇੰਨੇ ਕਿੰਨੇ ਕੁ ਜਿਹੜੇ ਵਿਚਾਰੇ ਕਿ ਟੱਕਣਾ ਮਗਰੀ ਪੈ ਗਏ ਸੀਵਰੇਜ ਦੇ। ਉਹ ਕਹਿੰਦੇ ਚੰਡੀਗੜ੍ਹ ਦੇ ਵਿੱਚ ਕੋਈ ਟੱਕਣ ਅਜਿਹੇ ਆ ਜਿਹੜੇ ਬਹੁਤ ਪੁਰਾਣੇ ਆ, ਜਿਹਨਾਂ ਦੇ ਉੱਪਰ ਚੰਡੀਗੜ੍ਹ ਦਾ ਮੈਪ ਬਣਿਆ ਹੋਇਆ, ਤੇ ਉਹ ਇੱਕ ਟੱਕਣ ਲੱਖਾਂ ਰੁਪਏ ਚ ਵਿਕਦਾ ਬਾਹਰ ਜਾ ਕੇ। ਹਾਂਜੀ, ਇੱਕ ਸੀਵਰੇਜ ਟੱਕਣ। ਸਖਵਾਨ ਤੁਸੀਂ ਕਿੰਨੇ ਵਾਰੀ ਗਏ ਹੋ ਚੰਡੀਗੜ੍ਹ?
ਇਹਨਾਂ ਦਾ ਚਲਾਣ ਹੀ ਕਟਾਏ ਆ। ਇੱਕ ਹੋਰ ਆਈ ਆ
ਨਾ, ਮਤਲਬ ਮੈਂ ਤਾਂ ਗੱਲ ਪੂਰੀ ਕੀ ਆ, 38 ਏ ਸੈਕਟਰ ਚ ਇੱਕ ਢੱਕਣ ਸੀ, ਉਹਨੂੰ ਚੋਰ ਪੱਟਣ ਆਏ, ਉਹ ਪਤਾ ਲੱਗ ਗਿਆ ਕਲੋਨੀ ਵਾਲ ਨੂੰ। ਉਹਨੇ ਕਹਿਤਾ ਮਾੜਾ ਪ੍ਰਸ਼ਾਸਨ ਨੂੰ ਕਿਹੜਾ ਚੋਰ ਨਾ ਪੱਟਣ ਆਏ ਸੀ, ਤੇ ਮਾੜਾ ਕੁਛ ਤੁਸੀਂ ਨਿਗਾਹ ਰੱਖੋ। ਪੁਲਿਸ ਕਹਿੰਦੀ ਕੀ ਨੇ ਪੱਟਣਾ ਜੀ? ਪੁਲਿਸ ਨੇ ਦਿੱਤਾ ਧਿਆਨ, ਚੋਰ ਫਿਰ ਆਏ ਰਾਤ ਨੂੰ, ਉਹਦੇ 5-6 ਬੰਦੇ ਲੈ ਕੇ ਆਏ। ਢੱਕਣ ਆਇਆ ਘੱਟੋ ਘੱਟ 60-70 ਕਿਲੋ ਦਾ, ਉਹ ਚੱਕ ਕੇ ਲੈ ਗਏ ਰਾਤ ਨੂੰ। ਕਹਿੰਦੇ ਕਿਆ ਗੱਲ ਕਰਦੇ ਤਾਂ ਚੱਕ ਕੇ ਲੈ ਜਾਂਦੇ ਆ? ਹੁਣ ਕਹਿੰਦੇ ਉਹ ਬਾਹਰ ਜਾ ਕੇ ਵਿਕਦੇ ਆ, ਅਮਰੀਕਾ ਵਿੱਚ ਜਾ ਕੇ ਜਾਂ ਬਾਕੀ ਦੇਸ਼ਾਂ 'ਚ ਜਾ ਕੇ, ਅਤੇ ਲੋਕ ਨੂੰ ਖਰੀਦਦੇ ਵੀ ਆ ਕਿ ਦੇਖੋ ਜੀ ਇਹ 50 ਸਾਲ ਜਾਂ ਇੰਨੇ ਸਾਹ ਪੁਰਾਣੇ ਢੱਕਣ ਆ, ਕੋਈ 15 ਲੱਖ ਦਾ, ਕੋਈ 17 ਲੱਖ ਦਾ ਢੱਕਣ ਵਿਕਦਾ ਸੀਵਰੇਜ ਦਾ ਢੱਕਣ। ਹੁਣ ਕਹਿੰਦੇ ਤੂੰ ਗਿਆ ਕਿ ਹੁਣ ਕਹਿੰਦੇ ਤੁਸੀਂ ਨਾ ਕਹੋ
ਸੁਖਵੰਤ, ਤੂੰ ਐਂ ਤਾਂ ਨਹੀਂ ਸੋਚੀ ਜਾਂਦਾ ਵੀ ਤੂੰ ਵੀ 22-23 ਸਾਲ ਪੁਰਾਣਾ ਗਾ? ਇੱਕ ਅੱਜ ਹੋਰ ਆਈ ਆ ਰਿਪੋਰਟ, ਜਿਹੜੀ ਉਹ ਖੁਸ਼ੀਆਂ ਵਾਲੀ ਰਿਪੋਰਟ ਆਈ ਆ, ਤੈਨੂੰ ਪਤਾ?
ਹਾਂ ਕਿ ਪਾਕਿਸਤਾਨ ਬਹੁਤ ਖੁਸ਼ ਆ ਭਾਰਤ ਨਾਲੋਂ?
ਹਾਂ, ਭਾਰਤ ਨਾਲ ਬਹੁਤ ਖੁਸ਼ ਆ, ਪਾਕਿਸਤਾਨ ਦੇ ਲੋਕ ਬਹੁਤ ਖੁਸ਼ ਰਹਿੰਦੇ ਆ।
ਇਹ ਤਾਂ
ਮਤਲਬ ਭਾਰਤ ਡਿਪਰੈਸ਼ਨ ਜਾਂ ਉਹ ਮਾਮਲੇ 'ਚ ਬਹੁਤ ਨੰਬਰ 1 ਵਾਲੇ ਪਾਸੇ ਨੂੰ ਆ, ਅਤੇ ਖੁਸ਼ੀਆਂ ਵਾਲੇ ਮਾਮਲੇ ਜਿਹੜੀ ਰਿਪੋਰਟ ਜਾਰੀ ਕਰੀਏ ਵੀ ਕਿਹੜੇ ਦੇਸ਼ਾਂ ਦੇ ਵਿਅਕਤੀ ਕਿੰਨੇ ਖੁਸ਼ ਰਹਿੰਦੇ ਆ।
ਕਾਫੀ ਟਾਈਮ ਤੋਂ ਇੰਡੀਆ ਪਿੱਛੇ ਜਾ ਰਿਹਾ ਜੀ, ਉਹ 'ਚ ਕਾਫੀ ਟਾਈਮ ਤੋਂ ਪਾਕਿਸਤਾਨ ਦੇ ਲੋਕ ਅੱਗੇ ਆ। ਇੱਕ ਹੋਰ ਖਬਰ ਆਈ ਸੀ,
ਸੁਖਵੰਤ ਖੁਸ਼ ਆ?
ਹਾਂ, ਮਾਨਸਾ ਦੇ ਵਿੱਚ ਨਾ ਇੱਕ ਇਨਸਾਨ ਜਿਹਦੀ ਉਮਰ ਆ 45 ਸਾਲ, ਨਾਮ ਉਹਦਾ ਗੁਰਪ੍ਰੀਤ ਸਿੰਘ, ਅਤੇ ਇੱਕ ਲੜਕੀ ਆ ਉਹਦੀ ਉਮਰ ਸੀ 19 ਸਾਲ, ਉਹ ਨਾਮ ਆ ਗੁਰਪ੍ਰੀਤ ਕੌਰ, ਦੋਨੇ ਰਹਿ ਰਹੇ ਸੀ ਰਿਲੇਸ਼ਨਸ਼ਿਪ 'ਚ, 15-19 ਸਾਲ ਦੀ ਕੁੜੀ ਅਤੇ 45 ਸਾਲ ਦਾ ਬੰਦਾ। ਦੇਖੋ, ਉਸ ਤੋਂ ਬਾਅਦ ਉਹਨੂੰ ਪਰਿਵਾਰ ਨੂੰ ਪਤਾ ਲੱਗਦਾ, ਉਸ ਤੋਂ ਬਾਅਦ ਉਹ ਦੋਨੇ ਅਲੱਗ ਰਹਿਣ ਲੱਗ ਜਾਂਦੇ ਆ ਤਲਵੰਡੀ ਸਾਬੋ ਜਾ ਕੇ।
ਅੱਛਾ ਜੀ।
ਪਰ ਉਹਨੇ ਪਰਿਵਾਰ ਨੂੰ ਇਹ ਰਾਸ ਨਹੀਂ ਆ ਰਿਹਾ ਸੀ ਕਿ ਸਮਾਜ 'ਚ ਆਪਣੇ ਇਸ ਤਰ੍ਹਾਂ ਹੈਗਾ ਹੀ ਆ, ਕਿ ਇੰਨਾ ਇਹ ਡਿਫਰੈਂਸ ਕਿ ਗਾਂ ਉਹਦੇ ਵੀ ਜਵਾਕਾਂ ਦੀ ਉਮਰ ਦੀ ਹੋ ਗਈ ਨਾ ਲੜਕੀ ਤਾਂ, ਜਿੰਨਾ ਉਹ ਰਹਿ ਰਿਹਾ ਸੀ ਰਿਲੇਸ਼ਨਸ਼ਿਪ 'ਚ।
ਤੈਨੂੰ ਮੈਂ ਇੱਕ ਗੱਲ ਦੱਸਦਾ, ਤੇਰੇ ਯਾਦ ਹੋਊਗਾ, ਡਾਕਟਰ ਹੂ ਗੋਟ 72-year-old ਦਲਜਿੰਦਰ ਕੌਰ ਪ੍ਰੈਗਨੈਂਟ ਸੇਸ ਦੀ ਡਿਸੀਜਨ ਟੂ ਅੰਡਰਗੋ IVF ਸ਼ੁੱਡ ਬੀ ਲੈਫਟ ਟੂ ਦੀ ਪੇਸ਼ੈਂਟ।
ਬਿਲਕੁਲ, ਪਰ ਇਹ ਮਾਮਲਾ ਨਾ ਰਤਨ ਜੀ 2016 ਦਾ ਮਿਲਦਾ।
ਹਾਂ, 2016 ਦਾ ਸੀ। ਹਾਂ ਚਲੋ, ਚਾਹੇ ਪਹਿਲਾਂ ਸੀਗਾ ਵੀ ਉਹ, ਵੈਸੇ ਆਪਾਂ ਗੱਲ ਕਰਦੇ ਹਾਂ ਕਿਉਂਕਿ ਉਹ ਡਾਕਟਰ ਦਾ ਬਿਆਨ ਤਾਂ ਐਂ ਬੰਦ ਹੈਗਾ ਤਾਂ ਕੋਰਟ ਕਰ ਰਹੇ ਹਾਂ, ਕਿਉਂਕਿ ਉਹਨਾਂ ਨੇ ਤਾਂ ਮਤਲਬ ਇਹ ਸ਼ਾਇਦ ਰਿਕਾਰਡ ਆ, ਰਿਕਾਰਡ ਆ ਇਹ ਇਹਨਾਂ ਦਾ। ਇਹ ਮਹਿੰਦਰ ਸਿੰਘ ਗਿੱਲ ਦੀ ਉਮਰ ਸੀ 79 ਸਾਲ, ਅਤੇ ਉਹਨਾਂ ਦੀ ਵਾਈਫ ਜਿਹੜੀ ਦਲਜਿੰਦਰ ਕੌਰ ਸੀ ਉਹਨਾਂ ਦੀ ਉਮਰ ਸੀ 70 ਸਾਲ ਜਦੋਂ ਉਹਨਾਂ ਨੇ ਬੱਚੇ ਨੂੰ ਜਨਮ ਦਿੱਤਾ ਸੀਗਾ।
ਪਰ ਇਹ 2016 ਦੀ ਖਬਰ ਆ ਅਤੇ ਪੂਰਾ ਮਾਮਲਾ ਆਉਂਦਾ, ਪਰ ਇਹ ਕਾਨੂੰਨ ਚੇਂਜ ਹੋਇਆ ਹੁਣ 3-4 ਸਾਲ
ਪਹਿਲਾਂ, 2021 ਚ ਬਣਿਆ।
ਹਾਂ, 21 ਚ ਜਦੋਂ ਲੋਕ ਸਭਾ ਦੇ ਵਿੱਚ ਬਿੱਲ ਪੇਸ਼ ਕੀਤਾ, 2020 ਦੇ ਵਿੱਚ ਕੀਤਾ ਉਹਨਾਂ ਬਿੱਲ ਪੇਸ਼, ਉਦੋਂ ਬਾਅਦ ਇਹ ਬਦਲ ਗਿਆ, ਉਸ ਤੋਂ ਪਹਿਲਾਂ ਕੋਈ ਇਸ਼ੂ ਨਹੀਂ ਸੀ। ਤਾਂ ਹੁਣ ਵੀ ਜਿੰਨੇ ਕੁ ਵੇਖ ਰਹੇ ਆ ਭਾਰ ਕਿ ਮਤਲਬ ਵਿੱਚ ਹੁਣ ਸਰਕਾਰ ਬੈਕਫੁੱਟ 'ਤੇ ਜਾਊਗੀ, ਅਤੇ ਲੋਕ ਹੁਣ ਇਹ ਸਵਾਲ ਕਰ ਰਹੇ ਆ ਜਾਂ ਇਹ ਚਰਚਾ ਹੋ ਰਹੀ ਆ ਕਿ ਯਾਰ ਤੁਸੀਂ ਹੁਣ ਉਸ ਪਰਿਵਾਰ ਦੀ ਖੁਸ਼ੀ ਵੀ ਨਹੀਂ ਜਰ ਰਹੇ। ਤਾਂ ਉਸ ਪੂਰੇ ਮਾਮਲੇ 'ਚ ਜਿਹੜਾ ਮਾਨਸਾ ਵਾਲਾ ਹੈਗਾ ਸੀ ਆ ਰਿਲੇਸ਼ਨਸ਼ਿਪ ਵਾਲੇ 'ਚ ਉਹਨਾਂ ਨੇ ਬੁਲਾਇਆ ਧੋਖੇ ਨਾਲ, ਉਹਨਾਂ ਨੂੰ ਕੀ ਯਾਰ ਹੁਣ ਗੱਲਬਾਤ ਕਰਨੀ ਆ, ਤੁਸੀਂ ਆ ਜਾਓ। ਕੁੜੀ ਦੇ ਘਰਦਿਆਂ ਨੇ ਕੁੜੀ ਮਾਰਤੀ, ਅਤੇ ਉਹ ਜਿਹੜਾ ਗੁਰਪ੍ਰੀਤ ਸਿੰਘ ਸੀ ਉਹਦੇ ਬੇਟੇ ਨੇ ਆਪਦਾ ਪਿਓ ਮਾਰ ਕੇ ਸਿੱਟਤੇ ਸੀ ਨਹਿਰ 'ਚ। ਗੁਰਪ੍ਰੀਤ ਕੌਰ ਦੀ ਡੈੱਡ ਬੋਡੀ ਤਾਂ ਮਿਲ ਗਈ, ਪਰ ਉਹ ਹਜੇ ਜਿਹੜਾ ਉਮਰ 45 ਸਾਲ ਜੀ ਦੀ ਬੰਦੇ ਦੀ, ਉਹਦੀ ਹਜੇ ਤੱਕ ਡੈੱਡ ਬੋਡੀ ਨਹੀਂ ਮਿਲੀ। ਮਤਲਬ ਕਿ ਸਮਾਜ 'ਚ ਕੀ ਕੁਛ ਹੋ ਰਿਹਾ ਕਿ ਇੱਕ 19 ਸਾਲ ਦੀ ਲੜਕੀ ਆਪਦੇ ਪਿਓ ਸਮਾਨ ਦੀ ਉਮਰ ਬੰਦੇ ਨਾਲ ਰਿਲੇਸ਼ਨਸ਼ਿਪ 'ਚ ਰਹਿ ਰਹੀ ਆ। ਚਲੋ, ਉਹ ਵੈਸਟਰਨ 'ਚ ਹੁੰਦਾ ਹੋਊਗਾ, ਉੱਥੇ ਚੱਲ ਰਿਹਾ ਸਭ ਕੁਛ ਇਹ, ਪਰ ਪੰਜਾਬ 'ਚ ਆਪਣਾ ਸੱਭਿਆਚਾਰ ਅਜਿਹਾ ਕੁਛ ਨਹੀਂ ਪ੍ਰਵਾਨ ਕਰਦਾ।
ਉਹ ਖਬਰ ਆਈ ਉਹ ਜਿਹੜੇ ਭੁੱਕੀ ਦੀ ਖੇਤੀ ਵਾਲੀ ਜਾਂ ਉਹ ਆਪਾਂ ਕਹਿ ਦਈਏ,
ਉਹ ਆਈ ਸੀ, ਮੈਂ ਨਾ ਪੜ੍ਹੀ ਨਹੀਂ, ਉਹ ਮੈਂ ਸਕਿੱਪ ਹੋ ਗਈ ਮੇਥੋਂ। ਉਹ 2-3 ਖਬਰਾਂ ਆਈਆਂ,
2-3 ਲਗਾਤਾਰ ਹੀ ਚੱਲੀਆਂ ਉਹ।
ਹਾਂ ਹਾਂ ਹਾਂ, ਉਹ ਇੱਕ ਅੱਧਾ ਬੰਦਾ ਨਹੀਂ। ਚਲੋ ਦੇਖਦੇ ਹਾਂ ਕੀ ਬਣਦਾ।
ਆ ਗਈ ਹੁਣ, ਆਈ ਆ ਖਬਰ ਬਾਈ, ਹੁਣ ਚੱਲ ਰਹੀ ਆ ਸਾਰੇ ਮੀਡੀਆ 'ਚ ਖਬਰ,
ਕਿਹੜੀ?
8 ਮੌਤਾਂ ਹੋਣ ਆਈਆਂ।
ਹਾਂ, ਮਤਲਬ 8 ਹੋ ਗਈਆਂ। ਕੱਲ੍ਹ ਦੁਪਹਿਰ ਤੋਂ ਪਹਿਲਾਂ 4 ਸੀ, ਸ਼ਾਮ ਤੱਕ 5 ਹੋ ਗਈਆਂ ਸੀ, ਮਾਰਨਿੰਗ ਤੱਕ 6 ਤੱਕ ਪਹੁੰਚ ਗਏ ਅਸੀਂ, ਸੁਬਹ ਸੁਬਹ ਮੈਨੂੰ ਲੱਗਿਆ ਪਤਾ ਹੁਣ 8 ਹੋ ਗਿਆ। ਇਹ ਚੈਸੀ ਜਿਹੜਾ ਉਹ ਆਪਣਾ ਪਿੰਡ ਆ, ਇੱਕ ਤਾਂ ਹੋ ਗਿਆ ਗੁਜਰਾ ਪਿੰਡ, ਗੁਜਰਾ ਪਿੰਡ ਦੇ ਨਾਲ ਜਿਹੜਾ ਦੂਸਰੇ ਜਿਹੜੇ ਪਿੰਡ ਦੇ ਦੋ ਵਿਅਕਤੀ ਹੁਣ ਜਿਨ੍ਹਾਂ ਦੀ ਮੌਤ ਹੋਈ ਆ, ਉਹ ਹੈਗੇ ਆ ਟੰਡੋਲ ਖੁਰਦ ਪਿੰਡ ਆ,
ਉਹਦੇ 6 ਦਾਖਲ ਸੀ। ਖਬਰ ਕਹਿੰਦੇ ਜਲਦ ਆ ਸਕਦੀ ਆਮ ਆਦਮੀ ਪਾਰਟੀ ਦੀ ਦੂਜੀ ਸੂਚੀ।
ਚਲੋ
ਲਓ ਜੀ, ਸਿੱਧੂ ਸਾਹਿਬ ਚੜ ਗਏ,
ਜਾ ਜਾ
ਕਰਨਗੇ ਮੈਚਾਂ 'ਚ ਕਮੈਂਟਰੀ।
ਮਤਲਬ ਇਹ ਤਾਂ ਹੈ ਜਬ, ਫਿਰ ਤਾਂ ਚਲੋ ਲੱਗਦਾ ਮੈਨੂੰ ਕਾਂਗਰਸ ਦੀ ਲਿਸਟ ਵੀ ਅਤੇ ਅਕਾਲੀ ਦਲ ਦੀ ਲਿਸਟ ਵੀ ਸ਼ਾਇਦ ਆ ਜੇ। ਕੱਲ੍ਹ ਦਾ ਦਿਨ ਬੜਾ ਅਹਿਮ ਹੋਣਾ ਕਿਉਂਕਿ ਕੱਲ੍ਹ ਇਹਨਾਂ ਦੀ ਮੀਟਿੰਗ ਆ, ਅਤੇ ਮੀਟਿੰਗ ਤੋਂ ਬਾਅਦ ਕੀ ਲਿਸਟ ਅਕਾਲੀ ਦਲ ਜਾਰੀ ਕਰਦਾ ਜਾਂ ਇਸ ਤੋਂ ਬਾਅਦ, ਮਤਲਬ ਇਹ ਮਾਰਚ ਦੇ ਹਫ਼ਤੇ ਵਿੱਚ ਲਿਸਟ ਤਾਂ ਇੱਕ ਇੱਕ ਦਿਨ ਹੀ ਪਊਗੀ। ਭਲਾ ਉਹ ਕਾਂਗਰਸ ਆ ਜਾਂ ਅਕਾਲੀ ਦਲ ਆ, ਜੇ ਗੱਠਜੋੜ ਨਹੀਂ ਹੁੰਦਾ ਫਿਰ ਭਾਰਤੀ ਜਨਤਾ ਪਾਰਟੀ ਨੂੰ ਵੀ। ਚਲੋ ਦੇਖਦੇ ਹਾਂ, ਵੇਟ ਐਂਡ ਵਾਚ ਆ। ਅਤੇ
ਇੱਕ ਹੋਰ ਵੀ ਉਹ ਹਰਜੀਤ ਸਿੰਘ ਗਰੇਵਾਲ, ਉਹ ਵੀ ਹੱਕ 'ਚ ਬੋਲਿਆ ਮੂਸੇਵਾਲੇ ਦੇ ਪਿਤਾ ਦੇ। ਉਹਨਾਂ ਨੂੰ ਸ਼ਾਇਦ ਉਦੋਂ ਪਤਾ ਨਹੀਂ ਸੀ ਵੀ ਗਵਰਨਮੈਂਟ ਆਫ ਇੰਡੀਆ ਨੇ ਕੱਢੀ ਹੈ, ਉਹ ਪਤਾ ਨਹੀਂ ਕਿਵੇਂ ਕੀ ਜੇ ਹੋ ਗਿਆ, ਸਮਝ ਨਹੀਂ ਲੱਗਿਆ।
ਅੱਛਾ, ਉਹ ਮੈਂ ਲੱਭਿਆ ਉਹਨਾਂ ਦਾ ਬਿਆਨ, ਮੈਨੂੰ ਮਿਲਿਆ ਨਹੀਂ ਨਾ ਕਿਤੇ, ਮੈਨੇ ਜਾ ਕੇ ਪ੍ਰੋਫਾਈਲ ਵੀ ਚੈੱਕ ਕੀਤੀ ਸੀ ਅਤੇ ਮੈਨੂੰ ਉਹਨਾਂ ਦੇ ਪ੍ਰੋਫਾਈਲ 'ਤੇ ਨਹੀਂ ਮਿਲਿਆ। ਉਹ ਹਾਂ ਚਲਾ ਰਹੇ ਸੀ ਇੱਕ ਦੋ ਚੈਨਲ ਕਿ ਉਹ ਵੀ ਬੋਲੇ ਨੇ, ਮੈਂ ਕਿਤੇ ਇਸ ਮਾਮਲੇ 'ਚ ਬੋਲੇ
ਹੋਣਗੇ। ਲਓ ਜੀ, ਲਓ ਜੀ, ਟਵੀਟ ਚੈੱਕ ਕਰੋ ਮਾਨ ਸਾਹਿਬ ਦਾ।
ਓਕੇ,
ਮੈਂ ਵੀ ਕਹਾਂ ਬ੍ਰੇਕਿੰਗ ਖਬਰ ਕਿਵੇਂ ਚੱਲ ਰਹੀ ਆ, ਲੋਕਾਂ ਨੂੰ ਕੰਮ।
ਚਲੋ ਚੰਗੀ ਗੱਲ ਆ, ਧੰਨਵਾਦ ਮਾਨ ਸਾਹਿਬ। ਕਿਉਂਕਿ ਨਾ ਮੋਰਨਿੰਗ ਮੋਰਨਿੰਗ ਟਾਈਮ ਦਫ਼ਤਰ ਦੀ ਖਬਰਾਂ ਦੀ ਉਹ ਹੁੰਦੀ ਆ, ਕਮੀ ਹੁੰਦੀ ਆ। ਹੁਣ
ਆਈ ਕੋਈ ਖਬਰ
ਆ ਗਈ ਜੀ, ਕਹਿੰਦੇ ਮਾਨ ਸਾਹਿਬ ਟਵੀਟ ਆਇਆ ਜੀ ਤਕਰੀਬਨ 12 ਮਿੰਟ ਪਹਿਲਾਂ ਹੀ ਸਾਡੇ ਕੋਲ, ਤਾਂ ਉਹਨੇ ਲਿਖਿਆ ਕਿ ਅਗਲੇ 5 ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਬਾਕੀ 5 ਲੋਕ ਸਭਾ ਦੀਆਂ ਟਿਕਟਾਂ ਦੇ ਉਮੀਦਵਾਰ ਦਾ ਵੀ ਐਲਾਨ ਕਰ ਦਿੱਤਾ ਜਾਵੇਗਾ।
ਐਂ ਲਿਖਿਆ ਹੈਗਾ ਉਹ ਵੀ, ਇਹ ਆਮ ਆਦਮੀ ਪਾਰਟੀ ਦੀ ਹੋਣਗੇ।
ਇਹ ਕਿਆ ਗੱਲ ਕਰਤੀ ਤੁਸੀਂ, ਇਹ ਗੱਲਾਂ ਦੇ ਕੋਈ ਮਾਇਨ ਨਹੀਂ ਰਹਿੰਦੇ। ਜਿਹੜੀ ਸਿਆਸਤ ਆ ਨਾ, ਇਹ ਗੱਲਾਂ ਤੋਂ ਉੱਪਰ ਆ ਕਿ ਬੰਦੇ ਕਿਵੇਂ ਆਉਂਦੇ ਆ, ਕਿਵੇਂ ਪੱਟੇ ਜਾਂਦੇ ਆ, ਫਿਰ ਕਿਵੇਂ ਘਰ ਵਾਪਸੀ ਹੋ ਜਾਂਦੀ ਆ, ਕਿਵੇਂ ਇੱਕ ਦਿਨ ਦੇ ਵਿੱਚ ਇੱਕ ਬੰਦਾ 3-3 4-4 ਪਾਰਟੀਆਂ ਬਦਲ ਲੈਂਦਾ, ਇਹ ਗੱਲ ਸਿਆਸਤ 'ਚ ਮਾਇਨੇ ਨਹੀਂ ਰੱਖਦੀ। ਉਮੀਦਵਾਰ ਹੈਗਾ ਉਹਨਾਂ ਕੋਲ, ਇਹ ਮਾਇਨੇ ਰੱਖਦੇ ਆ
ਜੀ,
ਕਿਉਂ ਆਪਦੇ 13 ਬੰਦੇ ਤਾਂ ਪੂਰੇ ਕਰ ਲਏ, ਕਿਵੇਂ ਮੰਤਰੀ ਬਣਾ ਕੇ ਕੋਈ 2-4 ਬਾਹਰੋਂ ਪੱਟ ਕੇ ਕਿਵੇਂ ਮਰਜ਼ੀ ਪੂਰੇ ਕੀਤੇ।
ਉਹ ਇੱਕ ਸੱਚ ਯਾਰ ਤੈਨੂੰ ਚੀਜ਼ ਸੁਣਾਉਣਾ ਮੈਂ, ਜਾਂਦੇ ਜਾਂਦੇ ਸੁਣਾ ਦਈਏ। ਮੈਂ ਨਾ ਉਹ ਟਵਿੱਟਰ ਦੇ ਉੱਤੇ ਚੈੱਕ ਕਰੀ ਸੀ, ਸ਼ਾਇਦ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕੀਤੀ ਆ। ਉਹ ਬੜਾ ਯਾਰ, ਜਿਹੜੇ ਬੰਦੇ ਨੇ ਮੰਨ ਕੇ ਚਲੋ ਉਹ ਬਣਾਈ ਆ ਨਾ, ਕੀ ਬੋਲਦੇ ਉਹਨੂੰ,
ਰੀਲ
ਲਾ ਲਓ, ਐਡੀਟਿੰਗ ਕਰੀ ਆ, ਗੱਲ ਲੱਭੀ ਆ ਨਾ ਜਿਹੜੇ ਨੇ ਪੁਰਾਣੀ, ਜਿਵੇਂ ਤੁਸੀਂ ਲੱਭ ਲਿਆ ਸ਼ਰਾਬ ਫੈਕਟਰੀ ਵਾਲੀ ਪ੍ਰੈਸ ਕਾਨਫਰੰਸ,
ਮੈਨੂੰ ਲੱਗਿਆ ਅੱਧਾ ਘੰਟਾ ਵੀ ਤੇ ਪੌਣਾ ਘੰਟਾ ਪ੍ਰੈਸ ਕਾਨਫਰੰਸ ਤੇ।
ਚਲੋ ਵਧੀਆ ਗੱਲ ਆ,
ਮਾਨ ਸਾਹਿਬ ਦੀ ਵੀਡੀਓ ਲੱਭ ਗਈ, ਮੈਨੂੰ ਯਾਦ ਸੀ ਨਾ
ਸਾਰਾ ਸਾਹਿਬ ਨੇ, ਇਹਨਾਂ ਦੀ ਵੀ ਪ੍ਰੋਫੈਸਰ ਜਸਵਿੰਦਰ ਕੌਰ ਦੀ, 4 ਦਿਨ ਹੋ ਗਏ। ਆਹ ਦੇਖੋ ਆਵਾਜ਼ ਪਛਾਣੋ ਕਿਹਦੀ ਆ,
ਤੁਹਾਡੇ ਸ਼ਹਿਰ ਚ ਪਹਿਲੀ ਵਾਰ ਜਾਦੂਗਰ ਸਮਰਾਟ ਜੰਬੋ ਸਰਕਸ ਫਲਾਣੀ ਸਰਕਸ ਜਾਦੂਗਰ ਕਾ ਜਾਦੂ
ਕਿਉਂ ਜਿਹਨੂੰ ਨਹੀਂ ਸੁਣਿਆ ਇੱਕ ਵਾਰੀ ਫੇਰ ਸੁਣਾ ਦਿੰਦੇ ਆ। ਦੇਖੋ
ਜਦੋਂ ਸ਼ਹਿਰ ਚ ਕਿਸੇ ਜਾਦੂਗਰ ਨੇ ਆਉਣਾ ਹੁੰਦਾ ਸੀ ਜਾਂ ਕੋਈ ਸਰਕਸ ਲੱਗਣੀ ਹੁੰਦੀ ਸੀ ਤਾਂ ਰੰਗ ਬਿਰੰਗੇ ਪੋਸਟਰ ਲੱਗਦੇ ਸੀ ਸ਼ਹਿਰ ਦੀਆਂ ਸਾਰੀਆਂ ਕੰਧਾਂ ਤੇ।
ਤੁਸੀਂ ਗਲਤ ਹੋ ਇੱਥੇ, ਅਰਵਿੰਦ ਕੇਜਰੀਵਾਲ ਜੀ ਕਰੋੜਾਂ ਰੁਪਇਆ ਖਰਚ ਕਰ ਰਿਹਾ ਇਸ਼ਤਿਹਾਰ ਤੇ, ਪਹਿਲਾਂ ਕਾਂਗਰਸ ਨੀ ਕਰਦੀ ਸੀ ਜਾਂ ਅਕਾਲੀ ਨੀ ਕਰਦੇ ਸੀ, ਤੁਸੀਂ ਆਮ ਆਦਮੀ ਪਾਰਟੀ ਲੱਗੀ ਜਾਂਦੇ ਹੋ ਯਾਰ, ਤੇ ਕਿੱਡੀ ਗੱਲ 700 ਕਰੋੜ ਰੁਪਏ ਦਾ ਬਜਟ ਅਸੀਂ ਰੱਖ ਲਿਆ,
ਚਲੋ ਕੋਈ ਗੱਲ ਨਹੀਂ,
ਜੇ ਕਿੱਡੀ ਗੱਲ ਅਸੀਂ ਕਿੱਕਰ ਤੇ ਵੀ ਨਾਲੀ ਤੇ ਵੀ ਚੌਂਕ ਤੇ
ਵੀ, ਇਹਨਾਂ ਨੂੰ ਤਾਂ ਸਵਾਲ ਹੁੰਦਾ ਨਾ, ਇਹ ਕਹਿੰਦੇ ਹੁੰਦੇ ਸੀਗੇ ਵੀ ਬਾਦਲ ਸਾਹਿਬ ਸਾਈਕਲ ਆਈਆਂ ਦੇ ਫੋਟੋ ਲਾਈ ਫਿਰਦੇ ਆ, ਹੋਰ ਲਾਤੀਆਂ ਏ ਲਾਤੀਆਂ ਐਂਬੂਲੈਂਸਾਂ ਤੇ, ਉਹ ਤਾਂ ਹੁੰਦਾ ਹੈਗਾ
ਜਦੋਂ ਪ੍ਰੋਟੋਕੋਲ ਨਹੀਂ ਪਤਾ ਸੀ, ਹੁਣ ਪਤਾ ਲੱਗ ਗਿਆ ਪ੍ਰੋਟੋਕੋਲ ਹੁੰਦਾ ਇਹ। ਹੁਣ ਮਾਨ ਸਾਹਿਬ ਨੇ ਕਿਹਾ ਸੀ ਕਿ ਭਾਈ ਜੇ ਤੁਹਾਨੂੰ ਇੰਨਾ ਹੀ ਡਰ ਆ ਤੇ ਆ ਖੋਲ ਮੁਰਗੀ ਖਾਨੇ ਤੇ ਹੁਣ ਇੱਕ ਪਰਸੋਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਵੇਂ ਮਾਨ ਸਾਹਿਬ ਦੀ ਮਾਤਾ ਜੀ ਆ ਰਹੇ ਆ ਗੱਡੀ ਚੱਕ ਚ, ਉਹਦੇ ਨਾਲ ਪੰਜ ਛੇ ਬੰਦੇ ਫਿਰਦੇ ਆ ਸਕਿਉਰਿਟੀ ਵਾਲੇ, ਤੇ ਲੋਕ ਹੁਣ ਕਹਿ ਰਹੇ ਆ ਕਿ ਜੀ ਫਿਰ ਮੁਰਗੀ ਖਾਨਾ
ਖੋਲ ਲਓ। ਬਾਪੂ ਨਾਲ ਮੇਰਾ ਸੰਪਰਕ ਨਹੀਂ ਹੋ ਰਿਹਾ, ਜਿਹਨੂੰ ਕਹਿ ਕੇ ਗਏ ਸੀ ਵੀ ਅਸੀਂ ਮੁਰਗੀਆਂ ਦੇ ਵੀ ਤੇ ਬੱਕਰੀਆਂ ਦੇ ਵੀ ਪੈਸੇ ਦੇਵਾਂਗੇ। ਦਿੱਤਾ ਤਾਂ ਉਹ ਔਨ ਰਿਕਾਰਡ ਹੀ ਸੀ ਬਿਆਨ, ਪਰ ਇੱਕ ਬਾਪੂ ਨੂੰ ਦਿੱਤਾ ਸੀਗਾ ਉਹ ਬਿਆਨ।
ਉਹਨੂੰ ਆ ਗਏ ਹੁਣ, ਕੋਈ ਗੱਲ ਨਹੀਂ ਮਾਨ ਸਾਹਿਬ
ਨਹੀਂ ਨਹੀਂ ਆਏ ਨਹੀਂ, ਉਹਨਾਂ ਨੂੰ ਉਹਨਾਂ ਦੇ ਹਾਲਾਤ ਤਾਂ ਬੜੇ ਮਾੜੇ ਆ।
ਨਹੀਂ ਜੀ ਕਾਗਜ਼ ਕੋਈ ਫਸੇ ਹੋਣਗੇ, ਮਾਨ ਸਾਹਿਬ ਝੂਠ ਨਹੀਂ ਬੋਲਦੇ। ਮਾਨ ਸਾਹਿਬ ਨੇ ਜੇ ਕਿਹਾ ਤਾਂ ਕੰਮ ਪੱਕਾ ਹੋਇਆ ਹੋਊਗਾ, ਉਹਨੇ ਕਾਗਜ਼ ਗਲਤ ਹੋਣਗੇ, ਉਹਨੇ ਜ਼ਮੀਨ ਕਿਸੇ ਹੋਰ ਨਾਂ ਤੇ ਹੋਊਗੀ, ਉਹਨੇ ਖਾਤਾ ਸਹੀ ਨਹੀਂ ਦਿੱਤਾ ਆਪਦਾ।
ਇੱਕ ਖਬਰ ਜਾਂਦੇ ਜਾਂਦੇ ਇਹ ਵੀ ਦੇ ਦਈਏ, ਪੰਜਾਬ ਦੇ ਵਿੱਚ ਇੱਕ ਹੋਰ ਛੋਟਾ ਜਿਹਾ ਧਰਨਾ ਚੱਲ ਰਿਹਾ ਹੈਗਾ ਇੱਧਰ ਬੱਲੂਆਂ ਨੇ ਟੋਲ ਪਲਾਜ਼ੇ ਦੇ ਉੱਤੇ, ਜਿੱਥੇ ਉਹ ਗੜੇਮਾਰੀ ਨਾਲ ਫਸਲਾਂ ਖਰਾਬ ਹੁੰਦੀਆਂ ਸੀ, ਉਹਦੇ ਬਾਰੇ ਕਿਸੇ ਨੂੰ ਜਾਣਕਾਰੀ ਹੈ ਨਹੀਂ, ਉਵੇਂ ਖਬਰਾਂ ਸੁਰਖੀਆਂ ਦੇ ਵਿੱਚ ਹੈ ਨਹੀਂ, ਉਹ ਦੱਸ ਦਈਏ। ਉਹਨਾਂ ਨੂੰ ਕੱਲ੍ਹ ਸ਼ਾਇਦ SDM ਪਤਾ ਨਹੀਂ ਤਹਿਸੀਲਦਾਰ ਨੇ ਕਿਹਾ ਵੀ ਭਾਈ ਤੁਹਾਡਾ ਕੁਛ ਨਾ ਕੁਛ ਕਰਾਂਗੇ। ਸਾਡੇ ਕੋਲ ਇੱਕ ਸਟੇਟਮੈਂਟ ਆਇਆ ਹੈਗਾ ਕਿਸੇ ਰਿਸਪੋਂਸੀਬਲ ਬੰਦੇ ਦਾ, ਉਹ ਕਹਿੰਦਾ ਵੀ ਅਸੀਂ ਗਰਦੌਰੀ ਕਰਵਾਤੀ ਇਹਨਾਂ ਦੀ ਜਾਂ ਗਰਦੌਰੀਆਂ ਦੇ ਆਰਡਰ ਦੇ ਤੇ। ਹੁਣ ਕੀ ਹੋਇਆ ਕੀ ਨਹੀਂ
ਉਹ ਰੱਬ ਜਾਣਦਾ,
ਰੱਬ ਜਾਣਦਾ
ਜਾਂ ਬੱਲੂਆਂ ਦੇ ਲੋਕ
ਜਾਣਦੇ। ਬਾਕੀ ਹੁਣ ਤਾਂ ਹੈਗਾ ਗਾ ਸਿੰਪਲ ਰੀਜ਼ਨ, ਕੋਡ ਆਫ ਕੰਡਕਟ ਲੱਗਿਆ ਬਾਈ।
ਹਾਂਜੀ, ਜੇ ਵੀ ਖਤਮ ਹੁੰਦਾ ਤੁਹਾਡਾ ਹੱਲ ਜ਼ਰੂਰ ਹੋਵੇਗਾ। ਪਹਿਲਾਂ ਕਹਿੰਦੇ ਸਾਡੀ ਸਰਕਾਰ
ਕੋਡ ਆਫ ਕੰਡਕਟ ਚ ਮੁੱਖ ਮੰਤਰੀ ਕਿਸੇ ਨੂੰ ਕੋਈ ਆਦੇਸ਼ ਨਹੀਂ ਦੇ ਸਕਦੇ, ਪਰ ਇਹ ਹੋ ਸਕਦਾ ਹੈਗਾ ਵੀ ਤੁਸੀਂ ਕਿਸੇ ਨੂੰ ਲੈਟਰ ਜਾਰੀ ਕਰਕੇ ਕਹਿ ਦਿਓ ਵੀ
ਸੱਜਣਾ ਸਾਨੂੰ ਪੁੱਛਿਆ ਕਿਉਂ ਨਹੀਂ।
ਹਾਂ ਦੇਖੋ ਕੁਛ ਵੀ ਹੋ ਸਕਦਾ, ਕੁਛ ਵੀ ਹੋ ਸਕਦਾ ਹੈਗਾ, ਕੁਛ ਵੀ ਹੋ ਸਕਦਾ ਹੈਗਾ, ਜੋ ਚੱਲਦੀਆਂ ਵੀਡੀਓ ਚੈਨਲ ਡਿਲੀਟ ਕਰ ਸਕਦੇ ਆ, ਤਾਂ ਕੁਛ ਵੀ ਹੋ ਸਕਦਾ। ਇੱਥੇ
ਲਾਈਵ ਬੰਦ ਹੋ ਜਾਂਦੇ ਆ, ਟੈਕਨੀਕਲ ਪ੍ਰੋਬਲਮ ਆ ਜਾਂਦੀ ਆ,
ਪਰ ਆਪਾਂ ਕਹਿਣਾ ਵੀ ਲੋਕ ਉਹਨਾਂ ਨੂੰ ਗਾਲਾਂ ਨਾ ਕੱਢਣ, ਉਹਨਾਂ ਦੀ ਰੋਜੀ ਰੋਟੀ ਦਾ ਸਵਾਲ ਆ, ਉਹਨਾਂ ਦੇ ਪਾਪੀ ਪੇਟ ਦਾ ਸਵਾਲ ਆ, ਇਸ਼ਤਿਹਾਰ ਲੈਣੇ ਆ ਜੀ
ਉਹ ਵਿਚਾਰੇ ਕੀ ਕਰਨ ਜੀ।
ਹੁਣ ਜਮੀਰ ਨੇ ਢਿੱਡ ਤਾਂ ਭਰਨਾ ਨਹੀਂ ਉਹ ਕਹਿੰਦੇ।
ਹਾਂ, ਐਡੇ ਐਡੇ ਚੈਨਲ ਆ ਉਹਨਾਂ ਦੇ ਜੀ, ਵੱਡੇ ਵੱਡੇ ਦਫ਼ਤਰ ਆ ਜੀ, ਮਹਿੰਗੇ ਹੋਟਲਾਂ ਚ ਖਾਣਾ ਜੀ।
ਨਹੀਂ ਚਲੋ ਆਪਾਂ ਇਹ ਉਵੇਂ ਟਿਪ ਟੀਕਾ ਟਿਪਣੀ ਨਹੀਂ ਕਰਨੀ। ਹਾਂ ਇਹ ਆ ਵੀ ਫਿਰ ਜਾਣਾ ਇਹਨਾਂ ਨੇ ਪਾਰਟੀਆਂ ਬੂਟੀਆਂ ਦੇ ਲੰਚ
ਅਸੀਂ ਉਹ ਵੀ ਕਰਨਾ, ਕਨੌਵ ਕਲੂਬ ਜੀ ਕੀ ਹੁੰਦਾ ਕਹਿੰਦੇ ਉਹਨੂੰ,
ਕਨਕਲੇਵ।
ਹਾਂ ਉਹ ਵੀ ਕਰਨੀ ਆ ਫਿਰ ਅਸੀਂ ਮੰਤਰੀ ਬਿਠਾ ਕੇ ਭਾਈ। ਖਰਚਾ ਤਾਂ ਹੁੰਦਾ ਵੇਖ, ਕੋਈ ਗੱਲ ਨੀ, ਮਾਫ਼ੀ ਦੋ ਮਾੜੀ ਮੋਟੀ ਐ ਤਾਂ ਇਸ਼ਤਿਹਾਰ ਚਾਹੀਦੇ ਸਾਨੂੰ।
ਚਲੋ ਦੇਖੋ ਕੀ ਬਣਦਾ ਕੀ ਨਹੀਂ ਬਣਦਾ।
ਇੱਕ ਚੈਨਲ ਆ ਪੰਜਾਬ ਦਾ ਜਿਹਨੂੰ ਅਕਾਲੀ ਦਲ ਸਰਕਾਰ ਵੇਲੇ ਕੋਈ ਇਸ਼ਤਿਹਾਰ ਨਹੀਂ ਮਿਲਿਆ ਸੀ, ਠੀਕ ਆ ਜੀ, ਕਾਂਗਰਸ ਵੇਲੇ ਮਿਲਦੇ ਰਹੇ ਆ ਠੀਕ ਠਾਕ, ਪਰ ਉਹਨਾਂ ਨੇ ਆਮ ਆਦਮੀ ਪਾਰਟੀ ਚ ਆ ਕੇ ਇੰਨੇ ਇਸ਼ਤਿਹਾਰ ਲੈ ਜਾਣਾ ਸਭ ਤੋਂ ਐਂਡ ਤੇ ਬੰਦੇ, ਮਤਲਬ ਜਿਹੜਾ 10 ਸਾਲ ਦਾ ਅਕਾਲੀ ਦਲ ਦੇ ਵੇਲੇ ਕਾਲ ਪਿਆ ਸੀ ਉਹ ਹੁਣ ਪੂਰਾ ਹੋ ਜਾਣਾ। ਚਲੋ ਚਾਹੀਦਾ ਵੀ ਆ ਸਰਵਾਈਵ ਦੇ ਲਈ।
ਅਤੇ ਇੱਕ ਹੋਰ ਵੀ ਆ, ਉਹ ਆਪਾਂ ਨੂੰ ਮੈਸੇਜ ਆ ਰਹੇ ਸੀ ਵੀ ਤੁਹਾਡੀ ਫੇਸਬੁੱਕ ਦੀ ਰੀਚ ਘਟਾਤੀ ਵੀ ਉਹਦੇ ਕੈਨੇਡਾ 'ਚ ਜਾਂਦੀ, ਇਹਨਾਂ ਨਹੀਂ ਉਹ ਸਾਡਾ ਭਾਈ ਬੰਦ ਕਰਤਾ ਕੈਨੇਡਾ 'ਚੋਂ ਫੇਸਬੁੱਕ,
ਤਾਂ ਕੈਨੇਡਾ 'ਚ ਬੰਦ ਆ ਬਾਈ ਅਤੇ ਭਾਰਤ
ਉਹ ਕਹਿੰਦੇ ਲਿਖ ਕੇ ਵੀ ਪਾਇਆ ਸੀ, ਉਹ ਕਹਿੰਦੇ ਤੁਸੀਂ ਕਹਿੰਦੇ ਵੀ ਉੱਧਰ ਫਰੀਡਮ ਦੀ ਆਜ਼ਾਦੀ ਆ ਜਾਂ ਹੋਰ ਆ,
ਉਹ ਸਾਨੂੰ ਵੀ ਪਤਾ ਕਿੱਥੇ ਕਿੰਨੀ ਕਿੰਨੀ ਕੁ ਆਜ਼ਾਦੀ ਆ। ਇਹ ਉਹਨਾਂ ਲੋਕਾਂ ਲਈ ਜਿਹੜੇ ਕਹਿੰਦੇ ਆ ਕਿ ਨਹੀਂ ਜੀ ਬਾਹਰ ਤਾਂ ਬਹੁਤ ਵਧੀਆ, ਉਹਨਾਂ ਲਈ ਸਵਾਲ ਇਹ ਆ ਕਿ ਉਹ ਚੈੱਕ ਕਰਨ ਪੰਜਾਬ ਦੇ ਕਿੰਨੇ ਕੁ ਚੈਨਲ ਉੱਥੇ ਚੱਲਦੇ ਆ, ਤੇ ਉੱਥੋਂ ਦੀ ਪੁਲਿਸ ਜੇ ਕੋਈ ਮਾਮਲਾ ਹੋ ਜੇ ਤਾਂ ਉਹਦੀ ਰਿਪੋਰਟ ਕਿੰਨੀ ਛੇਤੀ ਦਿੰਦੀ ਆ, ਤੇ ਕਿੰਨੇ ਕੁ ਮਾਮਲੇ ਬਾਹਰ ਆਉਂਦੇ ਨੇ ਜਦੋਂ ਕਿਤੇ ਡਰੱਗ ਹੋਵੇ ਨਾ। ਪੁਲਿਸ ਜਿਹੜੀ ਕੈਨੇਡਾ ਦੀ ਆ ਜਾਂ ਕੁਝ ਰਾਜਾਂ ਦੇ ਵਿੱਚ ਉਹ ਕਹਿੰਦੇ ਆ ਕਿ ਤੁਸੀਂ ਸੇਫ ਹੋ ਜੀ, ਅਗਲਾ ਕਹਿੰਦਾ ਹਾਂ ਮੈਂ ਸੇਫ ਆ, ਚਲੋ ਜੀ ਘਰੇ ਬੈਠੋ ਰਾਤ ਦੇ ਉਹ ਸਭ ਵੇਖ ਲਾਂਗੇ।
ਚਲੋ ਜੀ ਲਈਏ ਹੁਣ ਆਪਾਂ
ਮਿਲਦੇ ਆ ਜੀ ਮੰਗਲਵਾਰ ਨੂੰ
ਸ਼ਨੀਵਾਰ ਨੂੰ ਪੋਡਕਾਸਟ ਆ ਰਿਹਾ, ਜਿਹੜਾ ਪਿਛਲੇ ਸ਼ਨੀਵਾਰ ਨੂੰ ਆਉਣਾ ਸੀ ਉਹ ਫਿਰ ਸਾਨੂੰ ਪੋਲੀਟੀਕਲ ਕਰਨਾ ਪੈ ਗਿਆ ਸੁਖਪਾਲ ਸਿੰਘ ਖਹਿਰਾ ਦਾ, ਤਾਂ ਕਰਕੇ ਸਾਨੂੰ ਆਏ ਸੀ ਵੀ ਟਿਕਟ ਜੇ ਅਨਾਊਂਸ ਹੋ ਗਈ ਫਿਰ ਉਹ ਬੇਹਾ ਹੋ ਜਾਣਾ ਸੀ, ਉਹਦਾ ਉਵੇਂ ਤੱਤ ਨਹੀਂ ਰਹਿਣਾ ਸੀ ਵੀ ਜੇ ਉਹ ਹੁੰਦੇ ਆ ਚੋਣ 'ਚ ਖੜੇ, ਚਰਚਾ ਚੱਲ ਰਹੀ ਆ, ਪਰ ਉਹ ਚਲੋ ਆਪਾਂ ਟਾਈਮ ਸਿਰ ਪਾਤਾ, ਉਹਦਾ ਵਧੀਆ ਰਿਸਪੋਂਸ ਰਿਹਾ, ਵਧੀਆ ਲੋਕਾਂ ਨੇ ਗੱਲਾਂ ਬਾਤਾਂ ਸੁਣੀਆਂ। ਚਲੋ
ਹੁਣ ਮੰਗਲਵਾਰ ਨੂੰ,
ਮੰਗਲਵਾਰ ਮਿਲਾਂਗੇ, ਉਮੀਦ ਆ ਉਦੋਂ ਤੱਕ ਕੋਈ ਗਠਬੰਧਨ ਅਲਾ ਇੱਕ ਪਾਸੇ ਲੱਗ ਜੂ।
ਹਾਂ ਤੇ ਕੋਈ ਉਮੀਦਵਾਰ ਵੀ ਆ ਜਾਣਗੇ,
ਤੇ ਕੋਈ ਉਮੀਦਵਾਰਾਂ ਦੀ ਲਿਸਟ ਵੀ ਆ ਜੂਗੀ ਨਿੱਕੀ ਮੋਟੀ। ਜਾਂਦੇ ਜਾਂਦੇ ਕਿ ਦੱਸ ਦਈਏ ਵੀ ਚੰਨੀ ਸਾਹਿਬ ਦੀ ਚਰਚਾ ਕਹਿੰਦੇ ਗੰਗਾਨਗਰ ਤੋਂ ਵੀ ਚੱਲ ਰਹੀ ਆ,
ਕਿਆ ਗੱਲ ਕਰਦੇ ਹੋ
ਹੋਰ ਜੀ, ਕਿਆ ਗੱਲ ਕਰਦੇ ਹੋ?
ਨਹੀਂ ਯਾਰ
ਨਹੀਂ, ਬਹੁਤ ਲੋਕ ਹੈਰਾਨ ਨੇ ਇਹ
ਸੁਖਜਿੰਦਰ ਸਿੰਘ ਰੰਧਾਵਾ ਫਿਰ ਚੰਨੀ ਸਾਹਿਬ ਨਾਲ ਯਾਰੀ ਭਗਾਉਣਗੇ ਫਿਰ?
ਨਹੀਂ ਉਹ ਐਦਾਂ ਨਹੀਂ, ਉਹ ਕੁਛ ਉੱਥੇ ਵੀ ਦੇਖੋ ਸਿੱਖਾਂ ਦਾ ਵੋਟ ਬੈਂਕ ਆ
ਜਾਂ ਕੁਛ ਵੀ ਆ,
ਉਹ ਹੈਗਾ ਮਤਲਬ ਕੁਛ ਦੇਖੋ ਚੰਨੀ ਸਾਹਿਬ ਦੀ, ਦੇਖੋ ਰਾਜਸਥਾਨ 'ਚ ਵੀ ਡਿਮਾਂਡ ਹੋਊਗੀ।
ਹਾਂ ਯਾਰ ਚਿਹਰਾ ਹੀ ਪੂਰੇ ਭਾਰਤ ਦੇ ਬਣ ਗਏ ਬਾਈ ਜੀ, ਉਹ 3 ਮਹੀਨੇ ਭਾਵੇਂ ਕਾਰਜਕਾਲ ਸੀ ਪਰ ਪੂਰੇ ਹਿੰਦੁਸਤਾਨ ਚੰਨੀ ਜੀ ਚੰਨੀ ਜੀ ਹੋਣ ਲੱਗ ਗਈ ਸੀ, ਇਹ ਗੱਲ ਤਾਂ ਹੈਗੀ ਆ।
ਹਾਂਜੀ
ਤੇ ਆਪਾਂ ਹੁਣ ਚੱਲੀਏ ਫਿਰ।
ਹਾਂਜੀ ਚਲੋ ਜੀ,
ਹੁਣ ਮਿਲਦੇ ਹਾਂ ਮੰਗਲਵਾਰ ਨੂੰ ਵੱਡੀਆਂ ਅਪਡੇਟਾਂ ਦੇ ਨਾਲ। ਧੰਨਵਾਦ ਜੀ,
ਧੰਨਵਾਦ।